And now, News Takeaway.
ਕਨੈਕਟ ਐਫ ਐਮ 91.5 ਤੇ ਸਵੇਰ ਵਾਲੇ ਸ਼ੋਅ ਵਿੱਚ ਹੁਣ ਸਮਾਂ ਹੈ ਨਿਊਜ਼ ਟੇਕ ਅਵੇ ਸੈਗਮੈਂਟ ਦਾ। ਵਾਸੂ ਕੁਮਾਰ ਜੀ ਸਟੂਡੀਓ 'ਚ ਆ ਗਏ ਨੇ। ਵਾਸੂ ਜੀ, ਗੁੱਡ ਮਾਰਨਿੰਗ।
ਵਿਜੇ ਜੀ, ਗੁੱਡ ਮਾਰਨਿੰਗ। ਕਨੈਕਟ ਨਾਲ ਕਨੈਕਟ ਹੋਏ ਸਾਰੇ ਸੁਣਨ ਵਾਲਿਆਂ ਨੂੰ ਵੀ ਗੁੱਡ ਮਾਰਨਿੰਗ।
ਹੋਰ ਕੀ ਹਾਲ ਚਾਲ ਤੁਹਾਡਾ?
ਬਹੁਤ ਵਧੀਆ ਜੀ, ਤੁਸੀਂ ਸੁਣਾਓ?
ਤੁਹਾਨੂੰ ਨੀਨੀ ਨੁੰਨੀ ਆ ਗਈ ਸੀ?
ਨੀਂਦੀਆਂ ਤਾਂ ਜੀ ਸਾਨੂੰ ਤਾਂ ਆ ਜਾਂਦੀ ਆ। ਬਹੁਤ ਸਾਰੇ ਸਿਆਸਤਦਾਨ ਨੇ ਜਿਹਨਾਂ ਦੀਆਂ ਨੀਂਦਾਂ ਉੱਡ ਗਈਆਂ ਰਾਤ ਨੂੰ।
ਵਾਸੂ ਜੀ, ਦੇਖੋ ਜਿਹੜਾ ਚੋਣਾਂ ਦਾ ਇਹ ਨਤੀਜਾ ਰਿਹਾ ਓਵਰਆਲ, ਇਹਦੇ ਵਿੱਚ ਹਿਸਾਬ ਕਿਤਾਬ ਜਿਹੜੇ ਕੁਝ ਸਰਵੇਖਣ ਵੀ ਸੀਗੇ, ਦੇਖੋ ਸਰਵੇ ਜਿੰਨੇ ਵੀ ਪਹਿਲਾਂ ਆਉਂਦੇ ਪਏ ਸੀ, ਕਿਸੇ ਨੇ ਵੀ ਇਹ ਗੱਲ ਨਹੀਂ ਸੀ ਕਿ ਮਿਨੋਰਿਟੀ ਸਰਕਾਰ ਹੋ ਸਕਦੀ ਹੈ ਲਿਬਰਲਸ ਦੀ। ਉਹਦੇ ਵਿੱਚ ਕੁਝ ਰੇਂਜ ਜੀ ਦਿੱਤੀ ਜਾਂਦੀ ਸੀ, ਪਰ ਕਾਫੀ ਕਲੋਜ਼ ਮੈਜੋਰਿਟੀ ਦੇ ਕਾਫੀ ਕਗਾਰ 'ਤੇ ਪਹੁੰਚੇ ਨੇ। ਅਜੇ ਵੀ ਕੁਝ ਰਾਈਡਿੰਗਸ ਇਹੋ ਜਿਹੀਆਂ ਨੇ ਵਿਚ ਆਰ ਟੂ ਕਲੋਜ਼ ਟੂ ਕਾਲ।
ਸੋ ਟੋਟਲ ਮਿਲਾ ਕੇ ਜੇ ਆਪਾਂ ਦੇਖੀਏ ਤਾਂ 14 ਰਾਈਡਿੰਗਸ ਨੇ ਜਿਹੜੀਆਂ, ਜਿਹਨਾਂ ਦੇ ਆਪਾਂ ਕਹਿ ਸਕਦੇ ਹਾਂ ਦੇ ਸਟਿਲ ਅਨਡਿਸਾਈਡਿਡ। ਉਹਨਾਂ ਵਿੱਚੋਂ 11 ਰਾਈਡਿੰਗਸ ਅਜਿਹੀਆਂ ਨੇ ਜਿਹਨਾਂ ਦੇ ਵਿੱਚ ਲਿਬਰਲਸ ਦੂਜੇ ਨੰਬਰ 'ਤੇ ਨੇ। ਸੋ 11 ਦੇ ਵਿੱਚੋਂ ਦੇ ਨੀਡ ਟੂ ਫਲਿਪ ਓਨਲੀ 4
ਓਨਲੀ 4।
ਸੋ 14 ਦੇ ਟੂ ਕਲੋਜ਼ ਟੂ ਕਾਲ, ਮਤਲਬ ਮਾਰਜਨ ਘੱਟ ਹੈ
ਤੇ
ਬੈਲੈਂਸ ਜਿਹੜੀਆਂ ਰਿਪੋਰਟ ਹੋਣ ਵਾਲੀਆਂ ਨੇ ਉਹ ਜ਼ਿਆਦਾ ਨੇ। ਤੇ ਉਹਨਾਂ 'ਚੋਂ 11 ਦੇ ਵਿੱਚੋਂ ਲਿਬਰਲਸ ਦੂਜੇ ਨੰਬਰ 'ਤੇ ਨੇ
ਜੀ,
ਤੇ ਉਹਨਾਂ 'ਚੋਂ 4 ਹੀ ਉਹਨਾਂ ਨੇ ਫਲਿਪ ਕਰਨੀਆਂ।
ਪਰ
ਦੇਰ ਇਜ਼ ਸਟਿਲ ਅ ਚਾਂਸ ਫੋਰ ਅ ਮੈਜੋਰਿਟੀ ਗਵਰਨਮੈਂਟ। ਤੇ ਜਿਹੜੀਆਂ ਬਾਕੀ 3 ਰਾਈਡਿੰਗਸ ਨੇ, 2 ਜਾਂ 3 ਹੋਰ ਬਚਦੀਆਂ ਜਿਹਨਾਂ ਦੇ ਵਿੱਚ ਲਿਬਰਲਸ ਦੇ ਨੀਡ ਟੂ ਹੋਲਡ, ਉਹ ਪਹਿਲੇ ਨੰਬਰ 'ਤੇ ਨੇ
ਜੀ।
ਸੋ ਜ਼ਿਆਦਾਤਰ ਜਿਹੜੀਆਂ ਅਨਡਿਸਾਈਡਿਡ ਰਾਈਡਿੰਗਸ ਨੇ ਉਹਨਾਂ ਵਿੱਚ ਕੰਜ਼ਰਵੇਟਿਵਸ ਅੱਗੇ ਨੇ ਤੇ ਲਿਬਰਲਸ ਦੇ ਆਰ ਨੰਬਰ 2। ਸੋ ਚਾਂਸ ਅਜੇ ਵੀ ਹੈ ਮੈਜੋਰਿਟੀ ਗਵਰਨਮੈਂਟ ਦਾ
ਜੀ। ਸੋ ਕਿਉਂਕਿ ਅਜੇ ਜਿਹੜੀਆਂ ਡਾਕ ਰਾਹੀਂ ਵੋਟਾਂ ਪਈਆਂ ਸੀ
ਜੀ,
ਉਹਨਾਂ ਦੀ ਗਿਣਤੀ ਹੋਣੀ ਵੀ ਬਾਕੀ ਆ।
ਯੈਸ,
ਇਲੈਕਸ਼ਨਸ ਕੈਨੇਡਾ ਵੱਲੋਂ ਕੱਲ੍ਹ ਦੇਰ ਰਾਤ ਕੁਝ ਦੇਰ ਵਾਸਤੇ,
ਸਾਡੇ ਸਮੇਂ ਮੁਤਾਬਕ 12 ਵਜੇ,
12 ਵਜੇ
ਈਸਟਰਨ ਸਮੇਂ ਮੁਤਾਬਕ 3 ਵਜੇ ਉਹਨਾਂ ਨੇ ਜਿਹੜੀ ਕਾਊਂਟ ਸੀ ਉਹਨੂੰ ਪੌਜ਼ ਕਰਤਾ,
ਵੋਟਾਂ ਦੀ ਗਿਣਤੀ ਰੋਕ ਦਿੱਤੀ ਸੀ। ਹੁਣ ਸਾਡੇ ਸਮੇਂ ਮੁਤਾਬਕ ਅੱਜ ਸਵੇਰੇ 6:30 ਤੋਂ ਵੋਟਾਂ ਦੀ ਗਿਣਤੀ ਦੁਬਾਰਾ ਸ਼ੁਰੂ ਹੋਈ ਆ। ਜਦੋਂ ਸਵੇਰੇ ਉਹ ਗਿਣਤੀ ਸ਼ੁਰੂ ਹੋਈ, ਐਟ ਦੈਟ ਟਾਈਮ 32 ਰਾਈਡਿੰਗਸ ਵਰ ਟੂ ਕਲੋਜ਼ ਟੂ ਕਾਲ। ਉਦੋਂ 32 ਉਹਨਾਂ ਦੀ ਗਿਣਤੀ 32 ਸੀਗੀ, ਜਿਹੜੀ ਤੁਸੀਂ ਹੁਣ ਕਿਹਾ ਵੀ ਘੱਟ ਕੇ 14 ਰਹਿ ਗਈਆਂ ਨੇ। ਉਹਨਾਂ 32 ਦੇ ਵਿੱਚੋਂ ਕੋਈ ਬਹੁਤਾ ਫੇਰਬਦਲ ਨਹੀਂ ਹੋਇਆ, ਕਿਉਂਕਿ ਓਵਰਆਲ ਜਿਹੜੀ ਡਿਸਟ੍ਰੀਬਿਊਸ਼ਨ ਹੈਗੀ ਆ ਸੀਟਾਂ ਦੀ, ਉਹ ਉਹੀ ਹੈ ਜਿਹੜੀ ਕਿ ਕੱਲ੍ਹ ਦੇਰ ਰਾਤ ਵੋਟਾਂ ਦੇ ਪੌਜ਼ ਹੋਣ ਸਮੇਂ ਜਿੱਥੇ ਅੰਕੜਾ ਖੜਾ ਸੀ, ਉਹ ਅੰਕੜਾ ਜੇ ਉੱਥੇ ਹੀ ਹੈ ਕਿ ਲਿਬਰਲਸ ਐਟ 168, ਕੰਜ਼ਰਵੇਟਿਵਸ ਐਟ 144, ਬਲੋਕ ਕਿਬੈਕ ਵਾ 23 ਅਤੇ NDP 7 ਅਤੇ ਗ੍ਰੀਨ ਪਾਰਟੀ 1 'ਤੇ।
ਹਾਂਜੀ, ਸੋ ਇਹਦੇ 'ਚ ਵਿਜੇ ਜੀ ਜੇ ਆਪਾਂ ਓਵਰਆਲ ਦੇਖੀਏ ਤਾਂ ਓਨਟੈਰੀਓ ਦੇ ਵਿੱਚ ਕੰਜ਼ਰਵੇਟਿਵਸ ਨੇ ਗੇਨ ਕੀਤਾ ਖਾਸਾ, ਤੇ ਕਿਬੈਕ ਦੇ ਵਿੱਚ ਲਿਬਰਲਸ ਨੇ ਬਹੁਤ ਗੇਨ ਕੀਤਾ
ਜੀ।
ਸੋ ਓਨਟੈਰੀਓ ਦੇ ਵਿੱਚ ਲਿਬਰਲਸ ਦੀਆਂ ਪਿਛਲੀ ਵਾਰ 78 ਸੀਟਾਂ ਸੀਗੀਆਂ, ਇਸ ਵਾਰ ਉਹਨਾਂ ਨੂੰ 69 ਮਿਲੀਆਂ ਨੇ।
ਸੋ
ਲਿਬਰਲਸ ਨੇ ਲੂਜ਼ ਕੀਤਾ ਇਸ ਵਾਰ, ਤੇ ਕੰਜ਼ਰਵੇਟਿਵਸ ਨੇ ਪਿਛਲੀ ਵਾਰ 37 ਸੀਟਾਂ ਉੱਥੋਂ ਹਾਸਲ ਕੀਤੀਆਂ ਸੀ ਓਨਟੈਰੀਓ ਚੋਂ, ਇਸ ਵਾਰ ਉਹਨਾਂ ਨੇ 53 ਨੇ। ਸੋ ਦੇ ਮੇਡ ਸਿਗਨੀਫਿਕੈਂਟ ਗੇਨ
ਜੀ,
ਤੇ ਬਟ ਲਿਬਰਲਸ ਦੇ ਵਰ ਏਬਲ ਟੂ ਹੋਲਡ ਦਾ 905 ਰੀਜਨ
ਜੀ।
ਫਿਰ ਕਿਬੈਕ ਦੀ ਜੇ ਆਪਾਂ ਗੱਲ ਕਰੀਏ, ਕਿਬੈਕ ਦੇ ਵਿੱਚ ਬਲੋਕ ਦੀਆਂ 9 ਸੀਟਾਂ ਘੱਟ ਗਈਆਂ, ਤੇ ਤੁਸੀਂ ਕਹਿ ਦੋ ਕਿਉਂਕਿ ਜਦੋਂ ਇਲੈਕਸ਼ਨ ਹੋਣਾ ਸੀ ਉਸ ਤੋਂ ਪਹਿਲਾਂ ਉਹਨਾਂ ਦੀਆਂ 33 ਸੀਗੀਆਂ
ਜੀ ਜੀ ਜੀ।
ਸੋ ਤੁਸੀਂ ਕਹਿ ਸਕਦੇ ਹੋ 33 ਤੋਂ 23 ਤੇ ਆ ਗਏ ਨੇ, ਪਿਛਲੀ ਵਾਰ ਇਲੈਕਸ਼ਨ ਰਿਜ਼ਲਟਸ ਤੋਂ ਬਾਅਦ ਉਹਨਾਂ ਨੇ 32 ਸੀਟਾਂ ਸੀਗੀਆਂ,
ਕਿਉਂਕਿ ਇੱਕ ਬਾਈ ਇਲੈਕਸ਼ਨ ਦੇ ਵਿੱਚ ਇੱਕ ਸੀਟ ਉਹ ਗੇਨ ਕਰ ਗਏ ਸੀ।
ਸੋ 10 ਸੀਟਾਂ ਤੁਸੀਂ ਕਹਿ ਲਓ ਇਫੈਕਟਿਵਲੀ ਬਲੋਕ ਵਾਲੇ ਹਾਰੇ
ਜੀ,
ਤੇ ਉਹ ਪ੍ਰਾਇਮਰੀਲੀ ਜਿਹੜੀ ਸਾਰੀ ਗੇਨ ਸੀ ਉਹ ਲਿਬਰਲਸ ਦੇ ਖਾਤੇ ਗਈ ਹੈ
ਜੀ।
ਸੋ ਲਿਬਰਲਸ ਕੋਲ ਪਿਛਲੀ ਵਾਰ 35 ਸੀਟਾਂ ਸੀਗੀਆਂ ਕਿਬੈਕ ਦੇ ਵਿੱਚ, ਇਸ ਵਾਰ ਉਹ 43 ਲੈ ਗਏ ਨੇ, ਤੇ ਕੰਜ਼ਰਵੇਟਿਵਸ ਨੇ ਵੀ ਇੱਕ ਸੀਟ ਗੇਨ ਕੀਤੀ ਹੈ, ਤੇ NDP ਦੀ ਇੱਕੋ ਸੀਟ ਸੀ ਉਹ ਲੂਜ਼ ਕਰ ਗਏ ਨੇ
ਜੀ।
ਸੋ ਬ੍ਰਿਟਿਸ਼ ਕੋਲੰਬੀਆ ਦੀ ਜੇ ਆਪਾਂ ਗੱਲ ਕਰੀਏ, ਬ੍ਰਿਟਿਸ਼ ਕੋਲੰਬੀਆ ਸਾਰਿਆਂ ਨੂੰ ਪਤਾ ਹੀ ਹੈ ਕਿ ਸਭ ਤੋਂ ਵੱਡੀ ਜੇ ਹਾਰ ਕਿਸੇ ਪਾਰਟੀ ਦੀ ਹੋਈ ਤਾਂ ਉਹ NDP ਦੀ ਹੋਈ ਆ।
ਬਿਲਕੁਲ,
NDP ਵਾਲਿਆਂ ਦੇ ਕੋਲ ਪਿਛਲੀ ਵਾਰ 13 ਸੀਟਾਂ ਸੀ
ਇਕੱਲੇ
BC ਦੇ ਵਿੱਚੋਂ, 10 ਗਵਾ ਗਏ, 3 ਰਹਿ ਗਈਆਂ ਸਿਰਫ, ਤੇ ਜਿਹੜੀਆਂ ਉਹ 10 ਸੀਟਾਂ ਇਹਨਾਂ ਨੇ ਲੂਜ਼ ਕੀਤੀਆਂ ਉਹ ਲਿਬਰਲਸ ਤੇ ਕੰਜ਼ਰਵੇਟਿਵਸ ਨੇ ਆਪਸ ਦੇ ਵਿੱਚ ਵੰਡ ਲਈਆਂ,
ਤੇ ਉਹਨਾਂ 10 ਦੇ ਵਿੱਚੋਂ ਵਾਸੂ ਜੀ 2-3 ਤੇ ਬੜੇ ਵੱਡੇ ਨਾਮ ਨੇ, ਆਈ ਮੀਨ ਇਨਕਲੂਡਿੰਗ ਜਗਮੀਤ ਸਿੰਘ, ਇਨਕਲੂਡਿੰਗ ਪੀਟਰ ਜੂਲੀਅਨ।
ਸੋ 15 ਸੀਟਾਂ ਸੀ ਪਿਛਲੀ ਵਾਰ ਲਿਬਰਲਸ ਕੋਲ BC ਦੇ ਵਿੱਚ, ਇਸ ਵਾਰ ਉਹ 20 ਕਰ ਗਏ, ਉਹਨੂੰ ਵਧਾ ਕੇ 5 ਸੀਟਾਂ ਵੱਧ ਗਈਆਂ ਨੇ। ਕੰਜ਼ਰਵੇਟਿਵਸ ਦੇ ਕੋਲ 13 ਸੀਗੀਆਂ, 19 ਹੋ ਗਈਆਂ। ਸੋ ਆਹ ਦੇਖ ਲਓ ਵੀ ਜਿਹੜੀਆਂ NDP ਨੇ ਲੂਜ਼ ਕੀਤੀਆਂ, ਸੋ 10 ਲੂਜ਼ ਕੀਤੀਆਂ ਉਹਨਾਂ ਨੇ, ਤੇ ਇਹ 5-5 ਦੋਨਾਂ ਨੇ ਵੰਡ ਲਈਆਂ, ਇੱਕ ਸੀਟ ਵਧੀ ਵੀ ਹੈ, ਇਸ ਕਰਕੇ ਜਿਹੜਾ ਉਹ ਕੰਜ਼ਰਵੇਟਿਵਸ ਦੀਆਂ 6 ਗੇਨ ਹੋਈਆਂ। ਤੇ ਗ੍ਰੀਨ ਦੇ ਕੋਲ ਇੱਕ ਹੀ ਰਹਿ ਗਈ, ਐਲਿਜ਼ਾਬੈਥ ਮੇ ਵਾਲੀ ਸੀਟ। ਤੇ ਐਲਬਰਟਾ ਦੇ ਵਿੱਚ ਵਿਜੇ ਜੀ ਕੋਈ ਬਹੁਤਾ ਫਰਕ ਨਹੀਂ ਪਿਆ,
34
ਲਿਬਰਲਸ ਦੀਆਂ 2 ਹੀ ਸੀ, 2 ਰਹਿ ਗਈਆਂ, ਤੇ NDP ਨੇ ਆਪਣੀ ਇੱਕ ਸੀਟ ਗਵਾਈ ਹੈ, ਤੇ ਕੰਜ਼ਰਵੇਟਿਵਸ ਦੀਆਂ 30-34 ਹੋ ਗਈਆਂ,
34 ਸੀਟਾਂ ਕੰਜ਼ਰਵੇਟਿਵਸ ਚੋਂ ਲੈ ਗਏ। ਹੁਣ ਇੱਕ ਨਾ ਹੈਡਲਾਈਨ ਇਹ ਜੀ ਵੀ ਬਣਦੀ ਪਈ ਹੈ ਕਿ ਜੇ ਤੁਸੀਂ ਪੱਛਮੀ ਕੈਨੇਡਾ ਦੀਆਂ ਸੀਟਾਂ ਵੇਖੋ ਤਾਂ ਕੰਜ਼ਰਵੇਟਿਵਸ ਨੇ ਪੱਛਮੀ ਕੈਨੇਡਾ ਦੇ ਵਿੱਚ ਜ਼ਿਆਦਾ ਸੀਟਾਂ ਜਿੱਤੀਆਂ ਨੇ, ਮੈਜੋਰਿਟੀ ਪੱਛਮੀ ਕੈਨੇਡਾ 'ਚ ਕੰਜ਼ਰਵੇਟਿਵਸ ਦੀ ਆ, ਇੱਕ ਇਹ ਵੀ ਹੈੱਡਲਾਈਨ, ਇੱਕ ਡਿਪੈਂਡ ਕਰਦਾ ਨਾ ਤੁਸੀਂ ਕਿਹੜੇ ਨੁਕਤੇ ਨਿਗਾਹ ਤੋਂ ਇਹ ਸਾਰੇ ਰਿਜ਼ਲਟਸ ਨੂੰ ਵੇਖਣਾ। ਜਿਹੜੀ ਤੁਸੀਂ ਗੱਲ ਕੀਤੀ ਨਾ ਟੋਰੋਂਟੋ ਵਾਲੇ ਜਾਂ ਓਨਟੈਰੀਓ ਦੇ ਖੇਤਰ ਦੀ, ਇਹ ਬੜਾ ਇੰਪੋਰਟੈਂਟ ਪੁਆਇੰਟ ਆ ਉਹ। ਬਾਵਜੂਦ ਇਸ ਦੇ ਕਿ ਓਨਟੈਰੀਓ ਦੀ ਜਿਹੜੀ ਸੂਬਾਈ ਸਰਕਾਰ ਹੈ, ਡੱਗ ਫੋਰਡ ਅਤੇ ਉਹਨਾਂ ਦੇ ਜਿਹੜੇ ਬਾਕੀ ਦੇ ਕਰੀਬੀ ਨੇ, ਉਹਨਾਂ ਨੇ ਪੀਅਰ ਪੋਲੀਅਫ ਦੀ ਕੈਂਪੇਨ ਦੀ ਕਾਫੀ ਜ਼ਿਆਦਾ ਆਲੋਚਨਾ ਕੀਤੀ ਸੀ। ਦੋ ਹਫ਼ਤੇ ਪਹਿਲਾਂ ਤੱਕ ਹੀ ਡੱਗ ਫੋਰਡ ਨੇ ਉਹ ਗੱਲ ਆਖੀ ਸੀ ਨਾ ਵੀ ਸਮਟਾਈਮਜ਼ ਅ ਟਰੂਥ ਹਰਟਸ, ਕਿ ਸੱਚੀ ਗੱਲ ਇਹ ਹੈ ਵੀ ਇਹਨਾਂ ਦੇ ਬਸ ਦੀ ਗੱਲ ਰਹੀ ਨਹੀਂ ਹੁਣ ਵੀ ਪੀਅਰ ਪੋਲੀਅਫ ਦੀ ਕੈਂਪੇਨ ਨੂੰ ਸਮਝ ਨਹੀਂ ਆ ਰਹੀ ਵੀ ਕੰਮ ਕਿਵੇਂ ਕਰਨਾ। ਉਹਨਾਂ ਨੇ ਕਾਫੀ ਆਲੋਚਨਾ ਸਮੇਂ ਸਮੇਂ ਸਿਰ ਕੀਤੀ ਸੀ ਅਤੇ ਉਸ ਦੇ ਬਾਵਜੂਦ ਵੀ ਕਿਉਂਕਿ ਓਨਟੈਰੀਓ ਦੇ ਵਿੱਚ ਸੀਟਾਂ ਵਧਾਉਣ ਦੇ ਵਿੱਚ ਕਾਮਯਾਬ ਰਹੇ ਕੰਜ਼ਰਵੇਟਿਵ, ਸੋ ਕੰਜ਼ਰਵੇਟਿਵ ਖੇਮੇ ਦੇ ਵਿੱਚ ਗੱਲ ਇਹ ਵੀ ਚੱਲਦੀ ਪਈ ਹੈ ਕਿ ਜੇ ਡੱਗ ਫੋਰਡ ਇਸ ਤਰ੍ਹਾਂ ਦੀ ਗੱਲ ਨਾ ਕਰਦੇ, ਜੇ ਉਹ ਕੰਜ਼ਰਵੇਟਿਵ ਫੈਡਰਲ ਕੰਜ਼ਰਵੇਟਿਵ ਦੇ ਕੰਮਕਾਜ ਤੋਂ ਪਰੇ ਰਹਿੰਦੇ ਵੀ ਮਦਦ ਨਾ, ਮਦਦ ਤਾਂ ਬਾਅਦ ਦੀ ਗੱਲ ਸੀ, ਜੇ ਇਸ ਤਰ੍ਹਾਂ ਦੀਆਂ ਗੱਲਾਂ ਨਾ ਕਰਦੇ ਨੈਗੇਟਿਵ ਤਾਂ ਹੋ ਸਕਦਾ ਕਿ ਓਨਟੈਰੀਓ ਰੀਜਨ ਦੇ ਵਿੱਚ, ਓਨਟੈਰੀਓ ਦੇ ਸੂਬੇ ਦੇ ਵਿੱਚ ਕਹਾਣੀ ਬਦਲੀ ਹੋਈ ਹੋ ਸਕਦੀ ਸੀ।
ਜਾਂ ਕੋਰੀ ਟੈਨੀਐਕ ਉਹ ਪਹਿਲਾਂ ਵੀ ਕ੍ਰਿਟੀਸਾਈਜ਼ ਕਰਦੇ ਸੀ, ਪਹਿਲਾਂ ਕਹਿ ਰਹੇ ਸੀ ਕਿ ਜੀ ਬੈਲਟ ਕੁਐਸਚਨ ਸਮਝ ਨਹੀਂ ਆਇਆ ਕਿ ਇਹਨਾਂ ਨੇ ਡੋਨਲਡ ਟਰੰਪ ਦੀ ਜਿੰਨੀ ਗੱਲ ਕਰਨੀ ਚਾਹੀਦੀ ਸੀ ਕੀਤੀ ਨਹੀਂ ਪੀਅਰ ਪੋਲੀਐਫ ਨੇ। ਹੁਣ ਉਹ ਕਹਿ ਰਹੇ ਨੇ ਕਿ ਪੀਅਰ ਪੋਲੀਐਫ ਦੇ ਹਾਰਨ ਦਾ ਪ੍ਰਮੁੱਖ ਕਾਰਨ ਡੋਨਲਡ ਟਰੰਪ ਨਹੀਂ ਹੈ, ਕਿ ਉਹ ਸਿਰਫ ਟਰੂਡੋ ਦੀ ਗੱਲ ਕਰਦੇ ਰਹੇ, ਟਰੂਡੋ ਨੂੰ ਟਾਰਗੇਟ ਕਰਦੇ ਰਹੇ, ਅਤੇ ਫਿਰ ਲਿਬਰਲਸ ਨੇ ਟਰੂਡੋ ਨੂੰ ਹੀ ਹਟਾ ਦਿੱਤਾ ਅਤੇ ਉਹਨਾਂ ਦੇ ਕੋਲ ਕੋਈ ਮੁੱਦਾ ਨਹੀਂ ਬਚਿਆ। ਸੋ ਬੇਸਿਕਲੀ ਵਿਜੇ ਜੀ ਉਹੀ ਗੱਲ ਹੈ, ਚੜ੍ਹਦੇ ਸੂਰਜ ਨੂੰ ਸਲਾਮ ਹੁੰਦੀ ਹੈ, ਜਿਹੜਾ ਕੋਈ ਹਾਰ ਜਾਂਦਾ ਫਿਰ ਉਹ ਨੁਕਤਾਚੀਨੀ ਤਾਂ ਹੋਣੀ ਹੈ।
ਜੀ ਜੀ ਜੀ।
ਅੱਛਾ, ਪੀਅਰ ਪੋਲੀਐਫ ਆਪਣੀ ਸੀਟ ਹਾਰ ਗਏ ਨੇ,
ਆਪਣੀ ਸੀਟ ਹਾਰ ਗਏ। ਹੁਣ ਕਈਆਂ ਦਾ ਇਹ ਵੀ ਕਹਿਣਾ ਵੀ ਪੀਅਰ ਪੋਲੀਐਫ ਕੋਲ ਤਾਂ 3 ਸਾਲ ਸੀਗੇ ਇਲੈਕਸ਼ਨ ਦੀ ਤਿਆਰੀ ਲਈ, ਉਹ ਆਪਣੀ ਸੀਟ ਤੱਕ ਨਾ ਬਚਾ ਸਕੇ। ਸੋ
ਐਂਡ ਪਿਛਲੇ 2005 ਤੋਂ ਓਟਵਾ ਕਾਰਟਨ ਤੋਂ ਜਿੱਤਰੇ ਸੀ, ਉਸੇ ਰਾਈਡਿੰਗ ਤੋਂ ਜਿੱਤਰੇ, ਰਾਈਡਿੰਗ ਨਵੀਂ ਨਹੀਂ ਸੀ, ਕੋਈ ਬਦਲੀ ਨਹੀਂ ਸੀ।
ਜੀ, ਹੁਣ ਪੀਅਰ ਪੋਲੀਐਫ ਨੇ ਕੱਲ੍ਹ ਇਹ ਗੱਲ ਆਖੀ ਆ, ਕਿਉਂਕਿ ਜਦੋਂ ਉਹਨਾਂ ਨੇ ਆਪਣੀ ਸਪੀਚ ਦਿੱਤੀ, ਉਹਨਾਂ ਨੇ ਸਾਰੀ ਇਹਨਾਂ ਰਿਜ਼ਲਟਸ ਨੂੰ ਇਸ ਹਿਸਾਬ ਨਾਲ ਪ੍ਰਜੈਂਟ ਕੀਤਾ ਕਿ ਜੀ ਕੰਜ਼ਰਵੇਟਿਵ ਪਾਰਟੀ ਨੇ ਉਹ ਗੇਨ ਕਿੰਨਾ ਕੀਤਾ, ਸਾਡੀ ਜਿਹੜੀ ਟੋਟਲ ਪਾਪੂਲਰ ਵੋਟ ਦਾ ਹਿੱਸਾ ਹੈ ਉਹਦੇ ਵਿੱਚ ਵਾਧਾ ਹੋਇਆ। ਇੱਕ ਉਹਦੇ 'ਚ ਵਾਧਾ ਹੋਣ ਦਾ ਇੱਕ ਇਹ ਵੀ ਗੱਲ, ਇੱਥੇ ਬਿਫੋਰ ਵੀ ਪ੍ਰੋਸੀਡ, ਇਹ ਵੀ ਜ਼ਰੂਰੀ ਆ ਗੱਲ ਕਰਨੀ ਕਿ ਪਾਪੂਲਰ ਵੋਟ ਦੇ ਵਿੱਚ ਹੋਏ ਵਾਧੇ ਦਾ ਰੀਜ਼ਨ ਇੱਕ ਇਹ ਵੀ ਆ ਨਾ, ਐਤਕੀ ਲਗਭਗ ਨੈਸ਼ਨਲੀ ਜੇ ਦੇਖਿਆ ਜਾਵੇ ਇਹ 2-ਪਾਰਟੀ ਰੇਸ ਬਣ ਕੇ ਰਹਿ ਗਈ ਸੀ, ਕਿ ਜਿਹੜੀ ਓਵਰਆਲ ਵੋਟਾਂ ਦੀ ਗਿਣਤੀ, ਜਿਹੜੀਆਂ NDP ਨੂੰ ਵੋਟਾਂ ਪਈਆਂ ਉਹਦੇ ਵਿੱਚ ਗਿਰਾਵਟ ਆਈ ਆ, ਉਹ ਜਿਹੜੀਆਂ ਵੋਟਾਂ ਸੀ ਕੁਝ ਕੰਜ਼ਰਵੇਟਿਵ ਦੇ ਖੇਮੇ ਵਾਲੇ ਪਾਸੇ ਗਈਆਂ, ਕੁਝ ਚਲੀਆਂ ਗਈਆਂ ਲਿਬਰਲ ਦੇ ਖਾਤੇ।
ਜੀ, NDP ਨੂੰ ਪਿਛਲੀ ਵਾਰ ਤਕਰੀਬਨ 18% ਵੋਟ ਪਈ, 17.8%, ਇਸ ਵਾਰ ਉਹਨਾਂ ਦੀ ਵੋਟ ਪਰਸੈਂਟੇਜ ਘੱਟ ਕੇ ਰਹਿ ਗਈ ਹੈ 6.3%। ਸੋ ਇਹ ਜਿਹੜਾ ਇਹਨਾਂ ਨੂੰ 10-11% ਦਾ ਜਿਹੜਾ ਪਰਸੈਂਟੇਜ ਪੁਆਇੰਟਸ ਦਾ ਜਿਹੜਾ ਨੁਕਸਾਨ ਹੋਇਆ, ਉਹ ਜਿਹੜੀ ਸਾਰੀ ਦੀ ਸਾਰੀ ਵੋਟ ਵੰਡੀ ਗਈ ਅਗੈਨ ਲਿਬਰਲਸ ਤੇ ਕੰਜ਼ਰਵੇਟਿਵਸ ਦੇ ਵਿਚਕਾਰ। ਲਿਬਰਲਸ ਦੀ ਵੋਟ ਪਿਛਲੀ ਵਾਰ ਸੀ 32.6% ਓਵਰਆਲ, ਇਸ ਵਾਰ ਵੱਧ ਕੇ ਹੋ ਗਈ ਹੈ 43%।
ਪਾਪੂਲਰ ਵੋਟ ਵੀ ਸਭ ਤੋਂ ਜ਼ਿਆਦਾ ਜੇ ਟੋਟਲ ਵੋਟਾਂ ਦੇਖੀਏ ਐਤਕੀ ਲਿਬਰਲਸ ਨੂੰ ਪਈਆਂ ਨੇ ਜ਼ਿਆਦਾ।
ਤੁਸੀਂ ਦੇਖੋ ਕਿਸੇ ਇੱਕ ਪਾਰਟੀ ਨੂੰ 43% ਵੋਟ ਮਿਲਣੀ ਆਪਣੇ ਆਪ ਦੇ ਵਿੱਚ ਵੱਡੀ ਖਬਰ ਹੈ। ਕੰਜ਼ਰਵੇਟਿਵਸ ਦਾ ਵੋਟ ਸ਼ੇਅਰ ਵਿਜੇ ਜੀ ਪਿਛਲੀ ਵਾਰ ਸੀ 33.7%, ਉਹ ਵੱਧ ਕੇ ਹੋ ਗਿਆ ਇਸ ਵਾਰ 41.4%। ਮਤਲਬ ਦੋ ਜਿਹੜੀਆਂ ਮੇਨ ਪਾਰਟੀਆਂ ਨੇ ਉਹਨਾਂ ਨੂੰ 40% ਤੋਂ ਜ਼ਿਆਦਾ ਵੋਟ ਪੈ ਰਹੀ ਹੈ। ਸੋ ਇੱਥੋਂ ਪਤਾ ਲੱਗਦਾ ਕਿ ਜਿਹੜੀ ਬਾਕੀ ਪਾਰਟੀਆਂ ਨੇ ਉਹ ਹਾਸ਼ੀਏ ਤੇ ਰਹਿ ਗਈਆਂ।
ਸੋ ਜੇ ਤੁਸੀਂ ਇਹਨਾਂ ਦੋਹਾਂ ਦਾ ਟੋਟਲ ਕਰ ਲਓ ਵਾਸੂ ਜੀ, ਦੈਟਸ 85% ਆਫ ਦਾ ਟੋਟਲ ਵੋਟ,
ਇੰਡੀਡ
84.9% ਬਣਦਾ, ਅਜੇ ਕੁਝ ਵੋਟਾਂ ਹੋਰ ਗਿਣੀਆਂ ਵੀ ਜਾ ਰਹੀਆਂ ਨੇ। ਸੋ ਜਿੰਨੀਆਂ ਵੋਟਾਂ ਭੁਗਤੀਆਂ ਉਹਦੇ ਵਿੱਚੋਂ 85% ਵੋਟਾਂ ਜੇ ਦੋ ਪਾਰਟੀਆਂ ਲੈ ਕੇ ਜਾ ਰਹੀਆਂ ਨੇ,
ਹਾਸ਼ੀਏ ਤੇ,
ਬਾਕੀ ਬਿਲਕੁਲ ਹਾਸ਼ੀਏ ਤੇ ਨੇ। ਤੇ ਜਿਹੜੀ ਵਾਸੂ ਜੀ ਗੱਲ ਸੀ ਵੀ ਪੀਅਰ ਪੋਲੀਐਫ ਨੇ ਕੱਲ੍ਹ ਜਦੋਂ ਭਾਸ਼ਣ ਦਿੱਤਾ ਤੇ ਉਹਨਾਂ ਨੇ ਇਹ ਗੱਲ ਕਹੀ ਕਿ ਮੈਂ, ਮਤਲਬ ਸੰਕੇਤ ਉਹਨਾਂ ਨੇ ਕਲੀਅਰ ਲਫ਼ਜ਼ਾਂ 'ਚ ਇਹ ਦਿੱਤਾ ਕਿ ਉਹ ਰਿਜ਼ਾਈਨ ਨਹੀਂ ਕਰ ਰਹੇ, ਹੀ ਵਾਂਟਸ ਟੂ ਸਟੇ ਔਨ ਐਜ਼ ਦਾ ਪਾਰਟੀ ਲੀਡਰ। ਹੁਣ ਸਵਾਲ ਇਹ ਬਣਦਾ ਕਿ ਵਿਦਇਨ ਦੀ ਕੰਜ਼ਰਵੇਟਿਵ ਐਸਟੈਬਲਿਸ਼ਮੈਂਟ ਕੀ ਪੀਅਰ ਪੋਲੀਐਫ ਦੀ ਇਸ ਪਰਫੋਰਮੈਂਸ ਨੂੰ ਇਸ ਪੁਆਇੰਟ ਆਫ ਵਿਊ ਤੋਂ ਦੇਖਿਆ ਜਾਏਗਾ ਕਿ ਸੀਟਾਂ ਤਾਂ ਵਧੀਆਂ ਨੇ, ਸਾਡੀ ਪਾਪੂਲਰ ਵੋਟ ਦੇ ਵਿੱਚ ਵੀ ਵਾਧਾ ਹੋਇਆ, ਟੋਟਲ ਵੋਟਾਂ ਵੀ ਅਸੀਂ ਵੱਧ ਬਟੋਰੀਆਂ, ਕਿ ਉਹ ਪੀਅਰ ਪੋਲੀਐਫ ਦੇ ਸਕਸੈਸ ਦਾ ਮੇਜਰ ਹੋਏਗਾ, ਜਾਂ ਫਿਰ ਬਣਦੀ ਸੁਪਰ ਮੈਜੋਰਿਟੀ ਵਾਲੀ ਸਰਕਾਰ ਤੋਂ ਲੁੜਕ ਕੇ ਹੁਣ ਦੁਬਾਰਾ ਤੋਂ ਅਫੀਸ਼ੀਅਲ ਆਪੋਜੀਸ਼ਨ ਦੇ ਹੀ ਦਰਜੇ ਤੇ ਰਹਿ ਗਏ, ਲੀਡਰ ਆਪਣੀ ਸੀਟ ਖੁਦ ਹਾਰ ਗਏ।
ਸੋ ਆਈ ਥਿੰਕ ਦੈਟਸ ਦ ਮੇਨ
ਕੈਟਾਲਿਸਟ ਹੋਵੇ,
ਜੇ ਉਹ ਆਪਣੀ ਸੀਟ ਬਚਾ ਜਾਂਦੇ,
ਹਾਂਜੀ
ਆਪਣੀ ਸੀਟ ਜਿੱਤ ਜਾਂਦੇ, ਮਤਲਬ ਉਹਨਾਂ ਨੂੰ ਤਾਂ ਬਹੁਤ ਵੱਡੇ ਮਾਰਜਨ ਨਾਲ ਜਿੱਤਣਾ ਚਾਹੀਦਾ ਸੀ।
ਜੀ ਜੀ ਜੀ,
ਜਿਵੇਂ ਹੁਣ ਬਲਾਂਸ਼ੈਟ ਵੀ ਆਪਣੀ ਸੀਟ ਬਹੁਤ ਵੱਡੀ ਮਾਰਜਨ ਤੋਂ ਜਿੱਤੇ ਨੇ, ਉਹਨਾਂ 50% ਵੋਟ ਪਈ ਆ।
ਹਾਂਜੀ ਹਾਂਜੀ ਹਾਂਜੀ,
ਤੇ ਸੋ ਆਪਣੀ ਸੀਟ ਜੇ ਜਿੱਤੇ,
ਗ੍ਰੀਨ ਪਾਰਟੀ ਦੇ ਲੀਡਰ ਇਕਲੌਤੀ ਸੀਟ ਜਿੱਤੀ, ਉਹਨਾਂ ਨੇ ਵੀ ਉੱਥੇ ਸੀਟ
ਮਾਰਕਾਰਨੀ ਵੀ ਜਿੱਤੇ ਨੇ, ਜਗਮੀਤ ਸਿੰਘ ਹਾਰੇ, ਉਹ ਅਸਤੀਫਾ ਦੇ ਗਏ, ਤੇ ਕਾਫੀ ਬੁਰੀ ਤਰ੍ਹਾਂ ਹਾਰੇ ਵੈਸੇ ਜਗਮੀਤ ਸਿੰਘ, ਉਹਨਾਂ ਨੂੰ ਸਿਰਫ ਵਿਜੇ ਦੀ ਆਪਣੀ ਰਾਈਡਿੰਗ ਦੇ ਵਿੱਚੋਂ ਸਿਰਫ 18% ਵੋਟ ਪਈ ਆ ਬਰਨਬੀ ਸੈਂਟਰਲ ਤੋਂ ਤੇ ਉੱਥੇ ਜਿਹੜੇ ਲਿਬਰਲਸ ਦੇ ਜਿਹੜੇ ਉਮੀਦਵਾਰ ਸੀ ਵੇ ਚੈਂਗ ਉਹਨਾਂ ਨੂੰ 42.1% ਵੋਟ ਪਈ ਆ ਸੋ ਖਾਸੀ ਮਾਰਜਨ ਤੋਂ
ਡਿਸਟੈਂਟ ਥਰਡ
ਡਿਸਟੈਂਟ ਥਰਡ ਕਿਉਂਕਿ ਮੁਕਾਬਲਾ ਕੰਜ਼ਰਵੇਟਿਵਸ ਨਾਲ ਸੀ ਵੇ ਚੈਂਗ ਦਾ ਲਿਬਰਲਸ ਦਾ ਸੈਕਿੰਡ ਜਿਹੜੇ ਰਹੇ ਨਾ 38.7% ਵੋਟ ਪਈ ਆ
ਤੁਸੀਂ
ਪਹਿਲੇ ਨੰਬਰ ਵਾਲੇ ਨੂੰ 42.1% ਦੂਜੇ ਨੂੰ 38.7% ਤੀਜੇ ਨੰਬਰ ਤੇ ਜਗਮੀਤ ਸਿੰਘ ਨੇ ਜੋ ਫੈਡਰਲ ਪਾਰਟੀ ਦੇ ਲੀਡਰ ਨੇ ਇਨਕੰਬੈਂਟ ਨੇ ਉਹਨਾਂ ਨੂੰ 18.1% ਵੋਟ ਮਿਲਦੀ ਆ ਸੋ ਅਸੀਂ ਗੱਲ ਇਹ ਕਰ ਰਹੇ ਸੀ ਜੇ ਪੀਅਰ ਪੋਲੀਐਫ ਆਪਣੀ ਸੀਟ ਜੇ ਬਚਾ ਜਾਂਦੇ ਤੇ ਕੰਜ਼ਰਵੇਟਿਵਸ ਦੀਆਂ ਸੀਟਾਂ ਓਵਰਆਲ ਵਧੀਆ ਹੁੰਦੀਆਂ ਤਾਂ ਫਿਰ ਉਹਨਾਂ ਵਾਸਤੇ ਬਹੁਤ ਸੌਖਾ ਹੋਣਾ ਸੀ ਟੂ ਸਟੇ ਔਨ ਐਜ਼ ਦ ਲੀਡਰ ਸੌਖਾ ਫਿਸ਼ਾਦ ਫਿਰ ਵੀ ਨਾ ਹੁੰਦਾ ਫਿਰ ਵੀ ਸਵਾਲ ਤਾਂ ਜ਼ਰੂਰ ਉੱਠ ਰਹੇ ਪਰ ਹੀ ਕੁਡ ਹੈਵ ਸਟਿਲ ਯੂ ਨੋ ਕਲੰਗ ਔਨ ਪਰ ਹੁਣ ਉਹਨਾਂ ਵਾਸਤੇ ਔਖਾ ਹੋਏਗਾ
ਵਾਸੂ ਜੀ ਮੈਨੂੰ ਇੱਕ ਇਹ ਵੀ ਜੇ ਮੈਂ ਸਹੀ ਹੋਵਾਂ ਕੰਜ਼ਰਵੇਟਿਵ ਪਾਰਟੀ ਦੀ ਜਿਹੜੀ ਆਪਣੀ ਕੰਸਟੀਟਿਊਸ਼ਨ ਹੈ ਨਾ ਉਹਦਾ ਇੱਕ ਇਹ ਵੀ ਇੱਕ ਉਹਦਾ ਪਹਿਲੂ ਹੈ ਕਿ ਜੇ ਇਲੈਕਸ਼ਨ ਹਾਰ ਜਾਂਦੇ ਹੋ ਇਲੈਕਸ਼ਨ ਹਾਰਨ ਤੋਂ ਬਾਅਦ ਲੀਡਰ ਦੀ ਲੀਡਰਸ਼ਿਪ ਦਾ ਆਟੋਮੈਟਿਕਲੀ ਰਿਵਿਊ ਹੁੰਦਾ ਅਤੇ ਹੁਣ ਜੇ ਪੀਅਰ ਪੋਲੀਐਫ ਚਾਹੁੰਦੇ ਨੇ ਲੀਡਰ ਬਣੇ ਰਹਿਣ ਪਹਿਲੀ ਗੱਲ ਤਾਂ ਇਹ ਹੋਏਗੀ ਵੀ ਕਿਸੇ ਸੇਫ ਸੀਟ ਤੋਂ ਕਿਸੇ ਜਿੱਤੇ ਜਿਤਾਏ ਉਮੀਦਵਾਰ ਨੂੰ ਆਪਣੀ ਉਹ ਸੀਟ ਛੱਡਣੀ ਪੈਣੀ ਆ ਤਾਂ ਕਿ ਪੀਅਰ ਪੋਲੀਐਫ ਉੱਥੋਂ ਚੋਣ ਲੜ ਕੇ ਐਮ ਪੀ ਬਣ ਸਕਣ ਦੂਜੀ ਗੱਲ ਇਹ ਹੋਏਗੀ ਕਿ ਕੀ ਪਾਰਟੀ ਅਜਿਹਾ ਚਾਹੇਗੀ ਵੀ ਕੀ ਪਾਰਟੀ ਅਜਿਹੀ ਹੁਣ ਇਸ ਸਿਚੁਏਸ਼ਨ ਦੇ ਵਿੱਚ ਹੈ ਕਿ ਜੇ ਨਵਾਂ ਲੀਡਰ ਚੁਣਨ ਲੱਗਦੇ ਨੇ ਉਹ ਪ੍ਰੋਸੈਸ ਬੜਾ ਲੰਮਾ ਹੋ ਜਾਣਾ ਅਤੇ ਉਹਦੇ ਨਾਲ ਫਿਰ ਤੋਂ ਉਹੀ ਕਹਾਣੀ ਜਿਹੜੀ ਕਿ ਪਿਛਲੇ ਇਲੈਕਸ਼ਨ ਤੋਂ ਬਾਅਦ ਦੁਹਰਾਈ ਗਈ ਕਿ 2015 ਵਾਲੀਆਂ ਚੋਣਾਂ ਜਦੋਂ ਹਾਰੇ ਅਫਕੋਰਸ ਉਦੋਂ ਚਲੋ ਸਟੀਵਨ ਹਾਰਪਰ ਉਹ ਇਨਕੰਬੈਂਟ ਉਦੋਂ ਪ੍ਰਾਈਮ ਮਿਨਿਸਟਰ ਸੀਗੇ ਉਹ ਫਿਰ ਲਾਂਭੇ ਹੋਏ ਐਂਡਰਿਊ ਸ਼ੀਅਰ ਲੀਡਰ ਆਏ 19 ਦੀਆਂ ਚੋਣਾਂ ਤੋਂ ਬਾਅਦ ਐਂਡਰਿਊ ਸ਼ੀਅਰ ਨੂੰ ਪਾਸੇ ਕੀਤਾ ਐਰੀਨੋ ਟੂਲ ਆਏ 2021 ਦੀਆਂ ਚੋਣਾਂ ਤੋਂ ਬਾਅਦ ਐਰੀਨੋ ਟੂਲ ਜਾਂਦੇ ਲੱਗੇ ਹੁਣ 2025 ਦੇ ਵਿੱਚ ਵੀ ਸਰਕਾਰ ਬਣਾਉਣ ਤੋਂ ਨਾਕਾਮ ਰਹੀ ਕੰਜ਼ਰਵੇਟਿਵ ਪਾਰਟੀ ਕੀ ਪੀਅਰ ਪੋਲੀਐਫ ਨੂੰ ਵੀ ਬਾਹਰ ਦਾ ਰਸਤਾ ਦਿਖਾਏਗੀ ਜਾਂ ਉਹਨਾਂ ਨੂੰ ਇੱਕ ਮੌਕਾ ਹੋਰ ਦਿੱਤਾ ਜਾਏਗਾ ਦੈਟ ਰਿਮੇਨਸ ਟੂ ਬੀ ਸੀਨ
ਅਤੇ ਕੀ ਕੰਜ਼ਰਵੇਟਿਵ ਪਾਰਟੀ ਯੂਨਾਈਟਿਡ ਰਹੇਗੀ
ਹਾਂ ਇਹ ਵੀ ਵੱਡਾ ਸਵਾਲ ਆ ਯੂ ਆਰ ਵੈਰੀ ਰਾਈਟ ਕਿਉਂਕਿ
ਜਿਹੜੀ ਵਜ੍ਹਾ ਦੀ ਆ ਗੱਲ ਚੱਲਦੀ ਹੈ ਨਾ ਕਿ ਪ੍ਰੋਗਰੈਸਿਵ ਕੰਜ਼ਰਵੇਟਿਵਸ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ ਨਾਲ ਬਣ ਨਹੀਂ ਰਹੀ ਪ੍ਰੋਵਿੰਸ਼ੀਅਲ ਜਿਹੜੀਆਂ ਵਿੰਗਸ ਨੇ ਕਹਿ ਲਓ ਵੀ ਜਿਹੜੇ ਕੰਜ਼ਰਵੇਟਿਵ ਟਰਾਈਬਸ ਦੀਆਂ ਜਿਹੜੀਆਂ ਪ੍ਰੋਗਰੈਸਿਵ ਸਰਕਾਰਾਂ ਨੇ ਜਾਂ ਫਿਰ ਸਸਕੈਚਮਨ ਪਾਰਟੀ ਸਸਕੈਚਮਨ ਵਾਲਿਆਂ ਨੇ ਚਲੋ ਐਂਡੋਰਸ ਕਰ ਲਿਆ ਸੀ ਲਾਸਟ ਮਿੰਟ ਤੇ ਜਾ ਕੇ ਪਰ ਆਊਟਰਾਈਟ ਕਿਸੇ ਨੇ ਸਪੋਰਟ ਨਹੀਂ ਕੀਤਾ ਬਹੁਤਾ
ਤੇ
ਡਗ ਫੋਰਡ ਤੇ ਟਿਮ ਹਿਊਸਟਨ ਨੇ ਤਾਂ ਜਿੱਦਾਂ ਕਹਿ ਲਓ ਵੀ ਇਹਨਾਂ ਦੇ ਵੇੜੀਆਂ 'ਚ ਵੱਟੇ ਹੀ ਪਾਏ ਨੇ
ਸੋ
ਇਹ ਇਹਨਾਂ ਨੂੰ ਸੋਚਣਾ ਪੈਣਾ ਵੀ ਹਾਓ ਰਾਈਟ ਆਫ ਸੈਂਟਰ ਯੂ ਵਾਂਟ ਟੂ ਬੀ
ਅਤੇ ਜੇ ਪੀਅਰ ਪੋਲੀਐਫ ਲੀਡਰ ਬਣੇ ਰਹਿੰਦੇ ਨੇ ਉਹਨਾਂ ਨੂੰ ਕਈ ਰੁੱਸਿਆਂ ਨੂੰ ਮਨਾਉਣਾ ਪੈਣਾ ਕਈਆਂ ਨਾਲ ਦੋਸਤੀ ਆਪਣੀ ਦੋਸਤੀ ਦਾ ਹੱਥ ਵਧਾਉਣਾ ਪੈਣਾ ਕਿਉਂਕਿ ਇਹ ਆਪਣੇ ਆਪ 'ਚ ਬੜੀ ਹੈਰਾਨੀ ਵਾਲੀ ਗੱਲ ਸੀ ਕਿ ਲਗਭਗ 3 ਸਾਲ ਪਹਿਲਾਂ ਬਣੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਓਨਟੈਰੀਓ ਦੇ ਪ੍ਰੀਮੀਅਰ ਪ੍ਰੋਗਰੈਸਿਵ ਕੰਜ਼ਰਵੇਟਿਵ ਪ੍ਰੀਮੀਅਰ ਡੱਗ ਫੋਰਡ ਦੇ ਨਾਲ ਪਹਿਲੀ ਵਾਰ ਗੱਲ ਕੀਤੀ 17 ਮਾਰਚ ਨੂੰ ਡਿਊਰਿੰਗ ਦਾ ਕੈਂਪੇਨ ਸੋ ਜਦੋਂ ਦੇ ਉਹ ਲੀਡਰ ਬਣੇ ਸੀ ਪੀਅਰ ਪੋਲੀਐਫ ਨੇ ਡੱਗ ਫੋਰਡ ਦੇ ਨਾਲ ਗੱਲ ਹੀ ਨਹੀਂ ਸੀ ਕੀਤੀ ਸੋ ਉਹ ਜਿਹੜੀਆਂ ਪ੍ਰੋਵਿੰਸ਼ੀਅਲ ਅਲਾਇੰਸਿਸ ਨੇ ਵੱਖੋ ਵੱਖਰੀਆਂ ਸੂਬਾਈ ਸਰਕਾਰਾਂ ਦੇ ਨਾਲ ਖਾਸ ਤੌਰ 'ਤੇ ਜਿਹੜੀਆਂ ਤੁਹਾਡੀ ਆਈਡੀਓਲੋਜੀ ਦੇ ਨੇੜੇ ਤੇੜੇ ਵਾਲੀਆਂ ਸਰਕਾਰਾਂ ਨੇ ਜੇ ਉਹਨਾਂ ਦੇ ਨਾਲ ਵੀ ਨਹੀਂ ਬਣਦੀ ਤਾਂ ਉਹਦਾ ਵੀ ਇੱਕ ਇਹ ਦੇਖਣਾ ਪਿਆ ਕਿ ਕੰਜ਼ਰਵੇਟਿਵਸ ਨੂੰ ਡਿਸਪਾਈਟ ਦਾ ਮੋਮੈਂਟਮ ਉਹ ਖਾਮੀਆਂ ਦਾ ਭੁਗਤਣਾ ਪਿਆ
ਮੋਰਲ ਆਫ ਦਾ ਸਟੋਰੀ ਇਜ਼ ਜਦੋਂ ਚੰਗਾ ਵੇਲਾ ਚੱਲਦਾ ਹੋਵੇ ਉਦੋਂ ਵੀ ਸਾਰਿਆਂ ਨਾਲ ਬਣਾ ਕੇ ਰੱਖੋ
ਹਾਂ ਯੈਸ ਸਹੀ ਗੱਲ ਆ
ਆਕੜ ਨਹੀਂ ਕਰਨੀ
ਆਕੜ ਨਹੀਂ ਕਰਨੀ ਚਾਹੀਦੀ ਅੱਛਾ ਦੀ ਓਪੋਜ਼ਿਟ ਇਜ਼ ਟਰੂ ਦਾ ਰਿਵਰਸ ਇਜ਼ ਟਰੂ ਫੋਰ ਮਾਰਕ ਕਾਰਨੀ ਤੁਸੀਂ ਦੇਖੋ ਨੋਬਡੀ ਕੈਨ ਟੇਕ ਅਵੇ ਦਿਸ ਫੈਕਟ ਕਿ ਮਹਿਜ਼ ਇੱਕ ਜਿਹੜਾ ਲੀਡਰ ਜਿਹੜਾ ਪੋਲੀਟੀਸ਼ੀਅਨ ਨਹੀਂ ਸੀ ਪਹਿਲਾਂ ਪੋਲੀਟੀਕਲ ਐਕਸਪੀਰੀਅੰਸ ਨਹੀਂ ਹੈ ਉਹਨਾਂ ਦਾ ਅਫਕੋਰਸ ਐਜ਼ ਐਨ ਇਕੋਨੋਮਿਸਟ ਐਜ਼ ਅ ਸੈਂਟਰਲ ਬੈਂਕਰ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਬੜਾ ਕਮਾਲ ਦਾ ਹੈ ਵਰਲਡ ਲੈਵਲ ਦਾ ਗਲੋਬਲ ਲੈਵਲ ਦਾ ਐਕਸਪੀਰੀਅੰਸ ਆ ਪਰ ਪਾਰਟੀ ਦੇ ਲੀਡਰ ਬਣ ਕੇ ਉਸ ਤੋਂ ਬਾਅਦ ਵਿਦ ਇਨ ਅ ਮੈਟਰ ਆਫ ਅ ਫਿਊ ਵੀਕਸ ਇਹੋ ਜਿਹਾ ਟਰਨ ਅਰਾਊਂਡ ਕਰਨਾ ਕਿ ਤੁਸੀਂ ਚਲੋ ਮੈਜੋਰਿਟੀ ਤਾਂ ਹਾਸਲ ਨਹੀਂ ਕਰ ਸਕੇ ਪਰ ਮੈਜੋਰਿਟੀ ਦੀ ਕਗਾਰ 'ਤੇ ਪਾਰਟੀ ਨੇ ਜ਼ਰੂਰ ਲਿਆ ਹੈ ਸੋ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਇੱਕ ਅਕੰਪਲਿਸ਼ਮੈਂਟ ਆ ਵਾਸੂ ਜੀ ਲਾਸਟ ਈਅਰ ਸਮਰ ਦੇ ਵਿੱਚ ਇੱਕ ਬਾਈ ਇਲੈਕਸ਼ਨ ਹੋਇਆ ਸੀ ਟੋਰੋਂਟੋ ਸੇਂਟ ਪੌਲ ਦੀ ਰਾਈਡਿੰਗ 'ਚ ਜਿਹੜੀ ਕਿ ਲਿਬਰਲ ਪਾਰਟੀ ਦੀ ਸੇਫ ਸੀਟ ਮੰਨੀ ਜਾਂਦੀ ਆ ਅਤੇ ਲਿਬਰਲ ਪਾਰਟੀ ਉਹ ਸੀਟ ਹਾਰ ਗਈ ਸੀ ਉਸ ਤੋਂ ਬਾਅਦ ਜਿਹੜੀ ਇਹ ਡਿਸਕਸ਼ਨ ਸੀ ਕਿ ਕੀ ਜਸਟਿਨ ਟਰੂਡੋ ਦੀ ਲੀਡਰਸ਼ਿਪ ਦੇ ਉੱਪਰ ਜਿਹੜੇ ਸਵਾਲੀਆ ਨਿਸ਼ਾਨ ਸੀ ਉਹ ਹੋਰ ਜ਼ਿਆਦਾ ਡੂੰਘੇ ਹੋ ਗਏ ਸੀ ਕਿ ਟਰੂਡੋ ਮਸਟ ਕਿ ਟਰੂਡੋ ਨੂੰ ਰਿਜ਼ਾਈਨ ਕਰ ਦੇਣਾ ਚਾਹੀਦਾ ਵਿਦ ਇਨ ਦਾ ਪਾਰਟੀ ਜਿਹੜੀਆਂ ਕੁਝ ਬਾਗੀ ਸੁਰਾਂ ਸੀਗੀਆਂ ਉਹ ਕਾਫੀ ਉੱਠਣ ਲੱਗ ਪਈਆਂ ਸੀ ਟੋਰੋਂਟੋ ਸੇਂਟ ਪੌਲ ਵਾਲੀ ਰਾਈਡਿੰਗ ਜਿਹੜੀ ਕਿ ਪਿਛਲੇ ਸਾਲ ਲਿਬਰਲਸ ਹਾਰ ਜਾਂਦੇ ਨੇ ਜਿਹਦੇ ਨਾਲ ਟਰੂਡੋ ਦੇ ਖਿਲਾਫ ਜਿਹੜੀ ਵਗਦੀ ਹਵਾ ਹੋਰ ਤੇਜ਼ ਹੋ ਜਾਂਦੀ ਆ ਮਾਰਕ ਕਾਰਨੀ ਦੀ ਲੀਡਰਸ਼ਿਪ ਅਧੀਨ ਟੋਰੋਂਟੋ ਸੇਂਟ ਪੌਲ ਦੀ ਰਾਈਡਿੰਗ ਜਿੱਤ ਲਈ ਆ ਵਾਪਸ ਉਹਨਾਂ ਨੇ ਅਤੇ ਜਿੱਤੀ ਵੀ ਤਗੜੇ ਮਾਰਜਨ ਦੇ ਨਾਲ ਲਗਭਗ 20,000 ਵੋਟਾਂ ਦੇ ਫਰਕ ਤੋਂ ਲਿਬਰਲ ਉਮੀਦਵਾਰ ਲੈਜ਼ਲੀ ਚਰਚ ਨੇ ਉਹ ਜਿਹੜੀ ਆਪਣੀ ਰੇਡਿੰਗ ਆ ਉਹ ਜਿੱਤੀ ਆ ਲੈਜ਼ਲੀ ਚਰਚ ਪਿਛਲੇ ਸਾਲ ਵੀ ਇਹੀ ਉਮੀਦਵਾਰ ਸੀਗੇ ਇਹ ਕ੍ਰਿਸਟੀਆ ਫ੍ਰੀਲੈਂਡ ਦੇ ਅਸਿਸਟੈਂਟ ਰਹਿ ਚੁੱਕੇ ਨੇ ਲੈਜ਼ਲੀ ਚਰਚ
ਯੈਸ
ਰਾਈਟ ਅਤੇ ਪਿਛਲੇ ਸਾਲ ਜੂਨ ਦੇ ਵਿੱਚ ਇਲੈਕਸ਼ਨ ਹਾਰ ਜਾਂਦੇ ਨੇ ਪਰ ਐਤਕੀ ਮਾਰਕ ਕਾਰਨੀ ਦੀ ਲੀਡਰਸ਼ਿਪ ਅਧੀਨ ਆ ਕੇ ਟੋਰੋਂਟੋ ਸੇਂਟ ਪੌਲ ਵਾਲੀ ਰਾਈਡਿੰਗ ਇੱਕ ਵਾਰੀ ਫਿਰ ਤੋਂ ਉਹ ਲਿਬਰਲ ਪਾਰਟੀ ਦੀ ਝੋਲੀ ਪੈ ਗਈ ਹੈ।
ਤੁਸੀਂ ਦੇਖੋ ਟੋਰੋਂਟੋ ਸੇਂਟ ਪੌਲ ਦਾ ਜ਼ਿਕਰ ਕੀਤਾ, ਦਿਸ ਵਾਸ ਮਿਡ ਲਾਸਟ ਈਅਰ,
ਯੈਸ,
ਤੇ ਉਦੋਂ ਤੋਂ ਲੈ ਕੇ ਹੁਣ ਤੱਕ ਜੇ ਤੁਸੀਂ ਦੇਖੋ ਇਫੈਕਟਿਵਲੀ ਇਟਸ ਕਲੋਜ਼ ਟੂ 1 ਈਅਰ,
ਯੈਸ,
ਇੱਕ ਸਾਲ ਸੀ ਕੰਸਰਵੇਟਿਵਸ ਦੇ ਕੋਲ।
ਹਾਂ,
ਸੇਂਟ ਪੌਲਸ ਦੇ ਵਿੱਚ ਜਦੋਂ ਹਾਰ ਹੋਈ ਹੈ ਲਿਬਰਲਸ ਦੀ, ਉਸ ਤੋਂ ਬਾਅਦ ਤੋਂ ਹੀ ਗੱਲ ਚੱਲਦੀ ਸੀ ਜਸਟਿਨ ਟਰੂਡੋ ਮਸਟ ਰਿਜ਼ਾਈਨ। ਜਸਟਿਨ ਟਰੂਡੋ ਹਾਲਾਂਕਿ ਕਹਿੰਦੇ ਰਹੇ ਕਿ ਨੋ ਨੋ ਆਈ ਵਿਲ ਸਟੇ ਔਨ, ਪਰ ਕੀ ਕੰਸਰਵੇਟਿਵ ਪਾਰਟੀ ਨੇ ਕੋਈ ਬੀ ਸਿਨੈਰੀਓ ਦੇ ਵਾਸਤੇ ਤਿਆਰੀ ਨਹੀਂ ਕੀਤੀ ਕਿ ਜੇ ਜਸਟਿਨ ਟਰੂਡੋ ਰਿਜ਼ਾਈਨ ਕਰ ਜਾਂਦੇ ਨੇ ਤੇ ਅਸੀਂ ਟਾਰਗੇਟ ਕਰਨਾ ਕਿਹਨੂੰ ਹੈ?
ਕਰੈਕਟ।
ਸੋ ਇਹ ਉਹਨਾਂ ਦੀ ਕੈਂਪੇਨ ਦੀ ਵੀ ਇੱਕ ਵੱਡੀ ਨਾਕਾਮਯਾਬੀ ਹੈ।
ਸੋ ਜਿਹੜੇ ਕ੍ਰਿਟਿਸਿਜ਼ਮ ਉਹਨਾਂ ਦੀ ਕੈਂਪੇਨ ਦੇ ਖਿਲਾਫ ਡਗ ਫੋਰਡ ਤੇ ਉਹਨਾਂ ਦੇ ਸਮਰਥਕਾਂ ਵੱਲੋਂ ਲੈਵਲ ਕੀਤਾ ਗਿਆ, ਯੈਸ ਯੂ ਆਰ ਰਾਈਟ, ਉਹਦੇ ਵਿੱਚ ਫਿਰ ਦੇਰ ਇਜ਼ ਸਮ ਕ੍ਰੈਡੈਂਸ ਟੂ
ਦੈਟ। ਐਗਜ਼ੈਕਟਲੀ, ਮਤਲਬ ਤੁਸੀਂ ਇਦਾਂ ਕਹਿ ਸਕਦੇ ਹੋ ਵੀ ਜੀ ਜਸਟਿਨ ਟਰੂਡੋ ਜਨਵਰੀ ਦੇ ਵਿੱਚ ਹੀ ਰਿਜ਼ਾਈਨ ਕਰ ਗਏ, ਅਚਾਨਕ ਹੋ ਗਿਆ ਯਕਾਯਕ ਕਿ ਉਹਨਾਂ ਨੂੰ ਪਤਾ ਹੀ ਨਹੀਂ ਲੱਗਿਆ ਵੀ ਹੁਣ ਕਰੀਏ ਕੀ। ਨੋ, ਦੇ ਹੈਡ ਅ ਲੋਟ ਆਫ ਟਾਈਮ ਕਿ ਜੇ ਉਹ ਥੋੜਾ ਕਹਿੰਦੇ ਵੀ ਨਹੀਂ, ਹੁਣ ਇੰਨੇ ਪੈਸੇ ਸੀ ਇਹਨਾਂ ਦੇ ਕੋਲ, ਇੰਨੇ ਸਟ੍ਰੈਟੇਜਿਸਟ, ਇੰਨਾ ਇਹਨਾਂ ਦੀ ਮਸ਼ੀਨਰੀ ਕੰਮ ਕਰ ਰਹੀ ਸੀ ਕੰਸਰਵੇਟਿਵਸ ਦੀ, why did they not plan for a scenario ਜਿਹਦੇ ਵਿੱਚ ਜਸਟਿਨ ਟਰੂਡੋ ਸੀਨ ਦੇ ਵਿੱਚ ਨਹੀਂ ਹੋਣਗੇ?
ਤੇ ਫਿਰ ਕੀ ਕਰਨਾ,
ਫਿਰ ਟਾਰਗੇਟ ਕਰਨਾ ਕਿਹਨੂੰ ਹੈ?
ਦੈਟਸ ਰਾਈਟ, ਕਰੈਕਟ, ਬਿਲਕੁਲ।
ਕਾਰਬਨ ਟੈਕਸ, ਮੈਂ ਮੰਨਦਾ ਕਿ ਇਹ ਬੜਾ ਸੋਚਣਾ ਵੀ ਆਪਣੇ ਆਪ 'ਚ ਅਜੀਬ ਲੱਗਦਾ ਸੀ ਵੀ ਲਿਬਰਲਸ ਕਾਰਬਨ ਟੈਕਸ ਹੀ ਹਟਾ ਦੇਣਗੇ, ਪਰ ਜਸਟਿਨ ਟਰੂਡੋ ਨੂੰ ਹਟਾਉਣ ਦੀ ਤਾਂ ਗੱਲ ਚੱਲ ਰਹੀ ਸੀ।
ਯੈਸ,
ਤੇ ਜੇ ਜਸਟਿਨ ਟਰੂਡੋ ਨਹੀਂ ਹੈਗੇ ਤੇ ਫਿਰ ਤੁਸੀਂ ਕਿਹਨੂੰ ਟਾਰਗੇਟ ਕਰਨਾ? ਦੇ ਡਿਡ ਨਾਟ ਪਲਾਨ ਫੋਰ ਦੈਟ।
ਦੂਜੀ ਚੀਜ਼ ਤੁਸੀਂ ਇਹ ਵੀ ਦੇਖੋ ਕਿ ਚਲੋ ਇੱਕ ਤਾਂ ਸਾਲ ਸੀਗਾ ਪਿਛਲੇ ਸਾਲ ਦੇ ਬਾਈ ਇਲੈਕਸ਼ਨ ਤੋਂ ਬਾਅਦ, ਜਦੋਂ ਤੋਂ ਪਤਾ ਸੀ ਵੀ ਜਿਹੜੀ ਇੱਕ ਪਹਿਲਾਂ ਤਾਂ ਇੱਕ ਸਿਰਫ ਇਹ ਆਬਜ਼ਰਵੇਸ਼ਨ ਸੀ ਨਾ ਕਈਆਂ ਦੀ ਕਿ ਜੀ ਲਿਬਰਲਸ ਦੇ, ਜਸਟ ਟਰੂਡੋ ਲਿਬਰਲਸ ਦੇ ਖਿਲਾਫ ਹਵਾ ਵਗਦੀ ਸੀ, ਉਹਦਾ ਪ੍ਰਮਾਣ ਮਿਲ ਗਿਆ ਸੀ ਟੋਰੋਂਟੋ ਸੇਂਟ ਪੌਲਸ ਵਾਲੀ ਰਾਈਡਿੰਗ ਵਾਲੇ ਇਲੈਕਸ਼ਨ ਤੋਂ ਬਾਅਦ। ਉਹ ਤੋਂ ਮਗਰੋਂ ਫਿਰ ਚਲੋ ਉਦੋਂ ਬਾਅਦ ਤਾਂ ਸਾਲ ਸੀ, ਪਰ ਕੰਜ਼ਰਵੇਟਿਵਸ ਤੇ ਇਲੈਕਸ਼ਨ ਡਿਮਾਂਡ ਕਰਦੇ ਆ ਰਹੇ ਨੇ ਦੋ ਸਾਲ ਤੋਂ ਵੀ ਜੀ ਐਕਸ ਦਾ ਟੈਕਸ ਇਲੈਕਸ਼ਨ ਕਰੋ, ਐਕਸ ਦਾ। ਤਿਆਰੀ ਕਿੱਥੇ ਸੀ? ਉਹ ਜਿਹੜੀ ਤਿਆਰੀ ਦੀ ਘਾਟ ਸੀ, ਜਾਂ ਇਹ ਕਹਿ ਲਓ ਥਿੰਗਸ ਵਰ ਟੇਕਨ ਫੋਰ ਗ੍ਰਾਂਟਿਡ ਵੀ ਸਾਡੀ ਤਾਂ ਝੋਲੀ ਦੇ ਵਿੱਚ ਇਹ ਐਤਕੀ ਸਰਕਾਰ ਆ ਕੇ ਡਿੱਗਣ ਵਾਲੀ ਹੈ,
ਓਵਰ ਕੌਨਫੀਡੈਂਸ ਮਾਰ ਗਿਆ। ਇਸੇ ਕਰਕੇ ਜਿਹੜੇ ਪ੍ਰੋਵਿੰਸ਼ੀਅਲ ਸਟ੍ਰਾਈਪਸ ਨੇ ਡਗ ਫੋਰਡ ਨਾਲ ਗੱਲ ਹੀ ਨਹੀਂ ਕੀਤੀ, ਇਹ ਨੋਵਾ ਸਕੋਸ਼ੀਆ ਦੇ ਵਿੱਚ ਵੀ ਜਾ ਕੇ, ਉੱਥੇ ਰੈਲੀ ਹੁੰਦੀ ਹੈ, ਉੱਥੇ ਜਾ ਕੇ ਪ੍ਰੀਮੀਅਰ ਨੂੰ ਤੁਸੀਂ ਮਿਲਦੇ ਹੀ ਨਹੀਂ, ਬਾਕੀ ਸੂਬਿਆਂ ਦੇ ਵਿੱਚ ਵੀ ਇਸ ਤਰ੍ਹਾਂ। ਸੋ ਉਹ ਥੋੜ੍ਹਾ ਜਿਹਾ ਓਵਰ ਕੌਨਫੀਡੈਂਸ ਹੈ।
ਅੱਛਾ, ਪਰ ਇੱਕ ਚੀਜ਼ ਹੈ, ਇੱਕ ਚੀਜ਼ ਨਾ ਹੋਰ ਜਿਹੜੀ ਸ਼ਾਇਦ ਵੋਟਰਸ ਨੂੰ ਧਿਆਨ ਦੇਣ ਵਾਲੀ ਆ ਕਿ ਕਈ ਰਾਈਡਿੰਗਸ ਦੇ ਵਿੱਚ ਜਿੱਥੇ ਕੰਜ਼ਰਵੇਟਿਵਸ ਨੇ ਆਪਣੇ ਕੈਂਡੀਡੇਟ ਗ੍ਰਾਸਰੂਟਸ ਕੈਂਡੀਡੇਟਸ ਨੂੰ ਇਗਨੋਰ ਕਰਕੇ ਪਲਾਂਟ ਕੀਤੇ ਸੀ, ਉਹਨਾਂ ਦੇ ਵਿੱਚੋਂ ਕਈ ਰਾਈਡਿੰਗਸ ਦੇ ਵਿੱਚ ਕੰਜ਼ਰਵੇਟਿਵ ਪਾਰਟੀ ਉਹਨਾਂ ਉਮੀਦਵਾਰਾਂ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਰਹੀ ਹੈ। ਹਾਲਾਂਕਿ ਚਲੋ ਸਰੀ ਦੇ ਵਿੱਚ, ਫਲੀਟਫੁੱਟ ਪੋਰਟਕੈਲਸ ਦੇ ਵਿੱਚ ਅਜਿਹਾ ਨਹੀਂ ਹੋ ਸਕਿਆ, ਸਰੀ ਸੈਂਟਰ ਦੇ ਵਿੱਚ ਅਜਿਹਾ ਨਹੀਂ ਹੋ ਸਕਿਆ, ਪਰ ਕੈਲਗਰੀ ਦੀ ਰਾਈਡਿੰਗ ਦੇ ਵਿੱਚ, ਆਹ ਐਬਟਸਫੋਰਡ ਵਾਲੀ ਰਾਈਡਿੰਗ ਦੇ ਵਿੱਚ, ਐਬਟਸਫੋਰਡ ਲੈਂਗਲੀ ਸਿਟੀ ਵਾਲੀ ਰਾਈਡਿੰਗ ਦੇ ਵਿੱਚ, ਜਿੱਥੇ ਕਿ ਨੋਮੀਨੇਸ਼ਨ ਪ੍ਰੋਸੈਸ ਨੂੰ ਬਾਈਪਾਸ ਕਰਕੇ ਜਿਹੜੇ ਲੋਕ ਲੰਮੇ ਸਮੇਂ ਤੋਂ ਗਰਾਊਂਡ ਵਰਕ ਕਰਦੇ ਆ ਰਹੇ ਸੀ, ਉਹਨਾਂ ਨੂੰ ਉਮੀਦ ਸੀ ਕਿ ਚਲੋ ਸਾਨੂੰ ਇੱਕ ਨੋਮੀਨੇਸ਼ਨ ਚੋਣ ਦੇ ਵਿੱਚ ਲੜਨ ਦਾ ਮੌਕਾ ਤਾਂ ਮਿਲੇਗਾ, ਉਹਨਾਂ ਨੂੰ ਸ਼ਟ ਆਊਟ ਕਰ ਦਿੱਤਾ ਗਿਆ, ਉਹਦੇ ਬਾਵਜੂਦ ਕੰਜ਼ਰਵੇਟਿਵ ਪਾਰਟੀ ਆਪਣੇ ਉਮੀਦਵਾਰਾਂ ਨੂੰ ਜਿਤਾਉਣ ਦੇ ਵਿੱਚ ਕਾਮਯਾਬ ਰਹੀ ਹੈ। ਸੋ ਦਿਸ ਇਜ਼, ਇਹ ਕੋਈ ਚੰਗਾ ਸ਼ਗਨ ਨਹੀਂ ਆ ਓਵਰਆਲ ਜਿਹੜੀ ਸਟਰੈਂਥ ਐਂਡ ਦੀ ਦੀ ਸੈਂਕਟੀ ਆਫ ਦਾ ਡੈਮੋਕਰੇਸੀ ਉਹਦੇ ਵਾਸਤੇ।
ਯਾ, ਸੋ ਵਿਜੇ ਜੀ, ਹੁਣ ਪਾਰਟੀਆਂ ਦੀ ਜਿਹੜੀ ਮਸ਼ੀਨਰੀ ਹੈ ਉਹ ਕਿੰਨੀ ਇਫੈਕਟਿਵ ਹੁੰਦੀ ਹੈ ਇਹ ਤੋਂ ਪਤਾ ਲੱਗਦਾ। ਸੋ ਐਬਟਸਫੋਰਡ ਸਾਊਥ ਲੈਂਗਲੀ ਇਜ਼ ਐਨ ਐਗਜ਼ਾਮਪਲ ਕਿ ਤੁਸੀਂ ਦੇਖੋ ਕਿ ਵੋਟ ਸਪਲਿਟ ਹੋਣ ਦੇ ਬਾਵਜੂਦ ਕਿ ਜਿਨ੍ਹਾਂ ਨੇ ਮਾਈਕ ਡਿਯੋਂਗ ਨੂੰ ਵੋਟ ਪਾਈ ਹੋਏਗੀ, ਕਿਉਂਕਿ ਮਾਈਕ ਡਿਯੋਂਗ ਕਲੀਅਰਲੀ ਕਹਿੰਦੇ ਰਹੇ ਕਿ ਮੈਂ ਕੰਸਰਵੇਟਿਵ ਆਈਡੀਆਲੋਜੀ ਵਾਲਾ ਬੰਦਾ ਬਈ।
ਹਾਂਜੀ।
ਸੋ ਸੁਖਮਨ ਗਿੱਲ ਉਹਨਾਂ ਦੇ ਕੰਸਰਵੇਟਿਵਸ ਦੇ ਆਪਣੇ ਉਮੀਦਵਾਰ ਸਨ। ਸੋ ਕੰਸਰਵੇਟਿਵ ਵਿਚਾਰਧਾਰਾ ਵਾਲੇ ਜਿਹੜੇ, ਜਾਂ ਕਹਿ ਲਓ ਵਿਚਾਰਧਾਰਾ ਨੂੰ ਪਸੰਦ ਕਰਨ ਵਾਲੇ ਵੋਟਰਸ ਨੇ ਵੋਟ ਕੀਤੀ ਹੋਏਗੀ ਦੋਨਾਂ ਨੂੰ, ਉਹਦੇ ਬਾਵਜੂਦ ਸੁਖਮਨ ਗਿੱਲ ਇੱਕ ਖਾਸੇ ਵੱਡੇ ਮਾਰਜਨ ਤੋਂ ਜਿੱਤੇ ਨੇ। ਸੋ 23,774 ਵੋਟਾਂ ਮਿਲੀਆਂ ਨੇ ਸੁਖਮਨ ਗਿੱਲ ਨੂੰ ਜਿਹੜੇ ਜਿੱਤੇ ਨੇ ਕੰਸਰਵੇਟਿਵ ਉਮੀਦਵਾਰ। ਮਾਈਕ ਡਿਯੋਂਗ ਨੂੰ ਪਈਆਂ ਨੇ 9,694 ਵੋਟਾਂ। ਤੁਸੀਂ ਦੇਖ ਲਓ ਜੇ ਦੋਨਾਂ ਨੂੰ ਮਿਲਾ ਲਓ ਤੁਸੀਂ ਤਾਂ ਫਿਰ ਇਹ ਤਕਰੀਬਨ ਕਹਿ ਲਓ
32,000
ਵੋਟ ਬਣ ਜਾਂਦੀ ਹੈ। ਤੇ ਦੂਜੇ ਨੰਬਰ ਤੇ ਲਿਬਰਲ ਪਾਰਟੀ ਦੇ ਜਿਹੜੇ ਕੈਵਿਨ ਗਿਲੀਜ਼ ਰਹੇ ਨੇ ਉਹਨਾਂ ਨੂੰ 18,630 ਵੋਟਾਂ ਪਈਆਂ ਨੇ। ਸੋ ਇੱਥੋਂ ਪਤਾ ਲੱਗਦਾ ਕਿ ਪਾਰਟੀ, ਕਿਉਂਕਿ ਬੜੀ ਗੱਲ ਚੱਲਦੀ ਸੀ ਕਿਹਦੀ, ਕਿ ਤੁਸੀਂ ਮਾਈਕ ਡਿਯੋਂਗ ਨੂੰ ਕਿਵੇਂ ਡਿਸਕੁਆਲੀਫਾਈ ਕਰਤਾ। ਸੋ ਕੈਲਕੂਲੇਸ਼ਨਾਂ ਜਿਹੜੀਆਂ ਹੁੰਦੀਆਂ ਵਿਜੇ ਜੀ ਇਲੈਕਸ਼ਨ ਦੀਆਂ ਕੁਝ ਹੋਰ ਹੀ ਹੁੰਦੀਆਂ।
ਸੋ ਮਾਈਕ ਡਿਯੋਂਗ ਨੂੰ ਡਿਸਕੁਆਲੀਫਾਈ ਕਰਨਾ ਕੰਜ਼ਰਵੇਟਿਵ ਵਾਸਤੇ ਉਹ ਸੀਟ ਦੇ ਨੁਕਸਾਨ ਦੇ ਵਿੱਚ ਤਬਦੀਲ ਨਹੀਂ ਹੋਇਆ। ਐਟ ਦੀ ਐਂਡ ਆਫ ਇਟ ਵਟ ਯੂ ਵਾਂਟ ਇਜ਼ ਕਿ ਤੁਹਾਡਾ ਇੱਕ ਨੰਬਰ ਜਿਹੜਾ ਮੈਂਬਰ ਹੈ ਉਹ ਜਿੱਤ ਕੇ ਆਵੇ, ਤੁਹਾਡੀ ਸੀਟਾਂ ਦਾ ਕਾਊਂਟ ਵਧੇ।
ਅਲਟੀਮੇਟਲੀ ਉਹ ਫਿਰ ਨੰਬਰਾਂ ਦੀ ਖੇਡ ਹੀ ਹੈ।
ਜੀ ਜੀ,
ਉਹਦੇ 'ਚ ਮੈਂ ਨਹੀਂ ਕਹਿ ਰਿਹਾ ਕਿ ਸੁਖਮਨ ਗਿੱਲ ਦੇਖੋ ਬਿਲਕੁਲ ਨਵੇਂ ਨੇ। ਸੋ ਆਈ ਵੀ ਵਿਸ਼ ਹਿਮ ਆਲ ਦਾ ਵੈਰੀ ਬੈਸਟ ਐਂਡ ਵੀ ਹੋਪ ਹੀ ਪ੍ਰੂਵਸ ਟੂ ਬੀ ਅ ਵੈਰੀ ਸਕਸੈਸਫੁਲ ਐਮਪੀ ਐਂਡ ਫਿਊਚਰ ਦੇ ਵਿੱਚ ਮਿਨਿਸਟਰ ਵੀ ਬਣਨ, ਪ੍ਰਾਈਮ ਮਿਨਿਸਟਰ ਬਣਨ। ਪਰ ਹੀ ਇਜ਼ ਵੈਰੀ ਯੰਗ। ਪਰ ਮਾਈਕ ਡਿਯੋਂਗ ਜਿਹੜੇ ਇੱਕ ਸੀਜ਼ਨਡ ਕੈਂਡੀਡੇਟ ਸੀਗੇ ਜਿਨ੍ਹਾਂ ਦਾ ਇੱਕ ਪ੍ਰੂਵਨ ਟਰੈਕ ਰੈਕਡ ਸੀ,
ਤੇ ਜਿਹੜੀ ਉਸ ਰਾਈਡਿੰਗ ਦੀ ਲੋਕਲ ਐਸੋਸੀਏਸ਼ਨ ਸੀ, ਰਾਈਡਿੰਗ ਐਸੋਸੀਏਸ਼ਨ ਸੀ, ਉਹਨਾਂ ਨੇ ਐਂਡੋਰਸ ਵੀ ਕੀਤਾ,
ਐਂਡੋਰਸ ਕੀਤਾ ਸੀ। ਸੋ ਉਹਨਾਂ ਉਹ ਜਿੱਤੇ ਨਹੀਂ
ਜੀ।
ਸੋ ਵਿਜੇ ਜੀ, ਹੁਣ ਇਹਨੂੰ ਜੇ ਆਪਾਂ ਨਾਲ ਜੋੜ ਕੇ ਦੇਖੀਏ ਗੱਲ ਦੇ ਕਿ ਸੋਸ਼ਲ ਮੀਡੀਆ ਤੋਂ ਬਹੁਤ ਲਿਖਿਆ ਜਾ ਰਿਹਾ ਕਿ ਮਾਰ ਕਾਰਨੀ ਦੀ ਜਿੱਤ ਯੰਗਸਟਰਸ ਵਾਸਤੇ ਇੱਕ ਬਹੁਤ ਵਧੀਆ ਲੈਸਨ ਹੈ ਕਿ ਪੜ੍ਹਾਈ ਲਿਖਾਈ ਕਰੋ, ਕਿ ਤੁਹਾਡੀ ਪੜ੍ਹਾਈ ਲਿਖਾਈ ਦਾ ਮੁੱਲ ਪਏਗਾ, ਕਿ ਤੁਸੀਂ ਇੱਕ ਦਿਨ ਪ੍ਰਧਾਨ ਮੰਤਰੀ ਵੀ ਬਣ ਸਕਦੇ ਹੋ। ਇਸ ਇਲੈਕਸ਼ਨ ਦਾ ਟੇਕਵੇ ਹੈ। ਪਰ ਦੂਜੇ ਪਾਸੇ ਟੇਕਵੇ ਇਹ ਵੀ ਹੈ ਕਿ ਪੜ੍ਹਾਈ ਲਿਖਾਈ ਕਰਕੇ ਸਿਆਸਤ ਵਿੱਚ ਨਾ ਜਾਓ। ਪੀਅਰ ਪੋਲੀ ਕੋਈ ਅਨਪੜ੍ਹ ਨਹੀਂ ਹੈਗੇ, ਉਹ ਵੀ ਪੜ੍ਹੇ ਲਿਖੇ ਨੇ। ਪੜ੍ਹਾਈ ਲਿਖਾਈ ਕਰਕੇ ਉਹਨਾਂ ਨੇ ਪੋਲੀਟਿਕਸ ਦੇ ਵਿੱਚ ਆਏ, ਉਹ ਸਿਆਸਤ ਦੇ ਵਿੱਚ, ਉਹ ਲਾਈਫ ਕਹਿ ਲਓ ਵੀ ਕਰੀਅਰ ਪੋਲੀਟੀਸ਼ੀਅਨ ਬਣ ਗਏ।
ਉਹਨਾਂ ਦੇ ਉੱਪਰ ਲੇਬਲ ਉਹ ਲੱਗ ਗਿਆ,
ਲੇਬਲ ਉਹ ਲੱਗ ਗਿਆ, ਕਿਉਂਕਿ ਲੋਕ ਉਹਨਾਂ ਨੂੰ ਵਾਰ ਵਾਰ ਚੁਣਦੇ ਰਹੇ, ਤਾਂ ਉਹ ਬਣੇ ਨਾ ਪੋਲੀਟੀਸ਼ੀਅਨ।
ਐਗਜੈਕਟਲੀ,
ਜੇ 2005 ਤੋਂ ਬਾਅਦ ਅਗਲਾ ਇਲੈਕਸ਼ਨ ਹਾਰ ਜਾਂਦੇ, ਉਹ ਵੀ ਪ੍ਰਾਈਵੇਟ ਸੈਕਟਰ ਵਿੱਚ ਆ ਜਾਂਦੇ।
ਕਰੈਕਟ,
ਕਿਹੜਾ ਸਿਆਸਤਦਾਨ ਹੈ ਜਿਹੜਾ ਦੁਬਾਰਾ ਦੁਬਾਰਾ ਇਲੈਕਸ਼ਨ ਨਹੀਂ ਲੜਦਾ? ਜੇ ਉਹ ਜਿੱਦਾਂ ਰਹੇ ਤਾਂ ਸਿਆਸਤ ਵੀ ਉਹ ਕਰੀਅਰ ਪੋਲੀਟੀਸ਼ੀਅਨ ਬਣ ਗਿਆ।
ਕਰੈਕਟ।
ਸੋ ਜਿਹੜੀ ਮੈਂ ਕੋਈ ਪੀਅਰ ਪੋਲੀ ਦੀ ਸਿਫਤ ਨਹੀਂ ਕਰ ਰਿਹਾ, ਮੇਰਾ ਪੁਆਇੰਟ ਇਹ ਹੈ, ਅਸੀਂ ਅਕਸਰ ਇਸ ਗੱਲ ਤੇ ਕਹਿੰਦੇ ਰਹਿੰਦੇ ਹਾਂ ਕਿ ਜੀ ਜਿਹੜੇ ਕਾਬਲ ਲੋਕ ਨੇ ਉਹ ਸਿਆਸਤ ਦੇ ਵਿੱਚ ਆ ਨਹੀਂ ਰਹੇ। ਜਦੋਂ ਉਹ ਸਿਆਸਤ ਵਿੱਚ ਆਉਂਦੇ ਨੇ, ਲੋਕ ਉਹਨਾਂ ਨੂੰ ਚੁਣ ਕੇ ਦੁਬਾਰਾ ਦੁਬਾਰਾ ਭੇਜਦੇ, ਤੁਸੀਂ ਉਹਨਾਂ ਨੂੰ ਕਰੀਅਰ ਪੋਲੀਟੀਸ਼ੀਅਨ ਕਹਿ ਕੇ ਛੇੜਨ ਲੱਗ ਜਾਂਦੇ।
ਕਰੈਕਟ, ਯੈਸ। ਸੋ ਜੇ ਇਹੀ ਕੋਈ ਵਿਅਕਤੀ ਕਿਸੇ ਵੀ ਹੋਰ ਫੀਲਡ ਦੇ ਵਿੱਚ ਹੋਵੇ, ਤੁਸੀਂ ਕਹੋਗੇ ਇਸ ਬੰਦੇ ਨੂੰ ਇੰਨਾ ਤਜਰਬਾ ਹੈ,
ਮਾਰ ਕਾਰਨੀ। ਤੁਸੀਂ ਕਹਿੰਦੇ ਹੋ ਵੀ ਪ੍ਰਾਈਵੇਟ ਸੈਕਟਰ ਦੇਖੋ ਜੀ, ਉਹ ਬੈਂਕ ਆਫ ਕੈਨੇਡਾ ਦੇ ਗਵਰਨਰ ਸੀ, ਬੈਂਕ ਆਫ ਇੰਗਲੈਂਡ ਦੇ ਗਵਰਨਰ ਬਣੇ ਜੀ, ਉਹਨਾਂ ਨੂੰ ਕਿੰਨਾ ਪ੍ਰਾਈਵੇਟ ਸੈਕਟਰ ਦਾ ਤਜਰਬਾ, ਉਹਨਾਂ ਨੂੰ ਇਕਨੋਮੀ ਦਾ, ਉਹਨਾਂ ਨੂੰ ਫਾਈਨੈਂਸ਼ੀਅਲ ਸੈਕਟਰ ਦਾ ਕਿੰਨਾ ਜ਼ਬਰਦਸਤ ਤਜਰਬਾ।
ਪਰ ਦੂਜਾ ਪਾਸਾ ਇਹ ਵੀ ਹੈ ਇੱਕ ਕਿ ਜਿਹੜਾ ਬੰਦਾ ਪ੍ਰਾਈਵੇਟ ਸੈਕਟਰ ਦੇ ਵਿੱਚ ਕਾਮਯਾਬ ਹੋਵੇ, ਉਹਨੂੰ ਟਾਰਗੇਟ ਵੀ ਕਰ ਲਿਆ ਜਾਂਦਾ। ਇਹ ਕੋਸ਼ਿਸ਼ ਕੀਤੀ ਗਈ ਮਾਰ ਕਾਰਨੀ ਦੇ ਖਿਲਾਫ, ਉਸ ਚੀਜ਼ ਨੂੰ ਇਸਤੇਮਾਲ ਕਰਨ ਦੀ ਕੋਸ਼ਿਸ਼ ਕੀਤੀ ਗਈ। ਹੁਣ ਤੁਸੀਂ ਇਹ ਸੋਚੋ, ਆਈ ਥਿੰਕ ਇਨ ਹਾਈਂਡਸਾਈਟ ਮਾਰਕ ਕਾਰਨੀ ਵਾਸਤੇ ਜਿਹੜਾ ਸਭ ਤੋਂ ਵੱਡਾ ਐਸੈਟ ਰਿਹਾ ਉਹ ਇਹ ਸੀ ਕਿ ਉਹ ਦੋ ਸੈਂਟਰਲ ਬੈਂਕਾਂ ਦੇ ਗਵਰਨਰ ਸੀਗੇ। ਜੇ ਉਹ ਕਿਤੇ ਪ੍ਰਾਈਵੇਟ ਸੈਕਟਰ ਦੇ ਵਿੱਚ ਉਹਨੇ ਸਾਰਾ ਟਾਈਮ ਕੰਮ ਕੀਤਾ ਹੁੰਦਾ, ਵੱਡੀਆਂ ਮਲਟੀ ਬਿਲੀਅਨ ਡਾਲਰ ਦੀਆਂ ਕੰਪਨੀਆਂ ਹੀ ਸੰਭਾਲੀਆਂ ਹੁੰਦੀਆਂ, ਤਾਂ ਫਿਰ ਜਿਹੜਾ ਇਹ ਨਿਸ਼ਾਨਾ ਸੀ ਉਹਨਾਂ ਦੇ ਖਿਲਾਫ ਜਿਹੜਾ ਪਾਰਟੀਆਂ ਨੇ ਸਾਧਿਆ ਸੀ, ਉਹ ਕਾਮਯਾਬ ਹੋ ਜਾਣਾ ਸੀ। ਨਾਓ ਦੀ ਓਪੋਜ਼ਿਟ ਪੁਆਇੰਟ ਟੂ ਵਟ ਯੂ ਮੈਂਸ਼ਨਡ, ਉਹ ਇਹ ਵੀ ਹੈਗਾ ਨਾ ਕਿ ਜੇ ਕੋਈ ਵਿਅਕਤੀ ਸਿਰਫ ਪ੍ਰਾਈਵੇਟ ਸੈਕਟਰ ਦੇ ਵਿੱਚੋਂ ਹੀ ਕੰਮ ਕਰਕੇ ਆਇਆ ਹੋਵੇ, ਕਾਮਯਾਬ ਕੰਪਨੀਆਂ ਚਲਾ ਕੇ ਆਪਣੇ ਸ਼ੇਅਰ ਹੋਲਡਰਸ ਵਾਸਤੇ ਵਧੀਆ ਬੈਨੀਫਿਟਸ ਦੇ ਕੇ ਆਇਆ ਹੋਵੇ, ਅਤੇ ਆਫਕੋਰਸ ਜੇ ਉਹਨੇ ਉਸ ਕੰਮ ਐਥੀਕਲੀ ਕੀਤੇ ਨੇ, ਵਿਦ ਇਨ ਦ ਫਰੇਮਵਰਕ ਆਫ ਦ ਲਾਅ ਕੀਤੇ ਨੇ, ਫਿਰ ਉਹਨੂੰ ਵੀ ਇਸ ਆਧਾਰ ਦੇ ਉੱਪਰ ਟਾਰਗੇਟ ਕਰ ਲੈਣਾ ਕਿ ਜੀ ਇਹ ਤਾਂ ਧਨਾੜ ਵਿਅਕਤੀ, ਇਹ ਤਾਂ ਵੱਡੀਆਂ ਕੰਪਨੀਆਂ ਵਾਲੇ ਨੇ, ਇਹਨਾਂ ਨੂੰ ਕੀ ਪਤਾ? ਸੋ ਉਹ ਬੈਲੈਂਸ ਕਿੱਥੇ ਹੈ ਫਿਰ?
ਐਂਡ ਮੇਨ ਗੱਲ ਇਹ ਵਿਜੇ ਜੀ ਕਿ ਜਿਹੜੇ ਪ੍ਰੋਵਨ ਪੋਲੀਟੀਸ਼ੀਅਨਸ ਨੇ ਜਿਹਨਾਂ ਆਪਣੀ ਸਾਰੀ ਜ਼ਿੰਦਗੀ ਸਿਆਸਤ ਨੂੰ ਦਿੱਤੀ, ਉਹਨਾਂ ਨੂੰ ਹੁਣ ਕੋਈ ਉਹਦਾ ਕੋਈ ਫਾਇਦਾ ਨਹੀਂ ਹੋਇਆ। ਉਹ ਕਹਿ ਸਕਦੇ ਕੀ ਖੱਟਿਆ ਮੈਂ ਤੇਰੀ ਹੀਲ ਬਣ ਕੇ, ਵੋਟਰਸ ਨੂੰ ਕਹਿ ਸਕਦੇ ਆ। ਸੋ ਮਾਈਕ ਡਿਯੰਗ ਜਿਹਨਾਂ ਨੇ ਆਪਣੀ ਸਾਰੀ ਜ਼ਿੰਦਗੀ ਸਿਆਸਤ ਨੂੰ ਦਿੱਤੀ, ਸੇਵਾ ਹੀ ਹੈ ਨਾ ਵਿਜੇ ਜੀ?
ਪਬਲਿਕ ਸਰਵਿਸ ਆ,
ਅਸੰਪਸ਼ਨ ਤਾਂ ਇਹੀ ਹੈ ਨਾ ਕਿ ਪੀਅਰ ਪੋਲੀ ਹੈ ਜੇ ਉਹ ਪੋਲੀਟੀਸ਼ੀਅਨ ਨੇ ਤੇ ਉਹ ਸੇਵਾ ਹੀ ਕਰ ਰਹੇ ਨੇ ਨਾ। ਜੇ ਮਾਈਕ ਡਿਯੰਗ ਪੋਲੀਟੀਸ਼ੀਅਨ ਸੀ ਤੇ ਉਹ ਸੇਵਾ ਹੀ ਕਰ ਰਹੇ ਸੀ, ਤੇ ਤੁਸੀਂ ਚਾਹੁੰਦੇ ਨਹੀਂ ਕਿ ਜਿਹੜੇ ਸਿਆਸਤ ਦੇ ਵਿੱਚ ਨੇ ਉਹਨਾਂ ਨੂੰ ਤੁਸੀਂ ਰਿਵਾਰਡ ਹੀ ਨਹੀਂ ਕਰਦੇ,
ਤੇ ਫਿਰ ਜਾਂ ਫਿਰ ਰੂਲ ਹੀ ਬਣਾ ਲਓ ਕਿ ਦੋ ਟਰਮ ਤੋਂ ਬਾਅਦ ਨਾ ਕੋਈ MP ਰਹੇ ਤੇ ਨਾ ਕੋਈ ਪ੍ਰਧਾਨ ਮੰਤਰੀ ਰਹੇ,
ਫਿਰ ਤੁਸੀਂ ਕਿਸੇ ਨੂੰ ਕਰੀਅਰ ਪੋਲੀਟੀਸ਼ੀਅਨ ਨਹੀਂ ਕਹਿ
ਫਿਰ ਤੁਸੀਂ ਕਿਸੇ ਨੂੰ ਉਹਦਾ ਐਂਟੀਡੋਟ ਤਾਂ ਉਹੀ ਹੈ ਨਾ। ਸੋ ਇਹ ਹੁਣ
ਅੱਛਾ, ਜਿਹੜੀ ਅਸੀਂ ਗੱਲ ਕਰਦੇ ਸੀ ਕਿ 11 ਕ੍ਰਾਈਡਿੰਗਸ ਨੇ ਜਿੱਥੋਂ ਲਿਬਰਲਸ ਦੂਜੇ ਨੰਬਰ 'ਤੇ ਨੇ, ਅਤੇ ਜਿਹੜੀਆਂ ਉਹਨਾਂ ਨੂੰ 4 ਹੀ ਫਲਿੱਪ ਕਰਨ ਦੀ ਲੋੜ ਉਹਨਾਂ ਦੇ ਵਿੱਚੋਂ, ਅਤੇ ਮੈਜੋਰਿਟੀ ਸਰਕਾਰ ਅਜੇ ਵੀ ਬਣ ਸਕਦੀ ਆ, ਉਹਨਾਂ ਦੇ ਵਿੱਚੋਂ ਜਿਹੜੀ ਇੱਕ ਅਨਡਿਸਾਈਡਿਡ ਰਾਈਡਿੰਗ ਅਜੇ ਵੀ ਸੌਰਟ ਆਫ ਮੰਨੀ ਜਾ ਰਹੀ ਆ, ਕਲੋਵਰਡੇ ਲੈਂਗਲੀ ਵਾਲੀ ਵੀ ਆ ਵਿਜੇ ਜੀ, ਕਿਉਂਕਿ ਉੱਥੋਂ ਟਮਾਰਾ ਜੈਨਸਨ ਲੀਡ ਕਰ ਰਹੇ ਨੇ ਕੰਜ਼ਰਵੇਟਿਵ ਉਮੀਦਵਾਰ, ਉਹਨਾਂ ਦੇ ਕੋਲ 22,942 ਵੋਟਾਂ ਨੇ।
ਜੀ।
ਦੂਜੇ ਨੰਬਰ 'ਤੇ ਲਿਬਰਲ ਪਾਰਟੀ ਦੇ ਕਾਇਲ ਲੈਚਫੋਰਡ ਨੇ, ਉਹਨਾਂ ਦੇ ਕੋਲ 22,019 ਵੋਟਾਂ ਨੇ, ਅਤੇ ਉੱਥੋਂ ਦੋ ਪੋਲਸ ਰਿਪੋਰਟ ਹੋਣੀਆਂ ਅਜੇ ਬਾਕੀ ਨੇ।
ਜੀ।
ਚਾਂਸਿਸ ਬੜੇ ਘੱਟ ਨੇ ਇਹਦੇ ਫਲਿੱਪ ਹੋਣ ਦੇ, ਮੋਸਟ ਲਾਈਕਲੀ ਟਮਾਰਾ ਜੈਨਸਨ ਹੀ ਇਹਨੂੰ ਲੀਡ ਨੂੰ ਸਸਟੇਨ ਕਰਨਗੇ, ਬਟ ਸਟਿਲ ਇਟ ਇਜ਼ ਵਨ ਆਫ ਦੋਜ਼ ਅਨਡਿਸਾਈਡਿਡ ਰਾਈਡਿੰਗ।
ਯਾਰ ਹਲੇ ਨਿਊਟਨ ਨੂੰ ਵੀ ਅਨਡਿਸਾਈਡਿਡ ਕਹੀ ਜਾਂਦੇ ਆ, 2400 ਵੋਟਾਂ ਦਾ ਫਰਕ ਉੱਥੇ ਹੈਗਾ, ਸੁਖ ਧਾਲੀਵਾਲ 2400 ਵੋਟਾਂ ਤੋਂ ਅੱਗੇ ਨੇ। ਸੋ ਕੁਝ ਸਮੇਂ ਪਹਿਲਾਂ ਤੱਕ ਅਪ ਅੰਟਿਲ ਅਰਲੀ ਇਨ ਦ ਮਾਰਨਿੰਗ ਨੰਬਰ ਜਦੋਂ ਇਹੀ ਸੀਗੇ, BC ਦੀਆਂ 2 close to ਕਾਲ ਰਾਈਡਿੰਗ ਦੇ ਵਿੱਚ 7 ਦੀ ਗਿਣਤੀ ਸੀ, 7 ਰਾਈਡਿੰਗਸ ਗਈਆਂ ਜਾ ਰਹੀਆਂ ਸੀ BC ਦੀਆਂ, ਵਰ 2 close to call, 7 ਦੇ ਵਿੱਚੋਂ 5 ਲੋਅਰ ਮੇਨਲੈਂਡ ਦੇ ਵਿੱਚ ਨੇ, 5 ਦੇ ਵਿੱਚੋਂ 1 ਨਿਊਟਨ। ਸੋ ਜਦਕਿ ਉੱਥੇ 2000 ਵੋਟਾਂ ਤੋਂ ਵੀ 2400 ਵੋਟਾਂ ਤਾਂ ਲਗਭਗ ਇਸ ਵੇਲੇ ਡਿਫਰੈਂਸ, 2200
ਵੋਟਾਂ ਤਾਂ ਇਲੈਕਟਿਡ ਹੀ ਨੇ। ਸੋ ਉਹਨਾਂ ਨੂੰ ਐਟਲੀਸਟ ਸਾਰੇ ਪ੍ਰੋਜੈਕਟ ਤਾਂ ਐਜ਼ ਇਲੈਕਟਿਡ ਹੀ ਕਰ ਰਹੇ ਨੇ। ਸੋ ਸੁਖ ਧਾਲੀਵਾਲ ਦੀਆਂ ਜਿਹੜੀਆਂ ਵੋਟਾਂ ਦੱਸੀਆਂ ਜਾ ਰਹੀਆਂ ਇਸ ਵੇਲੇ 20,006 ਵੋਟਾਂ ਨੇ ਸੁਖ ਧਾਲੀਵਾਲ ਦੇ ਕੋਲ, ਹਰਜੀਤ ਸਿੰਘ 17,847 ਵੋਟਾਂ ਦੇ ਨਾਲ ਦੂਜੇ ਨੰਬਰ 'ਤੇ ਨੇ। ਸੋ ਇੱਥੋਂ ਸੁਖ ਧਾਲੀਵਾਲ ਇਲੈਕਟਿਡ ਹੀ ਮੰਨੇ ਜਾ ਰਹੇ ਆ। ਬਾਕੀ ਜਿੰਨੀਆਂ ਵੀ ਰਾਈਡਿੰਗਸ ਨੇ ਵਿਜੇ ਜੀ, ਅਕਲੋਬਡੇ ਲੈਂਗਲੀ ਵਾਲੀ ਨੂੰ ਛੱਡ ਕੇ, ਸਰੀ ਵਾਲਿਆਂ ਨੇ ਤਾਂ ਲਿਬਰਲਸ ਨੂੰ ਹੀ ਜਿਤਾਇਆ। ਸੋ ਸਾਊਥ ਸਰੀ ਵਾਈਟ ਰੌਕ ਤੋਂ ਅਰਨੀ ਕਲਾਸਨ ਲਿਬਰਲ ਉਮੀਦਵਾਰ, ਸਰੀ ਸੈਂਟਰ ਤੋਂ ਰਣਦੀਪ ਸਰਾਏ, ਸਰੀ ਨਿਊਟਨ ਤੋਂ ਸੁਖ ਧਾਲੀਵਾਲ, ਕਲੋਵਰਡੇਲ ਲੈਂਗਲੀ ਦੇ ਵਿੱਚ ਸਿਰਫ ਟਮਾਰਾ ਜੈਨਸਨ ਅੱਗੇ ਚੱਲ ਰਹੇ ਨੇ। ਫਲੀਟਵੁੱਡ ਪੋਰਟ ਕੈਲਸ ਤੋਂ ਗੁਰਬਖਸ਼ ਸੈਣੀ, ਇਹ ਵੀ ਇਲੈਕਟਿਡ ਹੀ ਪ੍ਰੋਜੈਕਟ ਕੀਤੇ ਜਾ ਰਹੇ ਨੇ। ਅਤੇ ਡੈਲਟਾ ਤੋਂ ਮੇਨਵਨ ਲਿਬਰਲ ਪਾਰਟੀ ਦੇ ਹੀ ਜਿਲ ਮੈਕਨਾਈਟ ਉਹ ਜਿੱਤੇ ਨੇ, ਜੈਸੀ ਸੋਤਾ ਨਹੀਂ ਜਿੱਤ ਸਕੇ। ਅਤੇ ਇਸੇ ਤਰ੍ਹਾਂ ਐਬਟਸਫੋਰਡ ਸਾਊਥ ਲੈਂਗਲੀ ਤੋਂ ਸੁਖਮਨ ਗਿੱਲ, ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਕੰਸਰਵੇਟਿਵ ਉਮੀਦਵਾਰ ਜਿੱਤੇ ਨੇ। ਮਿਸ਼ਨ ਮੈਟਸਕੀ ਐਬਟਸਫੋਰਡ ਤੋਂ ਵੀ ਕੰਸਰਵੇਟਿਵ ਉਮੀਦਵਾਰ ਬ੍ਰੈਡ ਵਿਸ ਜਿੱਤੇ ਨੇ। ਤੇ ਅੱਛਾ, ਇਹ ਵੈਂਕੂਵਰ ਫਰੇਜ਼ਰ ਵਿਊ ਸਾਊਥ ਬਰਨਵੀ ਤੋਂ ਵਿਜੇ ਜੀ ਗ੍ਰੈਗਰ ਰੌਬਰਟਸਨ ਖਾਸੀ ਵੱਡੀ ਮਾਰਜਨ ਨਾਲ ਜਿੱਤੇ ਨੇ। ਤੇ ਹੁਣ ਇਹ ਕਿਹਾ ਜਾ ਰਿਹਾ ਕਿ ਇਹ ਹੋ ਸਕਦਾ ਕਿ ਇਹਨਾਂ ਨੂੰ ਕੋਈ ਬਹੁਤ ਵਧੀਆ ਕੈਬਨਿਟ ਪੋਜੀਸ਼ਨ ਮਿਲੇ।
ਹੀ ਇਜ਼ ਦੀ ਓਨਲੀ ਪੋਲੀਟੀਸ਼ੀਅਨ ਵਿਦ ਐਕਸਪੀਰੀਅੰਸ ਜਿਹੜੇ ਕਿ ਹੁਣ ਤਿੰਨੋਂ ਲੈਵਲਸ ਆਫ ਗਵਰਨਮੈਂਟ ਤੇ ਇਲੈਕਟ ਹੋ ਚੁੱਕੇ ਨੇ
ਐਂਡ ਮਾਰਕ ਕਾਰਨੀ ਨੇ ਇਹਨਾਂ ਨੂੰ ਆਪ ਫੋਨ ਕੀਤਾ ਸੀ ਕਿ ਮੈਂ ਚਾਹੁੰਦਾ ਕਿ ਤੁਸੀਂ ਸਿਆਸਤ ਵਿੱਚ ਆਓ
ਜੀ।
ਸੋ ਗ੍ਰੈਗਰ ਰੌਬਰਟਸਨ ਨੇ ਇੱਦਾਂ ਦੱਸਿਆ ਸੀ। ਤੇ ਹੁਣ ਇਹ ਕਿਹਾ ਜਾ ਰਿਹਾ ਵੀ ਉਹ ਜਿੱਤ ਗਏ ਨੇ ਮਾਰਕ ਕਾਰਨੀ ਦੇ ਕਹੇ ਤੇ, ਤੇ ਫਿਰ ਉਹਨਾਂ ਨੂੰ ਕੋਈ ਕੈਬਨਿਟ ਪੋਰਟਫੋਲੀਓ ਮਿਲ ਸਕਦਾ।
ਵੈਨਕੂਵਰ ਦੇ ਵਿੱਚ ਬਾਈਕ ਲੇਨਸ ਬਣਵਾਉਣ ਵਾਲੇ ਮੇਅਰ ਦੇ ਵਜੋਂ ਗ੍ਰੈਗਰ ਰੌਬਰਟਸਨ ਨੂੰ ਜਾਣਿਆ ਜਾਂਦਾ ਹੈ। ਆਪ ਵੀ ਸਾਈਕਲ
ਜਾਂਦੇ, ਸਾਈਕਲ ਤੇ ਜਾਂਦੇ
ਸੀ। ਯਾ ਅੱਛਾ ਵਾਸੂ ਜੀ, ਸਾਈਕਲ ਚਲਾਉਂਦੇ ਨੇ ਜਗਮੀਤ ਸਿੰਘ
ਵੀ, ਐਨਵਾਇਰਨਮੈਂਟ ਮਿਨਿਸਟਰ ਬਣ ਸਕਦੇ ਗ੍ਰੈਗਰ ਰੌਬਰਟਸਨ?
ਪਤਾ ਨਹੀਂ
ਬਣ ਰਹੇ
ਨਹੀਂ, ਪਰ ਵਟ ਅਬਾਊਟ ਜੋਨਾਥਨ ਵਿਲਕਿਨਸਨ, ਇਜ਼ ਹੀ ਸਟਿਲ?
ਨਹੀਂ, ਦੈਟ ਹੂ ਇਜ਼ ਅ ਨੈਚੁਰਲ ਰਿਸੋਰਸ,
ਉਹ ਨੈਚੁਰਲ ਰਿਸੋਰਸਸ ਸੀਗੇ। ਸਟੀਵਨ ਗਿਬੋ,
ਸਟੀਵਨ ਗਿਬੋ
ਉਹਨਾਂ ਨੂੰ ਐਨਵਾਇਰਨਮੈਂਟ ਮਿਨਿਸਟਰ ਬਣਾਉਣਗੇ,
ਉਹਨਾਂ ਨੂੰ ਕੁਝ ਹੋਰ ਦੇਣ
ਉਹਨਾਂ ਨੂੰ। ਹਾਂ, ਉਹਨਾਂ ਨੂੰ ਜੇ ਐਨਵਾਇਰਨਮੈਂਟ ਦਿੱਤਾ ਤਾਂ ਫਿਰ ਕਾਫੀ
ਜ਼ਿਆਦਾ ਟੂਰਿਜ਼ਮ ਵਗੈਰਾ ਕੁਝ ਮਿਲ ਸਕਦਾ, ਹੈਰੀਟੇਜ ਟੂਰਿਜ਼ਮ। ਸੋ ਰੌਬਰਟਸਨ ਨੂੰ ਹੋ ਸਕਦਾ, ਲੱਗਦਾ ਮੈਨੂੰ ਇੰਟਿਊਸ਼ਨ ਜੀ ਹੋ ਰਹੀ ਹੈ, ਐਨਵਾਇਰਨਮੈਂਟ ਮਿਲ ਸਕਦਾ,
ਹੋ ਸਕਦਾ, ਦੇਰ ਇਜ਼ ਅ ਪੋਸਿਬਿਲਿਟੀ ਹੀ ਕੁਡ ਬੀ ਗਿਵਨ ਐਨਵਾਇਰਨਮੈਂਟ। ਵਾਸੂ ਜੀ, ਮਾਰਕ ਕਾਰਨੀ ਨੇ ਜਦੋਂ ਕੱਲ੍ਹ ਆਪਣੀ ਵਿਕਟਰੀ ਸਪੀਚ ਦਿੱਤੀ ਆ, ਉਹਦੇ ਵਿੱਚ ਜਿਹੜੀਆਂ ਉਹਨਾਂ ਨੇ ਕੁਝ ਗੱਲਾਂ ਕੀਤੀਆਂ ਨਾ, ਕਿਉਂਕਿ ਉਹਨਾਂ ਨੇ ਜਿਹੜੀ ਤਿੰਨ ਵੈਲਿਊਜ਼ ਦੀ ਗੱਲ ਕੀਤੀ, ਹਿਊਮਿਲਿਟੀ ਦੀ ਗੱਲ ਕੀਤੀ, ਹਿਊਮਿਲਿਟੀ ਤੋਂ ਮੇਰਾ ਭਾਵ ਇਹ ਹੈ, ਦੇਖੋ ਮੈਂ ਕਹਿੰਦੇ ਮੈਂ ਪਹਿਲਾਂ ਗਲਤੀਆਂ ਕੀਤੀਆਂ ਨੇ, ਮੈਂ ਅੱਗੇ ਵੀ ਕਰਾਂਗਾ, ਪਰ ਇੱਕ ਫਰਕ ਇਹ ਹੋਏਗਾ ਕਿ ਮੈਂ ਗਲਤੀ ਨੂੰ ਮੰਨ ਕੇ, ਐਕਨੋਲੇਜ ਕਰਕੇ, ਉਹਨੂੰ ਫਿਕਸ ਕਰਨ ਲਈ ਛੇਤੀ ਤੋਂ ਛੇਤੀ ਜਿਹੜੇ ਬਣਦੇ ਕਦਮ ਨੇ ਉਹ ਚੁੱਕਾਂਗਾ। ਸੋ ਇਹੋ ਜਿਹੀਆਂ ਗੱਲਾਂ ਉਹਨਾਂ ਨੇ ਕੀਤੀਆਂ ਨੇ। ਨਾਲ ਹੀ ਉਹਨਾਂ ਨੇ ਐਨਰਜੀ ਰਿਸੋਰਸਿਜ਼ ਨੂੰ ਡਿਵੈਲਪ ਕਰਨਾ, ਸੂਬਿਆਂ ਨਾਲ ਰਲ ਕੇ ਕੰਮ ਕਰਨਾ, ਇੰਡੀਜਨਸ ਭਾਈਚਾਰੇ ਨਾਲ ਰਲ ਕੇ ਕੰਮ ਕਰਨਾ, ਉਹ ਸਾਰੀਆਂ ਗੱਲਾਂ ਉਹਨਾਂ ਨੇ ਆਖੀਆਂ ਨੇ। ਅਤੇ ਅਫਕੋਰਸ ਡੋਨਲਡ ਟਰੰਪ ਦੇ ਨਾਲ ਵੀ ਆਉਂਦੇ ਦਿਨਾਂ ਦੇ ਵਿੱਚ ਉਹਨਾਂ ਦੀ ਗੱਲਬਾਤ ਹੋਏਗੀ। ਟਰੰਪ ਰਿਐਕਟ ਕੀ ਕਰਦੇ ਨੇ ਮਾਰਕ ਕਾਰਨੀ ਦੀ ਇਸ ਜਿੱਤ ਬਾਰੇ, ਉਹ ਵੀ ਦੇਖਣ ਵਾਲੀ ਚੀਜ਼ ਹੋਣੀ ਆ। ਇੱਕ ਵਾਰ ਛੋਟੀ ਜਿਹੀ ਬ੍ਰੇਕ ਲਈਏ ਵਾਸੂ ਜੀ, ਥੋੜ੍ਹੀ ਜਿਹੀ ਗੱਲ NDP ਦੀ ਵੀ ਕਰੀਏ, ਕਿਉਂਕਿ NDP ਜੇ ਅਸੀਂ ਉਂਝ ਵੇਖੀਏ ਤਾਂ ਜਦੋਂ ਪਾਰਲੀਮੈਂਟ ਡਿਜ਼ੋਲਵ ਹੋਈ ਸੀ ਉਹਦੇ ਕੰਪੈਰੀਜ਼ਨ ਦੇ ਵਿੱਚ 17 ਸੀਟਾਂ ਇਹਨਾਂ ਨੇ ਗਵਾ ਦਿੱਤੀਆਂ ਨੇ, ਕਿਉਂਕਿ ਜਦੋਂ ਪਾਰਲੀਮੈਂਟ ਡਿਜ਼ੋਲਵ ਹੋਈ 24 ਸੀਟਾਂ ਸੀਗੀਆਂ। ਉਸ ਸਥਿਤੀ ਦੇ ਵਿੱਚ ਹੁਣ ਕਿਉਂਕਿ ਓਫਿਸ਼ਲ ਪਾਰਟੀ ਦਾ ਦਰਜਾ ਤਾਂ ਰਿਹਾ ਨਹੀਂ, ਪਰ ਕੀ ਨੈਗੋਸੀਏਸ਼ਨ ਦੇ ਵਿੱਚ ਓਫਿਸ਼ਲ ਪਾਰਟੀ ਦਾ ਦਰਜਾ ਹਾਸਲ ਕਰਨ ਦੀ ਸ਼ਰਤ ਰੱਖੀ ਜਾ ਸਕਦੀ ਆ? ਇੱਕ ਬ੍ਰੇਕ ਲੈ ਲਈਏ।
ਉਹ ਕਿਵੇਂ?
ਜਿਵੇਂ BC 'ਚ ਹੋਇਆ ਸੀ, ਜਦੋਂ ਗ੍ਰੀਨ ਪਾਰਟੀ 3 ਸੀਟਾਂ, BC ਦੇ ਵਿੱਚ ਵੀ ਕੀ ਸੀਗਾ ਕਿ 4 ਸੀਟਾਂ ਚਾਹੀਦੀਆਂ ਹੁੰਦੀਆਂ ਸੀ ਓਫਿਸ਼ਲ ਪਾਰਟੀ ਦਾ ਦਰਜਾ ਹਾਸਲ ਕਰਨ ਲਈ, ਜਦੋਂ BC ਗ੍ਰੀਨ ਪਾਰਟੀ ਜੌਨ ਹੋਰਗਨ ਦੀ ਸਰਕਾਰ ਵਾਸਤੇ 2017 'ਚ ਇੱਕ ਸਮਰਥਕ ਬਣੇ ਸੀ, ਤਾਂ ਉਹਨਾਂ ਨੇ ਸ਼ਰਤ ਪਹਿਲਾਂ ਇਹ ਰੱਖੀ ਸੀ ਵੀ ਸੀਟਾਂ ਸਾਡੀਆਂ 3 ਨੇ, ਤੁਸੀਂ ਐਂ ਕਰੋ ਓਫਿਸ਼ਲ ਪਾਰਟੀ ਦੇ ਦਰਜੇ ਲਈ ਕੰਡੀਸ਼ਨ 4 ਤੋਂ ਘਟਾ ਕੇ 2 ਸੀਟਾਂ ਦੀ ਕਰ ਦਿਓ। ਅਤੇ ਹੁਣ ਵੀ BC ਦੇ ਵਿੱਚ ਗ੍ਰੀਨ ਪਾਰਟੀ ਦੀਆਂ 2 ਸੀਟਾਂ ਹੀ ਆਈਆਂ ਨੇ ਐਂਡ ਦੇ ਆਰ ਦੀ ਓਫਿਸ਼ਲ ਪਾਰਟੀ ਨਾਓ। ਸੋ ਕੀ ਜਿਹੜੀ ਉਹ ਤਬਦੀਲੀ ਆ, ਕਿਉਂਕਿ ਉਹ ਤਾਂ ਹਾਊਸ ਦੇ ਰੂਲਸ ਨੇ, ਕੀ ਉਹ ਆਪਸ ਦੇ ਵਿੱਚ ਰਲ ਕੇ ਅਜਿਹਾ ਕੀਤਾ ਜਾ ਸਕਦਾ? ਸੋ ਉਹਦੇ ਬਾਰੇ ਗੱਲ ਕਰਦੇ ਹਾਂ। ਹੋ ਹੀ ਗਈ ਹੈ ਗੱਲ ਤਾਂ ਸਾਰੀ,
12 ਤੋਂ 7 ਤੇ ਆਉਣਾ, ਰੌਲਾ ਬਹੁਤ ਪੈ ਜਾਣਾ। ਸੋ ਐਂਡ NDP ਦੇ ਕੋਲ ਉਨੀ ਬਾਰਗੇਨਿੰਗ ਪਾਵਰ ਹੈ ਨਹੀਂ, ਤੇ ਹੁਣ ਲਿਬਰਲਸ ਨੂੰ 4 ਸੀਟਾਂ ਹੋਰ ਚਾਹੀਦੀਆਂ ਨੇ, ਤੇ ਇੱਕ ਆਦ ਦਾ ਲੱਗ ਰਿਹਾ ਕਿ ਸ਼ਾਇਦ ਜਿਹੜੀਆਂ ਅਨਡਿਸਾਈਡਿਡ ਨੇ ਉਹਨਾਂ ਦੇ ਵਿੱਚੋਂ ਇਹ ਲੈ ਵੀ ਜਾਣ।
ਪਰ ਸੋ ਅੱਛਾ, ਦੂਜਾ ਪਾਸਾ ਇਹ ਵੀ ਹੈ ਨਾ ਵਾਸੂ ਜੀ, ਕਿ ਕਈ ਸੀਟਾਂ ਦੇ ਵਿੱਚ ਲਿਬਰਲਸ ਅਜੇ
2-3 ਹੀ ਨੇ,
ਥੋੜ੍ਹੀ ਜਿਹੀ ਫਰਕ ਤੋਂ,
ਟੋਟਲ 14 ਨਾ, 14 ਦੇ ਵਿੱਚੋਂ 11 ਸੀਟਾਂ ਦੇ ਉੱਤੇ ਇਹ ਦੂਜੇ ਨੰਬਰ 'ਤੇ ਨੇ।
ਪਰ ਕਈ ਸੀਟਾਂ ਇਹੋ ਜਿਹੀਆਂ ਵੀ ਨੇ ਜਿੱਥੇ ਕਿ ਅੱਗੇ ਨੇ ਪਰ ਉਹ ਵੀ ਥੋੜ੍ਹੇ ਮਾਰਜਨ
ਹੈ ਨਾ,
ਥੋੜ੍ਹੇ ਮਾਰਜਨ
14 ਤੇ ਕਲੋਜ਼ ਆ ਤੇ 11 ਤੇ ਉਹ ਦੂਜੇ ਨੰਬਰ 'ਤੇ ਨੇ। ਸੋ 2 ਜਾਂ 3 ਸੀਟਾਂ ਹੀ ਨੇ ਜਿੱਥੇ ਇਹਨਾਂ ਨੂੰ ਦੇ ਨੀਡ ਟੂ ਹੋਲਡ,
ਜੀ ਜੀ ਜੀ,
11 ਤੇ ਓਪਰਚੁਨਿਟੀ ਹੈ। ਸੋ ਦਾ ਆਡਸ ਆਫ ਦੈਮ
ਗੇਨਿੰਗ ਇਜ਼ ਮੋਰ,
ਸੋ ਦੇਖਦੇ ਹਾਂ ਬਾਕੀ ਅਜੇ ਇਫਸ ਐਂਡ ਬਟਸ ਹੀ ਨੇ ਸਾਰੇ।
ਜੀ ਜੀ ਜੀ,
ਤੇ ਯਾ, ਪਰ NDP ਵਿਜੇ ਜੀ, ਹੁਣ ਇੰਟਰਸਟਿੰਗ ਗੱਲ ਇਹ ਵੀ ਹੈ ਕਿ ਜਗਮੀਤ ਸਿੰਘ ਨੇ ਭਾਵੇਂ ਆਪਣਾ ਰੈਜ਼ਿਗਨੇਸ਼ਨ ਤਾਂ ਅਨਾਊਂਸ ਕੀਤਾ, ਪਰ ਜਿੰਨੀ ਦੇਰ ਤੱਕ ਅਗਲਾ ਇੰਟਰਨਮ ਲੀਡਰ ਜਾਂ ਲੀਡਰ ਨਹੀਂ ਚੁਣਿਆ ਜਾਂਦਾ ਉਨੀ ਦੇਰ ਤੱਕ ਹੀ ਵਿਲ ਸਟੇ ਔਨ। ਤੇ ਫਿਰ ਇਹਦਾ ਮਤਲਬ ਇਹੋ, ਜਿਹੜੀਆਂ ਨੈਗੋਸੀਏਸ਼ਨਸ ਹੋਣਗੀਆਂ ਉਹ ਫਿਰ ਜਗਮੀਤ ਸਿੰਘ ਅਤੇ ਮਾਰਕ ਕਾਰਨੀ ਵਿਚਕਾਰ ਹੋਣਗੀਆਂ,
ਜਾਂ ਫਿਰ ਪਾਰਟੀ ਐਸਟੈਬਲਿਸ਼ਮੈਂਟ ਜਿਹੜੇ ਬਾਕੀ ਦੇ ਪਾਰਟੀ ਦੇ ਨੈਗੋਸ਼ੀਏਟਰਸ ਨੇ, ਕਿਉਂਕਿ ਕੀ ਇੰਟਰਮ ਲੀਡਰ ਜਿਹੜਾ ਆਊਟ ਗੋਇੰਗ ਲੀਡਰ ਆ ਉਹ ਨੈਗੋਸੀਏਸ਼ਨਸ ਕਰਨਗੇ? ਲਖਬੀਰ ਗਿੱਲ ਜੀ ਦਾ ਮੈਸੇਜ ਆ, ਕਹਿੰਦੇ ਸਾਈਕਲ ਮੈਂ ਵੀ ਚਲਾਉਣਾ ਜੀ, ਇਹਨਾਂ ਨੂੰ ਬਣਾਉਣਾ ਹੈ
ਐਨਵਾਇਰਨਮੈਂਟ ਮੇਅਰ ਬਣਾ ਦਈਏ ਜੀ। ਪਹਿਲਾਂ ਦੇਖੋ ਮੇਅਰ ਬਣਨਾ ਪੈਣਾ, ਉਸ ਤੋਂ ਬਾਅਦ
ਨਹੀਂ ਨਹੀਂ ਪੁੱਠਾ ਸੀ, ਗ੍ਰੈਗਰ ਰੌਬਰਟਸਨ ਦਾ ਪਹਿਲਾਂ MLA ਸੀ,
ਹਾਂ ਪਹਿਲਾਂ MLA, ਫਿਰ ਤੁਹਾਨੂੰ ਮੇਅਰ ਬਣਾਉਣਾ ਪੈਣਾ, ਫਿਰ ਜੇ ਤੁਹਾਡੇ ਤੇ ਪ੍ਰਾਈਮ ਮਿਨਿਸਟਰ ਦੀ ਮੇਅਰ ਹੋਈ ਤਾਂ ਫਿਰ ਤੁਹਾਨੂੰ ਐਮ ਪੀ ਬਣਾਵਾਂਗੇ, ਤੇ ਜੇ ਤੁਸੀਂ ਪ੍ਰਾਈਮ ਮਿਨਿਸਟਰ ਦੀਆਂ ਗੁੱਡ ਬੁੱਕਸ ਦੇ ਵਿੱਚ ਹੋਏ ਤਾਂ ਤੁਸੀਂ ਕੈਬਨਿਟ ਦੇ ਮੰਤਰੀ ਵੀ ਬਣ
ਸਕਦੇ ਹੋ। ਉਹਦੇ ਲਈ ਤੁਹਾਨੂੰ 14 ਸਾਲ ਦਾ
ਸਾਈਕਲ ਚਲਾਉਣਾ ਪੈਣਾ,
14 ਸਾਲ ਦਾ ਪੋਲੀਟੀਕਲ ਬਨਵਾਸ ਕੱਟਣਾ ਪੈਣਾ। ਪੋਲੀਟੀਕਲ ਬਨਵਾਸ ਦਾ ਮਤਲਬ ਹੁੰਦਾ ਕਿ ਤੁਹਾਡੀ ਤੁਸੀਂ ਕਿਸੇ ਵੀ ਪਬਲਿਕ ਆਫਿਸ ਦੇ ਵਿੱਚ ਨਹੀਂ ਹੋ,
ਸਿਰਫ ਸਾਈਕਲ ਹੀ ਚਲਾਉਣਾ,
ਸਿਰਫ ਸਾਈਕਲ ਹੀ ਚਲਾਉਣਾ ਪੈਣਾ।
ਵੀਰੇ ਜੀ, ਅੱਜ ਸਾਰਾ ਇਲੈਕਸ਼ਨ ਜਿਸ ਮੁੱਦੇ ਤੇ ਲੜਿਆ ਗਿਆ, ਜੋ ਸਾਨੂੰ ਦੱਸਿਆ ਜਾ ਰਿਹਾ ਵੀ ਬੈਲਟ ਕੁਐਸਚਨ ਸੀ, ਜਿਹਦਾ ਜ਼ਿਕਰ ਮਾਰਕ ਕਾਰਨੀ ਨੇ ਕੱਲ ਆਪਣੀ ਐਕਸੈਪਟੈਂਸ ਸਪੀਚ ਦੇ ਵਿੱਚ ਵੀ ਕੀਤਾ। ਉਹਨਾਂ ਨੇ ਜੋ ਗੱਲ ਕਹੀ, ਕਹਿੰਦੇ ਕਿ ਦ ਥਰੈਟ ਫਰੋਮ ਡੋਨਲਡ ਟਰੰਪ, ਹੀ ਵਾਂਟਸ ਟੂ ਓਨ ਅਵਰ ਰਿਸੋਰਸਿਸ, ਹੀ ਵਾਂਟਸ ਟੂ ਓਨ ਅਵਰ ਲੈਂਡ, ਦ ਥਰੈਟ ਇਜ਼ ਰੀਅਲ। ਇਹ ਕੱਲ ਖਬਰਾਂ ਇਹ ਵੀ ਆ ਰਹੀਆਂ ਸਨ ਕਿ ਜਿਹੜੇ ਕਾਮਰਸ ਸੈਕਟਰੀ ਨੇ ਡੋਨਲਡ ਟਰੰਪ ਦੇ, ਹਾਵਰਡ ਲਟਨਿਕ, ਉਹਨਾਂ ਨੇ ਇਹ ਗੱਲ ਕਹੀ ਆ। ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਆਟੋ ਮੇਕਰਸ ਨੇ, ਕਾਰ ਮੇਕਰਸ, ਉਹਨਾਂ ਦੇ ਨਾਲ ਕਹਿੰਦੇ ਹੁਣ ਡੀਲ ਹੋ ਰਹੀ ਹੈ ਕਿ ਜਿਹੜੀਆਂ ਆਟੋ ਟੈਰਿਫਸ ਲਗਾਈਆਂ ਹੋਈਆਂ ਸੀ ਡੋਨਲਡ ਟਰੰਪ ਨੇ
ਜੀ,
ਵੀ ਉਹਨਾਂ ਨੂੰ ਥੋੜ੍ਹਾ ਜਿਹਾ ਕੋਈ ਕਾਰਵ ਆਊਟ ਜਿਹਾ ਦਿੱਤਾ ਜਾ ਸਕਦਾ।
ਅੱਜ ਮੈਂ ਸਵੇਰੇ ਕੁਝ ਦੇਖ ਰਿਹਾ ਸੀ ਕਿ ਐਗਜ਼ੈਕਟਿਵ ਆਰਡਰ ਟਰੰਪ ਨੇ ਸਾਈਨ ਕਰਨਾ ਹੈ ਆਟੋ ਟੈਰਿਫਸ ਦੇ ਰਿਲੇਸ਼ਨ ਦੇ ਵਿੱਚ।
ਐਗਜ਼ੈਕਟਲੀ, ਸੋ ਉਹ ਕੀ ਹੈ ਬੇਸਿਕਲੀ ਕਿ ਜਿਹੜੀਆਂ ਟੈਰਿਫਸ ਲੱਗੀਆਂ ਹੋਈਆਂ ਨੇ, ਸਟੀਲ ਤੇ ਅਲੂਮੀਨੀਅਮ ਤੇ 25% ਟੈਰਿਫ ਹੈ, ਗੱਡੀਆਂ ਦੇ ਉੱਤੇ 25% ਟੈਰਿਫ ਹੈ, ਤੇ ਉਹ ਐਕਚੁਅਲੀ ਤਾਂ ਆਟੋ ਮੇਕਰਸ ਦੇ ਉੱਤੇ ਹੀ ਸਟੈਕ ਹੋ ਰਹੀਆਂ ਨਾ।
ਜੀ ਜੀ,
ਸਟੀਲ ਤੇ ਅਲੂਮੀਨੀਅਮ ਵੀ ਤਾਂ ਆਟੋ ਮੇਕਰ ਇਸਤੇਮਾਲ ਕਰਦੇ
ਨੇ, ਯੂਜ਼ ਹੁੰਦੇ ਆ,
ਸੋ ਇਫੈਕਟਿਵਲੀ ਉਹ ਤਾਂ ਫਿਰ ਬਹੁਤ ਜ਼ਿਆਦਾ ਟੈਰਿਫ ਹੋ ਗਈ, ਤੇ ਉਹਨੂੰ ਕਹਿੰਦੇ ਵੀ ਉਹਨੂੰ ਕੋਈ ਸਟ੍ਰੀਮਲਾਈਨ ਕਰਨਗੇ ਕਿਸੇ ਤਰ੍ਹਾਂ। ਸੋ ਉਹ ਹਰ ਪਾਸੇ ਜਿਹੜੀ ਟੈਰਿਫ ਅਨਾਊਂਸ ਕੀਤੀ ਗਈ ਹੈ ਉਹਦੇ ਵਿੱਚੋਂ ਕੋਈ ਨਾ ਕੋਈ ਕਾਰਵ ਆਊਟ ਦਿੱਤਾ ਗਿਆ, ਕੋਈ ਰਿਲੀਫ ਦਿੱਤਾ ਗਿਆ, ਕੋਈ ਡਿਲੇ, ਕੋਈ ਐਗਜ਼ੈਂਪਸ਼ਨ, ਸੋ ਥ੍ਰੈਟ ਹੈ ਕਿਹੜਾ ਇਹ ਅਜੇ ਤੱਕ ਜਿਹੜਾ ਰੀਅਲ ਥ੍ਰੈਟ ਕਿਹਾ ਜਾ ਰਿਹਾ, ਸੋ ਉਹ ਤਾਂ ਡਿਲੇ ਹੀ ਹੋ ਰਿਹਾ ਅਜੇ ਤੱਕ।
ਟਰੰਪ ਨੂੰ ਹਿਪਨੋਟਾਈਜ਼ ਕਰਨਾ ਪੈਣਾ ਕਿਸੇ ਨੂੰ, ਇੱਧਰ ਦੇਖੋ ਹੁੰਦਾ ਨਾ, ਉਹ ਅੱਗੇ ਉਹ ਛੱਲਾ ਜਿਹਾ ਮੂਹਰੇ ਘੁਮਾਉਂਦੇ ਆ ਧਾਗੇ ਤੇ ਲਮਕਾ ਕੇ।
ਅੱਜ ਤਾਂ ਮੈਨੂੰ ਆਪਣੇ ਜਸ਼ਨ
ਡੈਟਰੋਇਟ ਜਾ ਰਹੇ ਨੇ, 100 ਦਿਨ ਹੋ ਗਏ ਨੇ,
100 ਦਿਨਾਂ ਦੇ ਜਸ਼ਨ ਦੇ ਵਿੱਚ ਬਿਜ਼ੀ ਨੇ। ਸਮਾਂ ਨਹੀਂ, ਉਹ ਕਿਸੇ ਰਿਪੋਰਟਰ ਨੇ ਯਾਦ ਕਰਾਉਣਾ ਕਿ ਉਧਰੋਂ ਜੀ ਮਾਰ ਕਾਰਨੀ ਆ ਗਏ ਨੇ, ਫਿਰ ਦੇਖੋ ਡੋਨਲਡ ਟਰੰਪ ਕੀ ਕਹਿੰਦੇ ਨੇ।
ਹਾਂ, ਕਿਉਂ ਅੱਛਾ, ਫਿਰ ਉਹ ਹੋਣੀ ਵੀ ਗੱਲ ਇਹੋ ਜਿਹੀ ਆ ਜਿਹੜੀ ਕਿ ਉਹ ਨੀਜਰਕ ਜਿਹਾ ਰਿਐਕਸ਼ਨ ਹੁੰਦਾ ਨਾ, ਇੱਕ ਤਾਂ ਬੰਦਾ ਹੁੰਦਾ ਸੋਚ ਸਮਝ ਕੇ ਬੋਲਦਾ, ਇੱਕ ਬੰਦਾ ਇਹੋ ਜਿਹਾ ਹੁੰਦਾ ਜਿਹੜਾ ਬੋਲਦਾ ਉਹ ਤੋਂ ਬਾਅਦ ਵੀ ਨਹੀਂ ਸੋਚਦਾ। ਸੋ ਟਰੰਪ ਦਾ ਕੋਈ ਜਿਹੜਾ ਰਿਐਕਸ਼ਨ ਆ, ਦੇਰ ਇਜ਼ ਅ ਵੈਰੀ ਸਟਰੋਂਗ ਲਾਈਕਲੀਹੁੱਡ ਕਿ ਇਹੋ ਜਿਹਾ ਹੀ ਹੋਵੇ। ਬਾਕੀ ਯੂ ਨੈਵਰ ਨੋ, ਕਿਉਂਕਿ ਇਸ ਵੇਲੇ ਜਿਸ ਤਰ੍ਹਾਂ ਦਾ ਪੁਸ਼ ਬੈਕ ਟਰੰਪ ਨੂੰ ਫਰੋਮ ਵਿਦਿਨ ਦ US, ਉਹਨਾਂ ਦੀ ਕੰਪਨੀਆਂ ਦੇ ਵੱਖੋ ਵੱਖਰੇ CEO ਉਹ ਉਹਨਾਂ ਦੇ ਦੁਆਲੇ ਹੋਏ ਨੇ। ਵਾਈਟ ਹਾਊਸ ਦੀ ਜਿਹੜੀ ਪ੍ਰੈਸ ਸੈਕਟਰੀ ਨੇ ਕੈਰੋਲਿਨ ਲੈਵਿਟ, ਉਹਨਾਂ ਨੇ ਐਮਾਜ਼ੋਨ 'ਤੇ ਨਿਸ਼ਾਨਾ ਸਾਧ ਲਿਆ ਸੀ। ਉਹ ਕਹਿੰਦੇ ਵੀ ਐਮਾਜ਼ੋਨ ਵਾਲਿਆਂ ਨੇ, ਕਿਉਂਕਿ ਟੈਰਿਫ ਕਰਕੇ ਐਮਾਜ਼ੋਨ ਨੇ ਵੀ ਆਪਣੀਆਂ ਕੀਮਤਾਂ ਵਧਾ ਦਿੱਤੀਆਂ। ਉਹ ਕਹਿੰਦੇ ਵੀ ਇਹ ਤੇ ਬਹੁਤ ਉਹਨਾਂ ਨੇ ਇਹ ਤੇ
ਪੋਲੀਟੀਕਲ ਤੇ ਪਤਾ ਨਹੀਂ ਇਦਾਂ ਕੋਈ ਉਹਨਾਂ ਨੇ ਸ਼ਬਦ,
ਹਾਂ ਬੜਾ ਭੈੜਾ ਸ਼ਬਦ ਇਸਤੇਮਾਲ ਕੀਤਾ ਕੋਈ।
ਯਾ ਸੋ ਨੀ ਜਰਕ ਦੇ ਵਿੱਚੋਂ ਨੀ ਮਨਫੀ ਕਰ ਦਿਓ,
ਸਹੀ ਗੱਲ ਆ, ਝਟਕੇ ਹੀ ਨੇ। ਸੋ ਵਾਸੂ ਜੀ, ਵਟਸਐਪ 'ਤੇ ਬਹੁਤ ਸਾਰੇ ਸੁਣਨ ਵਾਲਿਆਂ ਦੇ ਮੈਸੇਜਿਸ ਆ ਰਹੇ ਨੇ। ਉਹ ਵਾਸੂ ਜੀ, ਇੱਕ ਮੈਸੇਜ ਆਇਆ,
ਹਾਂਜੀ,
I must read this for you.
For me?
Mamta ji da message hai, Mamta Sharma ji da.
Achha ji.
Kende Vasu Kumar ji, twice the joy, twice the smiles. Happy 6 months to your wonderful twins.
Oh ji, thank you so much. Thank you so much. Means a lot.
Yeah.
Tusi yaad rakhya ji. Thank you so much.
Exactly 6 months today. Yeah.
Thank you, Mamta ji. Thank you.
Te WhatsApp te hor vi bahut sare snehe ne. Achha, ek na message hi aaya si pehla earlier in the morning. Ke jive ਕੋਲੀਸ਼ਨ ਦੀਆਂ ਸਰਕਾਰਾਂ ਬਣਦੀਆਂ ਨੇ, ਗੱਠਜੋੜ ਦੀ ਸਰਕਾਰ, ਕੀ ਕੈਨੇਡਾ ਦੇ ਵਿੱਚ ਵੀ ਗੱਠਜੋੜ ਦੀ ਸਰਕਾਰ ਬਣ ਸਕਦੀ ਆ? ਹੁਣ ਕੈਨੇਡਾ 'ਚ ਪਹਿਲਾਂ ਹੁੰਦਾ ਕੀ ਰਿਹਾ ਫਰੋਮ 2019 ਔਨਵਰਡਸ? ਟੈਕਨੀਕਲੀ ਜਿਹੜਾ ਗੱਠਜੋੜ ਆਪਾਂ ਸਮਝਦੇ ਹਾਂ ਕਿ ਜਿਹੜੀ ਛੋਟੀ ਪਾਰਟੀ, ਘੱਟ ਸੀਟਾਂ ਵਾਲੀ ਪਾਰਟੀ ਸਰਕਾਰ ਨੂੰ ਸਮਰਥਨ ਦੇ ਕੇ ਇਹ ਕਹਿੰਦੀ ਆ ਕਿ ਜੀ ਸਾਨੂੰ ਤੁਸੀਂ ਕੈਬਨਿਟ 'ਚ ਥਾਂ ਦਿਓ, ਕਈ ਵਾਰ ਤਾਂ ਛੋਟੀ ਪਾਰਟੀ ਦਾ ਲੀਡਰ ਕਹਿੰਦਾ ਪ੍ਰਧਾਨ ਮੰਤਰੀ ਮੈਂ ਬਣੂੰਗਾ, ਬਾਕੀ ਪਾਸੇ ਹੋਵੋ ਸਾਰੇ। ਪਿਛਲੇ 6 ਸਾਲਾਂ ਦੇ ਵਿੱਚ ਕੈਨੇਡਾ 'ਚ ਇੱਦਾਂ ਨਹੀਂ ਹੋਇਆ। ਪਹਿਲਾਂ ਵੀ ਵੈਸੇ ਜਦੋਂ ਕਿਤੇ, ਜੇ ਰੀਸੈਂਟ ਹਿਸਟਰੀ ਦੇ ਵਿੱਚ ਵੇਖੀਏ, ਜਦੋਂ ਸਮਰਥਨ ਵਾਲੀ ਗੱਲ ਬਣੀ ਆ ਨਾ, ਉਹ ਬਾਹਰੋਂ ਸਮਰਥਨ ਦਿੱਤਾ ਗਿਆ, ਐਜ਼ ਇਨ ਉਹ ਕੌਨਫੀਡੈਂਸ ਇਨ ਸਪਲਾਈ ਐਗਰੀਮੈਂਟ ਹੋ ਜਾਇਆ ਕਰਦਾ ਕਿ ਜੀ ਅਸੀਂ ਤੁਹਾਨੂੰ ਜਿਹੜੇ ਵੀ ਕੋਈ ਭਰੋਸਗੀ ਵਾਲੇ ਭਰੋਸੇ ਵਾਲੇ ਮਤੇ ਹੋਣਗੇ ਉਹਦੇ ਉੱਪਰ ਸਰਕਾਰ ਡਿੱਗਣ ਨਹੀਂ ਦੇਵਾਂਗੇ, ਬਜਟ ਅਸੀਂ ਪਾਸ ਕਰਨ ਦੇ ਵਿੱਚ ਤੁਹਾਡੀ ਮਦਦ ਕਰ ਦਿਆਂਗੇ। ਪਰ ਜਿਹੜੀ ਵੀ ਕੋਈ ਉਹ ਛੋਟੀ ਸਪੋਰਟਿੰਗ ਪਾਰਟੀ ਹੁੰਦੀ ਆ, ਉਹ ਕੈਬਨਿਟ ਟੇਬਲ ਦੇ ਉੱਪਰ ਥਾਂ ਨਹੀਂ ਡਿਮਾਂਡ ਕਰਿਆ ਕਰਦੀ। ਇੱਥੇ ਦਾ ਤਰੀਕਾ ਇਹ ਕਾਰਵਾਈ ਇਹ ਹੈ, ਐਟਲੀਸਟ ਅਜੇ ਤੱਕ, ਅਤੇ ਜੋ ਇਸ ਵੇਲੇ ਸਿਚੁਏਸ਼ਨ ਹੈਗੀ ਆ, ਕਿਉਂਕਿ ਬੜੀ ਥੋੜ੍ਹੀ ਇੱਕ ਬੜੀ ਸਮਾਲ ਕਹਿੰਦਾ ਸਟਰੋਂਗ ਮੈਨੋਰਿਟੀ ਆ, ਥੋੜ੍ਹੀ ਸੀਟਾਂ ਦਾ ਹੀ ਫਰਕ ਆ, ਤਾਂ ਅਜਿਹੀ ਜਿਹੜੀ ਗੱਲ ਹੈਗੀ ਉਹਦੇ ਹੋਣ ਦੇ ਆਸਾਰ ਬੜੇ ਘੱਟ ਨੇ। ਇੱਕ ਚੀਜ਼ ਜਿਹੜੀ ਕਿ ਇਸ ਗਵਰਨੈਂਸ ਸਟਰਕਚਰ ਦੇ ਵਿੱਚ ਥੋੜ੍ਹੀ ਜੀ ਸਿਰਦਰਦੀ ਵਾਲੀ ਹੋ ਸਕਦੀ ਹੈ ਵਾਸੂ ਜੀ, ਜਿਹੜੀਆਂ ਕਮੇਟੀਜ਼ ਬਣਦੀਆਂ ਨੇ ਪਾਰਲੀਮੈਂਟ ਦੀਆਂ, ਉਹਦੇ ਵਿੱਚ ਕਿਉਂਕਿ ਜਿਹੜੀ ਸਵਿੰਗ ਵੋਟ ਆ ਨਾ ਹੁਣ, ਉਹ ਬਲੋਕ ਕਿਬੈਕਵਾ ਦੇ ਹੱਥ ਆ ਜਾਣੀ ਕਈ ਕਮੇਟੀਆਂ ਦੇ ਵਿੱਚ, ਕਿਉਂਕਿ ਪਹਿਲਾਂ ਕੀ ਸੀਗਾ ਕਿ NDP ਦੀਆਂ ਇੰਨੀਆਂ ਕੁ ਸੀਟਾਂ ਸੀਗੀਆਂ ਕਿ ਕਮੇਟੀ ਦੇ ਵਿੱਚ ਜਿਹੜੇ NDP ਦੇ ਮੈਂਬਰ ਵੀ ਸੀਗੇ ਉਹ ਲਿਬਰਲਸ ਨਾਲ ਰਲ ਕੇ ਜਦੋਂ ਵੋਟ ਪਾ ਦਿੰਦੇ ਸੀ ਤਾਂ ਕਮੇਟੀ ਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਦੀ ਪੁਣਛਾਣ ਕਰਨੀ ਆ, ਕਿਤੇ ਜ਼ਿਆਦਾ ਇਨਵੈਸਟੀਗੇਸ਼ਨ ਕਰਨੀ ਆ, ਕਿਤੇ ਤੁਸੀਂ ਆਫੀਸ਼ਲਸ ਨੂੰ ਤਲਬ ਕਰਕੇ ਸਵਾਲ ਜਵਾਬ ਕਰਨੇ ਨੇ। ਉਹ ਮਤੇ ਜਿਹੜੇ ਚਾਹੁੰਦੇ ਸੀ ਕਿ ਅਸੀਂ ਨਹੀਂ ਪਾਸ ਕਰਨ ਦੇਣੇ, ਉਹ NDP ਅਤੇ ਲਿਬਰਲ ਰਲ ਕੇ ਉਹ ਮਤੇ ਬਲੋਕ ਕਰ ਦਿੰਦੇ ਸੀ ਕਮੇਟੀ ਲੈਵਲ 'ਤੇ। ਹੁਣ ਉਹ ਸਵਿੰਗ ਵੋਟ ਆ ਜਾਣੀ ਆ ਬਲੋਕ ਕਿਊਬੈਕਵਾ ਦੇ ਹੱਥ।
ਯਾ ਸੋ ਮੈਂ ਤਾਂ ਇਹ ਕਹਾਂਗਾ ਕਿ ਜਿਹੜੇ ਵੀ ਕੈਨੇਡਾ ਦੇ ਸ਼ੁਭ ਚਿੰਤਕ ਨੇ, ਉਹ ਸਵੇਰੇ ਸਵੇਰੇ ਹੁਣ ਕੰਮ 'ਤੇ ਜਾਂਦੇ ਜਾਂਦੇ ਗੁਰਦੁਆਰੇ ਜਾ ਕੇ, ਮੰਦਰ ਜਾ ਕੇ ਮੱਥਾ ਟੇਕ ਕੇ ਹੋਏ ਜਾਓ ਕਿ 4 ਸੀਟਾਂ ਹੋਰ ਫਲਿੱਪ ਕਰਾ ਦਿਓ ਕਿ ਮੈਜੋਰਿਟੀ ਸਰਕਾਰ ਬਣ ਜਾਵੇ, ਕੈਨੇਡਾ ਦਾ ਭਲਾ ਹੋ ਜਾਏਗਾ। ਸੋ ਮੈਸੇਜ ਆਇਆ ਜੇਮਸ ਜੀ ਦਾ। ਮੈਂ ਨਾ ਪਹਿਲਾਂ ਦੇਖੋ ਦਿਮਾਗ ਕਿਵੇਂ ਹੁੰਦਾ ਕਿ ਮੈਂ ਪੜ੍ਹੀ ਜਾਂਦਾ, ਮੈਂ ਜਾਮੇਸ਼ ਇਹ ਕੀ ਨਾਮ ਹੋਇਆ, ਜੇਮਸ
ਬ੍ਰੋ
ਮੈਂ ਕਿੰਨੀ ਚਿਰ ਵਜੇ ਸੀ ਤੁਸੀਂ ਜਦੋਂ ਕਮੇਟੀ ਵਾਲੀ ਗੱਲ ਕਰ ਰਹੀ ਸੀ, ਮੈਂ ਵਿੱਚੋਂ ਥੋੜਾ ਜ਼ੋਨ ਆਊਟ ਵੀ ਹੋ ਗਿਆ। ਮੈਂ ਕਿਹਾ ਜਮੇਸ਼ ਇਹ ਕੀ ਨਾਮ ਹੋਇਆ, ਉਹ ਜੇਮਸ ਆ। ਸੋ ਜੇਮਸ ਜੀ ਕਹਿੰਦੇ ਅਸੀਂ ਤਾਂ ਤੁਹਾਡਾ ਨਾਂ ਲੈ ਕੇ ਕਹਿੰਦੇ ਲਿਬਰਲ ਨੂੰ ਵੋਟ ਪਾਏ।
ਅੱਛਾ,
ਇਹ ਮੈਨੂੰ ਵੀ ਨੀ ਪਤਾ ਸੀ ਇੱਦਾਂ ਹੋ ਰਿਹਾ।
ਅੱਛਾ, ਇਹਨਾਂ ਨੇ ਕੱਲ ਇੱਕ ਮੈਸੇਜ ਭੇਜਿਆ ਸੀ ਕਿ ਵਾਸੂ ਜੀ ਨੂੰ ਕਹੋ ਵੀ $100 ਦੇ ਕੇ ਟਰੰਪ ਨੂੰ ਮਨਾ ਲਓ ਤੇ ਮਾਮਲਾ ਰਫਾ ਦਫਾ ਕਰੋ। ਸਾਡੇ ਕਿਸੇ ਹੋਰ ਲਿਸਨਰ ਨੇ ਗੱਲ ਯਾਦ ਰੱਖੀ, ਉਹ ਮੈਸੇਜ ਮੈਂ ਥੋੜੀ ਦੇਰ ਪਹਿਲਾਂ ਦੇਖ
ਕੇ, ਸੁਖਮਨਵੀਰ ਸਿੰਘ ਜੀ ਦਾ।
ਸੁਖਮਨਵੀਰ ਸਿੰਘ ਜੀ ਕਹਿੰਦੇ ਆਪਾਂ ਗੱਲ ਕਰਦੇ ਸੀ ਟਰੰਪ ਬੋਲਦਾ ਨਹੀਂ, ਤੇ ਇਹਨਾਂ ਨੇ ਕਿਹਾ ਵੀ ਹੋ ਸਕਦਾ ਟਰੰਪ ਇਸ ਕਰਕੇ ਨਹੀਂ ਗੱਲ ਕਰਦੇ ਵੀ ਵਾਸੂ ਜੀ ਨੇ $100 ਦੇ ਕੇ ਮਨਾ ਹੀ ਲਿਆ ਹੋਵੇ।
ਬਿਜ਼ੀ ਆ, 100 ਦਿਨਾਂ ਦੇ ਵਿੱਚ ਆਪਣਾ ਜਿਹੜਾ 100 ਦਿਨਾਂ ਦਾ ਜਸ਼ਨ ਮਨਾ ਰਿਹਾ, ਅੱਜ ਆਪਣੀ ਹੀ ਪਿੱਠ ਥਾਪੜਨਗੇ
ਜੀ। ਜਦੋਂ ਕਿ ਉਹਨਾਂ ਦੇ ਕਈ ਸਮਰਥਕ ਇਸ ਚੀਜ਼ ਦੇ ਉੱਪਰ ਹੁਣ ਮਨੋ ਮਨ ਸਵਾਲ ਵੀ ਕਰ ਰਹੇ ਨੇ ਕਿ ਭਾਈ ਜੋ ਇਹ 100 ਦਿਨਾਂ ਦੇ ਵਿੱਚ ਜਸ਼ਨ ਵਾਲੀ ਗੱਲ ਹੈ ਕਿ ਇਕੋਨਮੀ ਤੁਸੀਂ ਰਿਸੈਸ਼ਨ ਦੀ ਕਗਾਰ 'ਤੇ ਲਿਆ ਕੇ ਖੜੀ ਕਰ ਦਿੱਤੀ ਆ, ਇਸ ਤਰ੍ਹਾਂ ਦੀ ਤਰਥੱਲੀ ਪੂਰੀ ਦੁਨੀਆ ਦੇ ਵਿੱਚ ਟ੍ਰੇਡ ਕਰਕੇ ਮੱਚ ਗਈ ਆ ਕਿ ਅਨਸਰਟਨਟੀ ਇੰਨੀ ਪੈਦਾ ਹੋ ਗਈ ਆ, ਅਤੇ ਟਰੰਪ ਦਾ ਵੈਸੇ ਇਹੀ ਕਹਿਣਾ ਵੀ ਟੈਰਿਫ ਨਾਲ ਪੈਸੇ ਇੰਨੇ ਇਕੱਠੇ ਹੋ ਜਾਣੇ ਆ ਵੀ ਅਸੀਂ ਤਾਂ ਲੋਕਾਂ ਦੇ ਇਨਕਮ ਟੈਕਸ ਅਸੀਂ ਘਟਾ ਦੇਣੇ ਆ। ਅੱਛਾ, ਦੇਰ ਇਜ਼ ਅ ਪੋਸੀਬਿਲਿਟੀ ਐਗਜੈਕਟਿਵ ਆਰਡਰਸ ਜਿਹੜੀ ਲੜੀ ਹੁਣ ਸਾਈਨ ਹੋਣੀ ਹੈ ਨਾ, ਉਹਦੇ ਵਿੱਚ ਟੈਕਸ ਘਟਾਉਣ ਵਾਲਾ ਹੁਕਮ ਵੀ ਉਹ ਪਾਸ ਕਰ ਦੇਣ, ਅਤੇ ਉਹ ਦਿਖਾਉਣਾ ਇਹ ਚਾਹੁਣਗੇ ਵੀ ਟੈਰਿਫਸ ਕਰਕੇ ਇੰਨਾ ਪੈਸਾ ਇਕੱਠਾ ਹੋ ਗਿਆ ਕਿ ਦੇਖੋ ਜੀ ਲੋਕੋ ਤੁਹਾਨੂੰ ਅਸੀਂ ਟੈਕਸ ਕੱਟ ਦੇ ਰਹੇ ਹਾਂ। ਹੁਣ ਟੈਰਿਫਸ ਤੋਂ ਪੈਸਾ ਇਕੱਠਾ ਕਿੰਨਾ, ਕਿਉਂਕਿ ਹੀ ਵਾਂਟਸ ਟੂ ਪ੍ਰੋਜੈਕਟ ਕਿ ਜਿਹੜੀ ਇਹ ਪੋਲਿਸੀ ਆ ਇਹ ਅਸਲ ਦੇ ਵਿੱਚ ਲੋਕਾਂ ਦੇ ਫਾਇਦੇ ਵਾਲੀ ਪੋਲਿਸੀ ਰਹੀ ਆ। ਉਹ ਵੀ ਦੇਖਿਓ ਅਗਲੇ ਆਉਂਦੇ ਦਿਨਾਂ ਦੇ ਵਿੱਚ ਇਸ ਚੀਜ਼ ਨੂੰ ਲੈ ਕੇ ਵੀ ਕਾਫੀ ਖਿੱਚੋਤਾਣ ਬਣੇਗੀ।
ਯਾ ਸੋ ਲੈਟ ਸੀ, ਡੋਨਲਡ ਟਰੰਪ ਦ ਥ੍ਰੈਟ ਇਜ਼ ਰੀਅਲ ਵਿਜੇ ਜੀ,
ਦ ਥ੍ਰੈਟ ਇਜ਼ ਰੀਅਲ। ਵਾਸੂ ਜੀ, ਆਪਾਂ ਐਂ ਕਰੀਏ ਇੱਕ ਛੋਟੀ ਜਿਹੀ ਬ੍ਰੇਕ ਲੈ ਲਈਏ, ਅਤੇ ਬ੍ਰੇਕ ਤੋਂ ਪਹਿਲਾਂ ਨਾ ਇੱਕ ਕੁਐਸਚਨ ਆਇਆ ਵੀ ਇੰਪੋਰਟੈਂਟ ਸਵਾਲ ਆ ਜਿਹੜੀ ਇਹਨਾਂ ਨੇ ਗੱਲ ਕੀਤੀ ਕਿ ਕਲੋਨਾ ਵਾਲੇ ਪਾਸੇ, ਕਿਉਂਕਿ ਕਲੋਨਾ ਦੀ ਵੀ ਜਿਹੜੀ ਸੀਟ ਸੀਗੀ ਉਹ ਵੀ ਟੌਸ ਅਪ ਰਾਈਡਿੰਗ ਮੰਨੀ ਜਾ ਰਹੀ ਸੀ, ਕਿਉਂਕਿ ਪਰ ਅੱਛਾ ਕਲੋਨਾ ਦੇ ਵਿੱਚ ਵਾਸੂ ਜੀ ਬਹੁਤ ਫਸਵਾਂ ਮੁਕਾਬਲਾ, ਸਿਰਫ 70 ਵੋਟਾਂ ਦੇ ਫਰਕ ਤੋਂ ਅੱਗੇ ਨੇ ਲਿਬਰਲ ਉਮੀਦਵਾਰ।
ਯਾ ਸੋ ਕਲੋਨਾ ਦੇ ਵਿੱਚ ਇਸ ਵੇਲੇ 26,061 ਵੋਟਾਂ ਨੇ ਲਿਬਰਲ ਉਮੀਦਵਾਰ ਦੇ ਕੋਲ, ਸਟੀਫਨ ਫਰ
ਜੀ
ਦੂਜੇ ਨੰਬਰ 'ਤੇ ਨੇ, ਸਟ੍ਰੇਸੀ ਗ੍ਰੇ ਜੋ ਕੰਸਰਵੇਟਿਵ ਉਮੀਦਵਾਰ ਨੇ, 25,891 ਵੋਟਾਂ ਨੇ ਉਹਨਾਂ ਦੇ ਕੋਲ, 47.7% ਅਤੇ 47.4% ਵੋਟ।
ਯਾ ਇਸ ਨਹੀਂ ਥੋੜ੍ਹਾ ਜ਼ਿਆਦਾ ਦਾ ਫਰਕ ਆ ਇਹ, ਆ ਦਿਸ ਇਜ਼ 170 ਵੋਟਾਂ ਦਾ ਫਰਕ ਆ, 170 ਵੋਟਸ।
ਅਤੇ ਇੱਥੇ ਇੱਕ 203 ਪੋਲਸ ਦੇ ਵਿੱਚੋਂ 202 ਰਿਪੋਰਟ ਹੋ ਰਹੀਆਂ ਨੇ।
ਅੱਛਾ,
ਇਟਸ ਸਟਿਲ ਬੀਂਗ ਕੰਸਿਡਰਡ ਟੂ ਕਲੋਜ਼ ਟੂ ਕਾਲ।
ਰਾਈਟ, ਤੁਸੀਂ ਕਈ ਰਾਈਡਿੰਗ ਦੇ ਵਿੱਚ ਇਹ ਦੇਖੋ ਕਿ ਜਿੱਥੇ ਨਾ NDP ਦੇ ਉਮੀਦਵਾਰ ਨੂੰ, ਹੁਣ ਜਿਵੇਂ ਇੱਥੇ ਕਲੋਨਾ ਦਾ ਐਗਜ਼ਾਮਪਲ ਲੈ ਲਓ, ਕਲੋਨਾ ਦੇ ਵਿੱਚ NDP ਦੇ ਉਮੀਦਵਾਰ ਨੂੰ 2128 ਵੋਟਾਂ ਪੈ ਗਈਆਂ, ਹੈਗਾ ਲੈਸ ਦੈਨ 4% ਆਫ ਦਾ ਵੋਟ ਆ, ਪਰ ਜਿੱਥੇ 170 ਵੋਟਾਂ ਦੇ ਫਰਕ ਨਾਲ ਅਜੇ ਦ ਰਾਈਡਿੰਗ ਇਜ਼ ਟੂ ਕਲੋਜ਼ ਟੂ ਕਾਲ। ਅਤੇ ਐਤਕੀ ਇੱਕ ਜਿਹੜੀ ਉਹ ਮੁਹਿੰਮ ਚੱਲੀ ਸੀ ਨਾ ਕਿ BC ਦੇ ਵਿੱਚ NDP ਨੂੰ ਇਸ ਕਰਕੇ ਵੋਟ ਪਾਓ ਤਾਂ ਕਿ ਕੰਜ਼ਰਵੇਟਿਵਸ ਨੂੰ ਰੋਕਿਆ ਜਾ ਸਕੇ, ਜਿਹੜਾ ਉਹਦਾ ਅਸਰ ਹੈ ਉਹ ਕਈ ਰਾਈਡਿੰਗਸ ਦੇ ਵਿੱਚ ਦੇਖਣ ਨੂੰ ਮਿਲਿਆ ਕਿ NDP ਵਾਲੇ ਆਪ ਤਾਂ ਭਾਵੇਂ ਨਹੀਂ ਜਿੱਤ ਸਕੇ ਪਰ ਉਹਨਾਂ ਨੇ ਹਾਰਦਿਆਂ ਨੇ ਵੀ ਕੰਜ਼ਰਵੇਟਿਵ ਉਮੀਦਵਾਰਾਂ ਦੇ ਵੇੜੀਆਂ ਦੇ ਵਿੱਚ ਵੱਟੇ ਪਾਏ ਨੇ ਇਨ ਮੈਨੀ ਰਾਈਡਿੰਗਸ, ਸਪੈਸ਼ਲੀ ਇਨ BC। ਬਸ ਜੀ ਬ੍ਰੇਕ ਲਈਏ ਛੋਟੀ ਜੀ, ਉਸ ਤੋਂ ਬਾਅਦ ਟੈਲੀਫੋਨ ਲਾਈਨਾਂ ਖੋਲਦੇ ਹਾਂ
ਜੀ। ਲਿਸਨਰਸ ਦੇ ਵਿਚਾਰ ਜਾਣੀਏ ਕਿ ਕਿਵੇਂ ਦੇਖ ਰਹੇ ਨੇ ਅੱਜ ਨਤੀਜੇ ਜਿਹੜੇ ਆਏ,
ਹਾਂ ਇਹਨਾਂ ਚੋਣ ਨਤੀਜਿਆਂ ਬਾਰੇ ਤੁਹਾਡਾ ਕੀ ਰਿਐਕਸ਼ਨ ਆ। ਸਾਡੀਆਂ ਟੈਲੀਫੋਨ ਲਾਈਨਸ ਖੁੱਲੀਆਂ ਨੇ, 604-561-0915 ਸਾਡਾ ਔਨ ਏਅਰ ਨੰਬਰ ਹੈ, 604-561-0915 'ਤੇ ਕਾਲ ਕਰਕੇ ਤੁਸੀਂ ਫੈਡਰਲ ਇਲੈਕਸ਼ਨ ਰਿਜ਼ਲਟਸ ਬਾਰੇ ਆਪਣੇ ਜਿਹੜੇ ਵਿਚਾਰ ਨੇ ਉਹ ਸਾਂਝੇ ਕਰ ਸਕਦੇ ਹੋ। ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸੀ ਕਰਦੇ ਹਾਂ। ਸਾਡੇ ਪਹਿਲੇ ਕਾਲਰ ਸਾਡੇ ਨਾਲ ਨੇ,
ਕੁਝ ਕਾਲਰਸ ਨਾ ਵਿਜੇ ਜੀ ਵਟਸਐਪ 'ਤੇ ਵੀ ਫੋਨ ਕਰ ਰਹੇ ਨੇ
ਜੀ
ਕੁਝ ਕਾਲਰਸ, ਅਤੇ ਉਹਨਾਂ ਮੈਂ ਦੱਸ ਦੇਵਾਂ ਕਿ ਸਾਡਾ ਜਿਹੜਾ ਔਨ ਏਅਰ ਨੰਬਰ ਹੈ ਦੈਟ ਇਜ਼ 604-561-0915, 604-561-0915, ਤੁਸੀਂ ਕਾਲ ਉਸ ਨੰਬਰ 'ਤੇ ਕਰੋ ਜੀ।
ਪੁਨੀਤ ਜੀ ਸਾਡੇ ਪਹਿਲੇ ਕਾਲਰ ਨੇ, ਉਹਨਾਂ ਦੀ ਗੱਲ ਸੁਣਦੇ ਹਾਂ। ਪੁਨੀਤ ਜੀ ਗੁੱਡ ਮਾਰਨਿੰਗ, ਤੁਸੀਂ ਏਅਰ 'ਤੇ ਹੋ।
ਗੁੱਡ ਮਾਰਨਿੰਗ ਜੀ ਵਿਜੇ ਜੀ, ਵਾਸੂ ਜੀ
ਗੁੱਡ ਮਾਰਨਿੰਗ।
ਚੱਲ ਤਾਂ ਕੱਲ ਤਾਂ ਬਹੁਤ ਹੀ ਵਧੀਆ, ਕੱਲ ਤਾਂ ਸਾਰੀ ਇਵਨਿੰਗ ਹੀ ਤੁਹਾਡੇ ਨਾਲ ਹੀ ਕਰ ਦਿੱਤੀ ਆਪਾਂ।
ਬਹੁਤ ਮਿਹਰਬਾਨੀ, ਥੈਂਕ ਯੂ।
ਥੈਂਕ ਯੂ ਜੀ, ਥੈਂਕ ਯੂ ਸੋ ਮਚ। ਮੈਨੂੰ ਨਾ ਗੱਲ ਯਾਦ ਆਈ ਜਦੋਂ ਤੁਸੀਂ ਮਹਾਂਕਾਰਨੀ ਦੇ ਬਾਰੇ ਦੱਸ ਰਹੇ ਸੀਗੇ, ਜੋ ਨਾ ਪਾਸਟ ਪੂਰਾ ਹਿਸਟਰੀ ਸੀਗੀ। ਮੈਨੂੰ ਨਾ ਅਗਰ ਮੈਂ ਚਲਾ ਰਿਹਾ ਸੀਗਾ ਉਬਰੀ, ਤੇ ਮੈਨੂੰ ਗੱਲ ਯਾਦ ਆਈ, ਆਪਾਂ ਬਚਪਨ ਚ ਬੜਾ ਸੁਣਦੇ ਸੀਗੇ ਨਾ ਕਿ ਜਿਹੜਾ ਜਿੱਥੇ ਜਾਂਦਾ ਉਹ ਸੋਨੇ ਕਰਦਾ ਜਾਂਦਾ, ਉਹ ਮਹਾਂਕਾਰਨੀ ਮੈਨੂੰ ਉਦੋਂ ਗੱਲ ਸੁਣ ਕੇ ਬੜਾ ਮੈਨੂੰ ਨਾ ਇਕਦਮ ਯਾਦ ਆਈ, ਤੇ ਉਹ ਚੀਜ਼ ਹੈ ਜਦੋਂ ਉਹ ਕਹਿੰਦੇ ਨਾ ਪਾਰਸ ਪੱਥਰ
ਜਿਹਨੂੰ
ਜਿੱਥੇ ਹਾਂ ਬਸ ਜਿਹਨੂੰ ਹੱਥ ਲਾ ਦੇ ਉਹੀ ਸੋਨਾ ਬਣ ਜਾਂਦਾ, ਮਹਾਂਕਾਰਨੀ ਸੇਮ ਉਹੀ ਹੈ। ਐਂਡ ਮੂਮੈਂਟ ਤੇ ਬਿਲਕੁਲ ਹੀ ਪੂਰਾ ਹੀ ਚੇਂਜ ਹੋ ਗਿਆ, ਜਿਹੜਾ ਇਤਿਹਾਸ ਹੀ ਚੇਂਜ ਕਰ ਦਿੱਤਾ ਉਹਨੇ ਆ ਕੇ। ਆਪਾਂ ਪਹਿਲੇ ਸੋਚ ਰਹੇ ਸੀ ਨਹੀਂ ਜੀ ਹੁਣ ਤਾਂ ਕੰਜ਼ਰਵੇਟਿਵ ਹੀ ਆਣਗੇ, ਲੇਕਿਨ ਐਂਡ ਮੂਮੈਂਟ ਤੇ ਜਿਹੜੇ ਉਹਨਾਂ ਦੇ ਜਿਹੜਾ ਸਟਰਕਚਰ ਕ੍ਰੀਏਟ ਕਰ ਦਿੱਤਾ ਕੁਛ ਦਿਨਾਂ ਚ, ਉਹਦੇ ਨਾਲ ਤਾਂ ਖੁਸ਼ੀ ਵੀ ਹੋ ਰਹੀ ਹੈ। ਸ਼ਾਇਦ ਕੈਨੇਡਾ ਹੁਣ ਰਾਈਜ਼ ਕਰੇਗਾ ਫੇਰ ਦੁਬਾਰਾ ਇੱਕ ਵਾਰ ਫੇਰ ਪੂਰੇ ਵਰਲਡ ਚ।
ਬਹੁਤ ਮਿਹਰਬਾਨੀ, ਥੈਂਕ ਯੂ।
ਸਾਡੇ ਮੁਲਕ ਨੂੰ ਵੀ ਸੋਨੇ ਵਰਗਾ ਬਣਾ ਦੇਣ।
ਬਿਲਕੁਲ ਜੀ ਜੀ,
ਪਰ ਉਹਦੇ ਵਾਸਤੇ ਨੈਚੁਰਲ ਰਿਸੋਰਸਿਸ ਸੋਨਾ ਕੱਢਣਾ ਪੈਣਾ ਧਰਤੀ ਚੋਂ।
ਹਾਂ ਮਾਈਨਸ ਜੀ, ਬਲੈਕ ਗੋਲਡ।
ਹਾਂ ਬਲੈਕ ਗੋਲਡ, ਥੈਂਕ ਯੂ,
ਮਿਹਰਬਾਨੀ ਬਣੀ ਜੀ,
ਥੈਂਕ ਯੂ,
ਥੈਂਕ ਯੂ ਵੈਰੀ ਮਚ।
ਆਪਾਂ ਬਲੈਕ ਗੋਲਡ ਨਹੀਂ ਕੱਢਣਾ, ਆਪਾਂ ਕੋਲਾ ਕੋਲਾ ਨਹੀਂ,
ਹਾਂ
ਸੋ ਸਿਰਫ ਨੈਚੁਰਲ ਗੈਸ ਤੱਕ ਰੱਖਣਾ ਕੰਮ
ਨਹੀਂ, ਪਰ ਜਿਹੜਾ ਤੇਲ ਐਲਬਰਟਾ ਵਾਲਾ
ਉਹ ਕੱਢਾਂਗੇ,
ਉਹ ਜਿਹੜੀ ਆਇਲ ਸੈਂਡਸ ਨੇ ਉਹ ਵੀ ਜਮੀ ਗਾੜਾ ਥਿਕ, ਉਹ ਬੜੀਆਂ ਉਹ ਵੀ ਡਾਰਕ ਕਲਰ ਦੀਆਂ ਹੁੰਦੀਆਂ, ਟਾਰ ਸੈਂਡਸ। ਹਾਂ ਟਾਰ ਸੈਂਡਸ, ਯੈਸ ਯੈਸ। ਸਾਡੇ ਜਿਹੜੇ ਅਗਲੇ ਕਾਲਰ ਨੇ ਸਾਡੇ ਨਾਲ ਸੁੱਖ ਜੀ ਨੇ, ਅਤੇ ਬਾਕੀ ਸੁਣਨ ਨੂੰ ਦੱਸ ਦਈਏ ਕਿ ਔਨ ਏਅਰ ਨੰਬਰ 604-5610915 ਹੈ, 604-561-0915 'ਤੇ ਕਾਲ ਕਰਕੇ ਫੈਡਰਲ ਚੋਣ ਨਤੀਜਿਆਂ ਸੰਬੰਧੀ ਤੁਸੀਂ ਆਪਣੇ ਵਿਚਾਰ ਅਤੇ ਆਪਣਾ ਰਿਐਕਸ਼ਨ ਸਾਂਝਾ ਕਰ ਸਕਦੇ ਹੋ। ਸੁੱਖ ਜੀ, ਤੁਸੀਂ ਏਅਰ 'ਤੇ ਹੋ, ਕੀ ਕਹਿਣਾ ਚਾਹੋਗੇ?
ਹਾਂਜੀ, ਸਤਿ ਸ਼੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ
ਜੀ।
ਮੈਂ ਜੀ, ਮੇਰਾ ਇੱਕ ਪਹਿਲਾ ਸਵਾਲ ਤੁਹਾਨੂੰ ਆ ਵੀ ਮੈਂ ਸਿਰਫ ਇੰਨਾ ਪੁੱਛਣਾ ਚਾਹੁੰਦਾ, ਜਿਹੜੀ ਹੁਣ ਫਿਰ ਗਵਰਨਮੈਂਟ ਫਾਰਮ ਹੋਊਗੀ ਜੀ, ਇਹ ਕੋਅਲੀਸ਼ਨ ਨਾਲ ਹੋਊਗੀ ਬਲੌਕ ਕਿਊਬਿਕ ਦੇ ਨਾਲ?
ਨਹੀਂ ਜੀ, ਸੋ ਦਿਸ ਇਜ਼ ਮੋਸਟ ਲਾਈਕਲੀ ਗੋਇੰਗ ਟੂ ਬੀ ਲਿਬਰਲ ਪਲੱਸ ਐਨ ਡੀ ਪੀ ਗਵਰਨਮੈਂਟ
ਜੀ,
ਅਤੇ ਕੋਅਲੀਸ਼ਨ ਨਹੀਂ ਹੋਏਗਾ, ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਇਨ ਆਲ ਪ੍ਰੋਬੇਬਿਲਿਟੀ, ਬਾਕੀ ਅਜੇ ਨੈਗੋਸੀਏਸ਼ਨ ਦੋਨੋਂ ਪਾਰਟੀਆਂ ਦੇ ਵਿਚਕਾਰ ਹੋਏਗੀ, ਅਤੇ ਅਜੇ ਵੀ ਚਾਂਸ ਹੈ ਕਿ ਜਿਵੇਂ ਅਸੀਂ ਪਹਿਲਾਂ ਡਿਸਕਸ ਕਰ ਰਹੇ ਸੀ, ਮਤਲਬ ਤੁਸੀਂ ਹੁਣੇ ਹੁਣੇ ਟਿਊਨਿੰਗ ਕੀਤਾ,
ਜਸਟ ਗੱਲ ਕਰਕੇ
ਜੀ ਜੀ ਜੀ, ਸੋ 14 ਕੁ ਰਾਈਡਿੰਗਸ ਨੇ ਜਿਹੜੀਆਂ ਅਜੇ ਵੀ ਅਨਡਿਸਾਈਡਿਡ ਨੇ, ਉਹਨਾਂ ਵਿੱਚੋਂ 11 ਰਾਈਡਿੰਗਸ 'ਤੇ ਲਿਬਰਲਸ ਦੂਜੇ ਨੰਬਰ 'ਤੇ ਚੱਲ ਰਹੇ ਨੇ, ਅਤੇ ਦੇ ਨੀਡ ਓਨਲੀ 4 ਮੋਰ ਸੀਟਸ ਫੋਰ ਅ ਮਜੋਰਿਟੀ ਗਵਰਨਮੈਂਟ, ਸੋ ਸਟੈਟਿਸਟਿਕਲੀ ਸਪੀਕਿੰਗ ਅਜੇ ਵੀ ਮਜੋਰਿਟੀ ਸਰਕਾਰ ਬਣਨ ਦਾ ਚਾਂਸ ਹੈ, ਜ਼ਿਆਦਾ ਨਹੀਂ ਥੋੜ੍ਹਾ ਹੈ ਪਰ ਹੈ, ਅਤੇ ਜੇ ਮਾਇਨੋਰਿਟੀ ਸਰਕਾਰ ਵੀ ਬਣਦੀ ਹੈ ਇਟਸ ਨੋਟ ਗੋਇੰਗ ਟੂ ਬੀ ਅ ਕੋਲੀਸ਼ਨ, ਇਨ ਆਲ ਪ੍ਰੋਬੇਬਿਲਿਟੀ ਇਟ ਵਿਲ ਬੀ ਕੌਨਫੀਡੈਂਸ ਐਂਡ ਸਪਲਾਈ ਅਰੇਂਜਮੈਂਟ ਬਿਟਵੀਨ ਲਿਬਰਲਸ ਐਂਡ ਐਨ ਡੀ ਪੀ, ਬਲੋਕ ਦੀ ਸ਼ਾਇਦ ਭੂਮਿਕਾ ਨਹੀਂ ਰਹੇਗੀ।
ਐਗਜੈਕਟਲੀ ਉਹੀ ਸਥਿਤੀ ਜੋ ਉਸ ਵੇਲੇ ਬੀ ਸੀ ਦੇ ਵਿੱਚ ਵੀ ਹੈ, ਕਿਉਂਕਿ ਜਿਹੜੀ ਰੇਜ਼ਰ ਥਿਨ ਮੈਜੋਰਿਟੀ ਨੂੰ ਇੱਕ ਤਰ੍ਹਾਂ ਮਜ਼ਬੂਤੀ ਦੇਣ ਦੇ ਲਈ ਬੀ ਸੀ ਦੀ ਐਨ ਡੀ ਪੀ ਦਾ ਵੀ ਗ੍ਰੀਨ ਪਾਰਟੀ ਦੇ ਨਾਲ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਹੈ, ਅਤੇ ਐਗਜੈਕਟਲੀ ਉਹੀ ਚੀਜ਼ ਜਿਹੜੀ ਕਿ ਹੁਣ ਤੱਕ ਜਗਮੀਤ ਸਿੰਘ ਦੀ ਐਨ ਡੀ ਪੀ ਦੇ ਨਾਲ ਟਰੂਡੋ ਲਿਬਰਲਸ ਦਾ ਵੀ ਕੌਨਫੀਡੈਂਸ ਐਂਡ ਸਪਲਾਈ ਅਗਰੀਮੈਂਟ ਸੀ, ਕੋਲੀਸ਼ਨ ਨਹੀਂ ਸੀ ਉਹ।
ਬੀ ਸੀ ਦੇ ਵਿੱਚ ਇਹ ਹੈ ਕਿ ਐਨ ਡੀ ਬੀ ਸੀ ਐਨ ਡੀ ਪੀ ਦੇ ਕੋਲ ਮਜੋਰਿਟੀ ਹੈ, ਰੇਜ਼ਰ ਥਿਨ ਮਜੋਰਿਟੀ, ਪੂਰੀਆਂ ਪੂਰੀਆਂ ਸੀਟਾਂ
ਕੁਸ਼ਨ ਵਧਾਉਣ ਦੇ ਲਈ ਉਹਨਾਂ ਨੇ ਕੀਤਾ,
ਫੈਡਰਲੀ ਲਿਬਰਲਸ ਦੇ ਕੋਲ 4 ਸੀਟਾਂ ਜੇ ਘੱਟ ਨੇ ਫਰੋਮ ਮਜੋਰਿਟੀ
ਜੀ।
ਮੇਰਾ ਐਕਸਪੀਰੀਅੰਸ ਤਾਂ ਜੀ, ਮੈਂ ਐਕਸਪੀਰੀਅੰਸ ਆਪਦਾ ਸ਼ੇਅਰ ਕਰਨਾ ਚਾਹੁੰਦਾ ਸੀਗਾ, ਕਿਉਂਕਿ ਦਿਸ ਇਜ਼ ਦ ਫਸਟ ਟਾਈਮ ਮੈਂ ਆਪਦੇ ਵੋਟਿੰਗ ਕੀਤੀ ਸੀਗੀ, ਤੇ ਮੈਂ ਸਿਰਫ ਇਹ ਦੱਸਣਾ ਚਾਹੁੰਦਾ ਜੀ, ਅਕੋਰਡਿੰਗ ਟੂ ਮਾਈ ਐਕਸਪੀਰੀਅੰਸ ਵਟ ਆਈ ਹੈਵ ਗੋਨ ਥਰੂ ਆਲ ਦਿਸ, ਕਿ ਆਈ ਡੋਂਟ ਨੋ ਇਫ ਯੂ ਗਾਈਜ਼ ਫੀਲ ਦਿਸ ਸੇਮ ਔਰ ਨਾਟ, 30-40% ਜਿਹੜੇ ਵੋਟ ਕਰਨ ਗਏ ਆ ਜੀ, ਵੋਟਿੰਗ ਡੇ ਤੇ ਡਿਸਾਈਡ ਹੀ ਨਹੀਂ ਹੋਇਆ ਉਹਨਾਂ ਤੋਂ ਵੀ ਉਹਨਾਂ ਨੂੰ ਕਿਹਨੂੰ ਵੋਟ ਪਾਉਣੀ ਆ, ਐਂਡ ਆਲ ਦੇ ਡਿਡ ਵਾਸ ਦੇ ਆਸਕਡ ਸੰਬੜੀ ਐਲਸ, ਮਤਲਬ ਆਪਦੇ ਫਰੈਂਡਸ ਜਾਂ ਇਹਨੂੰ। ਬਾਕੀ ਜੇ ਫੇਸ ਦੇਖਿਆ ਜਾਵੇ ਲਿਬਰਲਸ ਦਾ ਇਸ ਐਂਡ ਇਲੈਕਸ਼ਨ ਤੇ ਆ ਕੇ ਇਹੋ ਜਿਹਾ ਬਣਾਤਾ ਕਿ ਇਹਨੂੰ ਪੂਰੀ ਗੇਮ ਹੀ ਚੇਂਜ ਹੋ ਗਈ, ਪੂਰੀ ਟਰੰਪ ਦੇ ਖਿਲਾਫ ਹੋ ਗਿਆ ਕੰਮ, ਬਟ ਜਿਹੜੇ ਪੁਰਾਣੇ ਨਤੀਜੇ ਪ੍ਰੋਮਿਸਿਸ ਜਾਂ ਕੋਈ ਵੀ ਪਿਛਲਾ ਟਰੈਕ ਰੈਕਡ ਕਿਸੇ ਨੇ ਦੇਖਿਆ ਹੀ ਨਹੀਂ, ਨਾ ਕਿਸੇ ਨੇ ਚੈੱਕ ਕੀਤਾ, ਨੋ ਬੜੀ ਡਿਸਕਸਡ ਇਟ, ਬਟ ਇਟ ਇਜ਼ ਆਹ ਮੰਦਭਾਗੀ ਗੱਲ ਆ ਵੀ 30-40% ਜਿਹੜੇ ਵੋਟਰਸ ਸੀਗੇ ਉਹਨਾਂ ਨੂੰ ਤਾਂ ਇਹੀ ਨਹੀਂ ਪਤਾ ਸੀ, ਦੇ ਜਸਟ ਵੋਟਡ ਕਿ ਆਨਲਾਈਨ ਕੀ ਚੱਲ ਰਿਹਾ, ਕਿਹਦੇ ਬਾਰੇ ਕੀ ਗੱਲ ਚੱਲ ਰਹੀ ਆ, ਐਂਡ ਦੇ ਉਹਨਾਂ ਨੇ ਇਹ ਸੋਚ ਲਿਆ ਵੀ ਜਿਹੜੀ ਕੰਜ਼ਰਵੇਟਿਵ ਪਾਰਟੀ ਆ ਇਹ ਰੇਸਿਸਟ ਪਾਰਟੀ ਆ, ਲਿਬਰਲ ਹੈਗੀ ਆ ਇਹ ਬਸ, ਇਹ ਜਿਹੜੇ ਨਿਊ ਇਮੀਗ੍ਰੈਂਟਸ ਨੂੰ ਲੈ ਕੇ ਆਊਗੀ ਇਹ ਵਧੀਆ ਪਾਰਟੀ ਆ, ਬਸ ਇਸ ਬਿਹਾਫ ਤੇ ਵੋਟਿੰਗ ਹੋਈ ਆ, ਦੈਟਸ ਵਾਟ ਆਈ ਵਾਂਟ ਟੂ ਸ਼ੇਅਰ, ਥੈਂਕ ਯੂ।
ਬਹੁਤ ਮਿਹਰਬਾਨੀ, ਦੇਖੋ ਇਹ ਜਿਹੜੀ ਗੱਲ ਆ ਨਾ, ਪੂਰਾ ਕੈਨੇਡਾ ਸਿਰਫ ਸਰੀ ਨਹੀਂ ਆ, ਹਾਂ ਸਰੀ ਦੇ ਵਿੱਚ ਜਿਹੜੀਆਂ ਸੀਟਾਂ ਦੀ ਜੋ ਵੋਟਰਸ ਨੇ ਕਈਆਂ ਨੇ ਸੋਚ ਸਮਝ ਕੇ ਜਿਹੜੀ ਵੋਟ ਕੀਤੀ ਆ, ਆਈ ਥਿੰਕ ਇਹ ਜਿਹੜੀ ਕਈ ਲੋਕਾਂ ਦੇ ਮਨ ਦੇ ਵਿੱਚ ਉਹ ਜਿਹੜੀਆਂ ਗੱਲਾਂ ਧਾਰਨਾਵਾਂ ਸੀਗੀਆਂ ਨਾ ਪਾਰਟੀਆਂ ਨੂੰ ਲੈ ਕੇ ਵੀ ਫਲਾਨੇ ਪਾਰਟੀ ਦਾ ਇਸ ਤਰ੍ਹਾਂ ਦਾ ਮਲਟੀਕਲਚਰਲਿਜ਼ਮ ਪ੍ਰਤੀ ਰਵੱਈਆ, ਉਹ ਹੁਣ ਉਹ ਚੀਜ਼ਾਂ ਹੁਣ ਕਾਫੀ ਹੱਦ ਤੱਕ ਬੈਕਬਰਨਰ 'ਤੇ ਜਾ ਚੁੱਕੀਆਂ ਨੇ
ਕਿਉਂਕਿ ਇਲੈਕਸ਼ਨ ਤੋਂ ਪਹਿਲਾਂ ਇਮੀਗ੍ਰੇਸ਼ਨ ਦੇ ਵਿੱਚ ਲਿਬਰਲਸ ਨੇ ਵੀ ਕੱਟਸ ਹੀ
ਅਨਾਉਂਸ
ਕੀਤੇ ਸੀ ਸਾਲ ਦੇ ਵਿੱਚ, ਕੋਈ ਉਹਨਾਂ ਨੇ ਕੋਈ ਜ਼ਿਆਦਾ ਉਤਸ਼ਾਹ ਨਾਲ ਗੱਲ ਕੀਤੀ ਨਹੀਂ ਇਮੀਗ੍ਰੇਸ਼ਨ ਬਾਰੇ,
ਜੀ ਜੀ ਜੀ
ਨੈਸ਼ਨਲ ਜਿਹੜਾ ਨੈਰੇਟਿਵ ਜਿਹੜੀ ਇਹਨਾਂ ਨੇ ਗੱਲ ਕੀਤੀ ਉਹਦੇ 'ਚ ਥੋੜ੍ਹਾ ਜਿਹਾ ਆਧਾਰ ਜ਼ਰੂਰ ਇਸ, ਇਹ ਮੈਂ ਗੱਲ ਨਾਲ ਸਹਿਮਤ ਹਾਂ ਕਿ ਬਹੁਤ ਸਾਰੇ ਵੋਟਰਸ ਅਨਡਿਸਾਈਡਿਡ
ਸੀ, ਅਨਡਿਸਾਈਡਿਡ ਸੀਗੇ,
ਉਹਦਾ ਕਾਰਨ ਪ੍ਰਮੁੱਖ ਤੌਰ ਤੇ ਮੇਰੇ ਹਿਸਾਬ ਨਾਲ ਇਹ ਹੈ ਕਿ ਸਾਰੀਆਂ ਪਾਰਟੀਆਂ ਜਿਹੜੇ ਪਲੇਟਫਾਰਮਸ ਨੇ ਉਹ ਇੱਕ ਜਿੱਕੇ ਲੱਗ ਰਹੇ ਸੀ, ਸਾਰੇ ਵਾਅਦੇ ਬੜੇ ਮਿਲਦੇ ਜੁਲਦੇ ਸਾਰਿਆਂ ਦੇ ਸੀਗੇ, ਕੋਈ ਈਜ਼ੀਲੀ ਡਿਸਟਿੰਗੁਇਸ਼ ਕਰਨਾ ਸੌਖਾ ਨਹੀਂ ਸੀ, ਤੇ ਬਹੁਤ ਸਾਰੇ ਵੋਟਰਸ ਯੈਸ ਦੇ ਵਰ ਅਨਡਿਸਾਈਡਿਡ ਟਿਲ ਦ ਵੈਰੀ ਐਂਡ।
ਜੀ ਸਾਡੇ ਨਾਲ ਸਾਡੇ ਅਗਲੇ ਕਾਲਰ ਨੇ ਕੁਲਵਿੰਦਰ ਜੀ, ਉਹਨਾਂ ਦੀ ਗੱਲ ਸੁਣਦੇ ਹਾਂ। ਕੁਲਵਿੰਦਰ ਜੀ ਤੁਸੀਂ ਏਅਰ ਤੇ ਹੋ। ਹੈਲੋ ਕੁਲਵਿੰਦਰ ਜੀ, ਹੈਲੋ, ਸਤਿ ਸ੍ਰੀ ਅਕਾਲ ਜੀ।
ਹੈਲੋ,
ਹਾਂਜੀ ਹਾਂਜੀ, ਹੈਲੋ,
ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ ਜੀ, ਤੁਸੀਂ ਏਅਰ ਤੇ ਹੋ ਕੁਲਵਿੰਦਰ ਜੀ, ਕੀ ਕਹਿਣਾ ਚਾਹੋਗੇ?
ਬਲਵਿੰਦਰ ਹੈ ਅਸਲ।
ਓ ਅੱਛਾ, ਮਾਫੀ ਚਾਹੁੰਦਾ, ਤੁਹਾਡਾ ਨਾਮ ਆਈ ਥਿੰਕ ਇੱਥੇ।
ਹਾਂਜੀ
ਜੀ ਬਲਵਿੰਦਰ ਜੀ,
ਠੀਕ ਆ। ਤੇ ਉਹ ਤਾਂ ਸੀ ਫੇਵਰਟ ਤਾਂ ਕਰਦੇ ਸੀ ਲਿਬਰਲ ਨੂੰ ਹਨਾ, ਪਰ ਜਿਵੇਂ ਸਾਡਾ ਜਿਹੜਾ ਕੈਂਡੀਡੇਟ ਸੀਗਾ ਉਹ ਕੰਜਲਟੈਂਟ ਸੀਗਾ, ਸਾਨੂੰ ਪਤਾ ਸੀ ਵੀ ਉਹਨੇ ਜਿੱਤਣੇ ਜਿੱਤਣਾ ਹੈਗਾ, ਉਹ ਜਿੱਤ ਗਿਆ ਤੇ ਬ੍ਰਾਇਡ ਐਬਸਫੋਰਡ ਤੋਂ, ਕਿਉਂਕਿ ਉਹਦਾ ਟਰੈਕ ਰੈਕਡ ਵੀ ਬਹੁਤ ਵਧੀਆ, ਇੱਕ ਮਿਲਣਸਾਰ ਆ, ਲੋਕਾਂ 'ਚ ਆਉਂਦਾ ਜਾਂਦਾ ਬਹੁਤ ਵਧੀਆ। ਮੈਨੂੰ ਹੁਣ ਤਾਂ ਸਾਨੂੰ ਆਏ ਆ ਜੀ ਸ਼ਾਇਦ ਇਹਨੂੰ ਪਾਰਟੀ ਦਾ ਪ੍ਰਧਾਨ ਬਣਾਉਣਗੇ।
ਅੱਛਾ,
ਹਾਂਜੀ, ਇਹਦੇ ਟਰੈਕ ਰੈਕਡ ਦੇਖੋ ਘੱਟ ਤੁਸੀਂ ਕਿਵੇਂ ਆ ਪਾਰਲੀਮੈਂਟ 'ਚ, ਬਹੁਤ ਕਰਦੇ ਆ। ਥੈਂਕ ਯੂ
ਜੀ। ਜੀ ਬਹੁਤ ਮਿਹਰਬਾਨੀ, ਥੈਂਕ ਯੂ ਬਲਵਿੰਦਰ ਜੀ। ਦੇਖੋ ਅਜੇ ਕੰਜ਼ਰਵੇਟਿਵ ਪਾਰਟੀ ਵਾਸਤੇ ਵੀ ਇਹ ਬੜਾ ਵੱਡਾ ਸਵਾਲ ਹੈ ਕਿ ਪੀਅਰ ਪੋਲੀਐਵ ਨੂੰ ਲੀਡਰ ਬਣਿਆ ਰਹਿਣ ਦੇਣਗੇ ਕਿ ਨਹੀਂ, ਬਿਕਾਜ਼ ਪੋਲੀਐਵ ਕਲੀਅਰਲੀ ਵਾਂਟਸ ਟੂ ਸਟੇ ਔਨ ਐਜ਼ ਅ ਲੀਡਰ। ਰਸ਼ਪਾਲ ਸਿੰਘ ਜੀ ਸਾਡੇ ਅਗਲੇ ਕਾਲਰ ਨੇ, ਸਤਿ ਸ੍ਰੀ ਅਕਾਲ ਅੰਕਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ। ਵੇਖੋ ਤਕਰੀਬਨ ਜਿਹੜੇ ਚੋਣ ਨਤੀਜੇ ਆ ਹੀ ਚੁੱਕੇ, ਥੋੜ੍ਹਾ ਬਹੁਤਾ ਚਲੋ ਅਜੇ ਵੋਟਾਂ ਗਿਣਤੀ ਉਹ ਫਰਕ ਪੈ ਜਾਊਗਾ, ਪਰ ਏਡਾ ਜ਼ਿਆਦਾ ਨਹੀਂ ਹੁਣ ਪੈਣਾ। ਜਿਹੜੇ ਲੋਕਾਂ ਨੇ ਲਿਬਰਲ ਪਾਰਟੀ ਨੂੰ ਜਿਤਾਇਆ, ਇਹ ਤਾਂ ਚਲੋ ਵੋਟਾਂ ਦੀ ਸੋਚ ਆ, ਜਿੱਧਰ ਵੀ ਵੋਟਾਂ ਦੀ ਸੋਚ ਪੈ ਗਈ ਠੀਕ ਆ। ਅਤੇ ਬਾਕੀ ਜਿਹੜਾ ਪੀਅਰ ਪੋਲੀਵਾਰ, ਮੈਨੂੰ ਲੱਗਦਾ ਵੀ ਆਪਣਾ ਸੰਦੇਸ਼ ਬਹੁਤ ਵਧੀਆ ਤਰ੍ਹਾਂ ਕਨਵੇ ਨਹੀਂ ਕਰ ਸਕਿਆ ਲੋਕਾਂ ਦੇ ਵਿੱਚ, ਕਿਉਂਕਿ ਆਪਣੀ ਸੀਟ ਵੀ ਹਾਰ ਗਿਆ। ਚਲੋ ਜੋ ਵੀ ਹੈ, ਹੁਣ ਜਿਹੜੇ ਆਪਣੇ ਮਾਰਕ ਕਾਰਨੀ ਸਾਹਿਬ, ਇਹਨਾਂ ਨੂੰ ਪਹਿਲੇ ਦਿਨਾਂ 'ਚ ਕਹਿੰਦੇ ਹੁੰਦੇ ਵੀ ਇਹ ਮਤਲਬ ਟਰੰਪ ਦੇ ਪੱਖੀ ਆ, ਅਤੇ ਟਰੰਪ ਅੰਦਰੋਂ ਟਰੰਪ ਵੀ ਚਾਹੁੰਦਾ ਇਹ ਵੀ ਜਿਹੜਾ ਮਾਰਕ ਕਾਰਨੀ ਜਿੱਤੇ। ਅਤੇ ਮੈਨੂੰ ਤਾਂ ਡਰ ਆ ਵੀ ਹੁਣ ਕਿਤੇ ਜਿਹੜਾ ਲੋਕਾਂ ਦਾ ਡਰ ਹੈ ਉਹ ਹੀ ਸੱਚ ਤਾਂ ਨਾ ਸਾਬਤ ਹੋਊਗੀ, ਜਿੱਦਾਂ ਕਹਿੰਦੇ ਵੀ 51 ਸਟੇਟ ਅਮੈਰੀਕਾ ਦੀ ਬਣ ਜਾਊਗੀ, ਕਿਤੇ ਉੱਧਰ ਨੂੰ ਤਾਂ ਕੰਮ ਤੁਰ ਪਊਗਾ। ਥੈਂਕ ਯੂ ਜੀ।
ਸਗੋਂ ਕਈ ਜਿਹੜੇ ਓਬਜ਼ਰਵਰਸ ਨੇ ਉਹਨਾਂ ਦਾ ਇਹ ਮੰਨਣਾ ਕਿ ਡੋਨਲਡ ਟਰੰਪ ਨੇ ਜਿਹੜਾ ਆਹ ਸਾਰਾ 51st ਸਟੇਟ ਵਾਲਾ ਨੈਰੇਟਿਵ ਛੇੜਿਆ ਨਾ, ਮਾਰਕ ਕਾਰਨੀ ਵਰਗਾ ਵਿਅਕਤੀ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਜਾਣਾ, ਮਾਰਕ ਕਾਰਨੀ ਤੋਂ ਮਜ਼ਬੂਤ ਕੋਈ ਹੋਰ ਓਪੋਨੈਂਟ ਟਰੰਪ ਨੂੰ ਵੈਸਟਰਨ ਵਰਲਡ ਦੇ ਵਿੱਚ ਨਹੀਂ ਮਿਲੇਗਾ। ਵਾਸੂ ਜੀ, ਜੋਰਡਨ ਪੀਟਰਸਨ ਅਸੀਂ ਇੱਕ ਦਿਨ ਗੱਲ ਕਰਦੇ ਸੀ, ਜੋਰਡਨ ਪੀਟਰਸਨ ਜਿਨ੍ਹਾਂ ਨੇ ਕਿ ਪੀਅਰ ਪੋਲੀਅਰ ਦੀ ਇੱਕ ਇੰਟਰਵਿਊ ਵੀ ਕੀਤੀ ਸੀ ਪੋਡਕਾਸਟ 'ਤੇ ਹੈ ਨਾ, ਸ਼ੁਰੂਆਤੀ ਕੈਂਪੇਨ ਤੋਂ ਵੀ ਪਹਿਲਾਂ ਵਾਲੇ ਦਿਨਾਂ ਦੇ ਵਿੱਚ, ਉਹ ਕੰਜ਼ਰਵੇਟਿਵ ਦੇ ਸਿੱਧੇ ਤੌਰ 'ਤੇ ਡਟ ਕੇ ਸਮਰਥਕ ਸੀਗੇ। ਜੋ ਰੋਗਨ ਦੀ ਪੋਡਕਾਸਟ 'ਤੇ ਉਹਨਾਂ ਨੇ ਬੀਤੇ ਦਿਨੀ ਗੱਲ ਕੀਤੀ, ਉਹਨਾਂ ਨੇ ਇਹ ਕਿਹਾ ਕਿ ਮਾਰਕ ਕਾਰਨੀ ਕਿਉਂਕਿ ਇੰਨੇ ਵੈਲ ਕਨੈਕਟਡ ਨੇ ਬਿਕੋਜ਼ ਆਫ ਹਿਜ਼ ਵਰਕ ਐਕਸਪੀਰੀਅੰਸ ਯੂਰਪ ਦੇ ਵਿੱਚ, ਹੋਰ ਜਿਹੜੀਆਂ ਇੰਟਰਨੈਸ਼ਨਲ ਅਦਾਰੇ ਨੇ, ਇੰਟਰਨੈਸ਼ਨਲ ਔਰਗਨਾਈਜੇਸ਼ਨਸ ਨੇ, ਉਹਨਾਂ ਦੇ ਵਿੱਚ ਕਿ ਮਾਰਕ ਕਾਰਨੀ ਦਾ ਕੈਨੇਡਾ ਦਾ ਪ੍ਰਧਾਨ ਮੰਤਰੀ ਬਣ ਜਾਣਾ ਡੋਨਲਡ ਟਰੰਪ ਵਾਸਤੇ ਇੱਕ ਬਹੁਤ ਵੱਡੀ ਸਿਰਦਰਦੀ ਹੋਏਗਾ, ਸਗੋਂ ਦਿਸ ਕੁਡ ਨਾਓ ਲੀਡ ਟੂ ਅ ਸਿਚੁਏਸ਼ਨ ਕਿ ਮਾਰਕ ਕਾਰਨੀ ਸਿਰਫ ਕੈਨੇਡਾ ਦੇ ਪ੍ਰਧਾਨ ਮੰਤਰੀ ਹੀ ਨਹੀਂ, ਸਗੋਂ ਇੱਕ ਗਲੋਬਲ ਇਕਨੋਮਿਕ ਲੀਡਰ ਵਜੋਂ ਬਾਕੀ ਮੁਲਕਾਂ ਦੀ ਵੀ ਇੱਕ ਕਹਿ ਲਓ ਵੀ ਉਹਨਾਂ ਦੇ ਇੱਕ ਰਹਿਨੁਮਾ ਬਣਨ ਵਾਲੀ ਸਥਿਤੀ ਦੇ ਵਿੱਚ ਆ ਸਕਦੇ ਨੇ ਆਫਟਰ ਦਿਸ ਇਲੈਕਸ਼ਨ ਵਿਕਟਰੀ।
ਸਾਡੇ ਵਾਲਿਆਂ ਨੇ ਕਿਹਾ ਡਾਕਟਰ ਮਨਮੋਹਨ ਸਿੰਘ।
ਹਾਂ ਬਸ,
ਅਤੇ ਜੋ ਓਵਰਆਲ ਦੇਖੀਏ, ਜੋ ਰਸ਼ਪਾਲ ਸਿੰਘ ਜੀ ਗੱਲ ਕਰ ਰਹੇ ਸੀ ਕਿ ਦੋਨੋਂ ਜਿਹੜੀਆਂ ਕੈਂਪੇਨ ਸੀਗੀਆਂ,
ਜੀ ਜੀ,
ਕੰਜ਼ਰਵੇਟਿਵ ਫੋਰ ਦਾ ਲਾਰਜਰ ਪਾਰਟ ਆਫ ਲਾਸਟ 2 ਈਅਰਸ ਅਤੇ ਲਿਬਰਲਸ ਪਿਛਲੇ 4 ਮਹੀਨਿਆਂ ਤੋਂ ਡਰਾ ਡਰਾ ਕੇ ਹੀ ਕੈਂਪੇਨ ਕਰਦੇ ਰਹੇ। ਸੋ ਪਹਿਲਾਂ ਪੀਅਰ ਪੋਲੀਐਫ ਦੀ ਸਾਰੀ ਕੈਂਪੇਨ ਇਹ ਸੀ ਕਿ ਜੀ ਕੈਨੇਡਾ ਢਹਿ ਜਾਣਾ, ਕਿ ਐਵਰੀਥਿੰਗ ਇਜ਼ ਬਰੋਕਨ, ਕੈਨੇਡਾ ਇਜ਼ ਬਰੋਕਨ, ਆਹ ਵੀ ਖਰਾਬ ਹੈ, ਉਹ ਵੀ ਖਰਾਬ ਹੈ, ਦੇਖ ਲਓ ਹਾਏ ਤੋਬਾ, ਜੇ ਲਿਬਰਲਸ ਦੀ ਦੁਬਾਰਾ ਸਰਕਾਰ ਬਣ ਗਈ। ਲਿਬਰਲਸ ਹਮੇਸ਼ਾ ਇਹੀ ਕਹਿ ਕੇ ਕ੍ਰਿਟੀਸਾਈਜ਼ ਕਰਦੇ ਰਹੇ ਪੀਅਰ ਪੋਲੀਐਫ ਨੂੰ ਕਿ ਤਾਂ ਜੀ ਲੋਕਾਂ ਨੂੰ ਡਰਾ ਰਹੇ ਨੇ ਕਿ ਤਾਂ ਐਵੇਂ ਹਰ ਕਹਿ ਰਹੇ ਵੀ ਕੈਨੇਡਾ ਇਜ਼ ਬਰੋਕਨ। ਫਿਰ ਮਾਰਕ ਕਾਰਨੀ ਆਏ, ਉਹ ਕਹਿੰਦੇ ਕਿ ਡੋਨਲਡ ਟਰੰਪ ਵਾਲਾ ਥ੍ਰੈਟ ਬਹੁਤ ਜ਼ਿਆਦਾ ਖਤਰਨਾਕ ਚੀਜ਼ ਆ ਇਹ। ਸੋ ਦੋ ਡਰੇਬੇ ਸੀਗੇ, ਇੱਕ ਘਰੇਲੂ ਸੀ, ਇੱਕ ਬਾਹਰੀ ਸੀ, ਇੱਕ ਵਿਦੇਸ਼ੀ ਸੀ। ਸੋ ਵਿਦੇਸ਼ੀ ਡਰ ਜਿਹੜਾ ਉਹ ਜਿੱਤ ਗਿਆ,
ਉਹ ਜਿੱਤ ਗਿਆ। ਅੱਛਾ, ਇੱਕ ਚੀਜ਼ ਹੋਰ ਆ ਵਸੂ ਜੀ, ਇਸ ਇਲੈਕਸ਼ਨ ਦੇ ਵਿੱਚੋਂ ਸਿੱਖਣ ਵਾਲੀ ਗੱਲ ਇੱਕ ਇਹ ਵੀ ਆ ਕਿ ਆਈਡੀਆ ਕਿਹਦਾ ਹੈ, ਲੋਕ ਉਹ ਨਹੀਂ ਯਾਦ ਰੱਖਦੇ ਕੰਮ ਕਿਹਨੇ ਕਰਤਾ ਉਹਨੂੰ ਯਾਦ ਰੱਖ ਲਿਆ ਜਾਂਦਾ ਐਨ ਡੀ ਪੀ ਵਾਲੇ ਇਸ ਪੂਰੀ ਕੈਂਪੇਨ ਦੇ ਵਿੱਚ ਉੱਥੋਂ ਪਹਿਲਾਂ ਵੀ ਇਸ ਗੱਲ ਦਾ ਕ੍ਰੈਡਿਟ ਲੈਣ ਵਾਸਤੇ ਉਹਨਾਂ ਨੇ ਕੋਈ ਕਸਰ ਨਹੀਂ ਛੱਡੀ ਲੋਕਾਂ ਨੂੰ ਯਾਦ ਦਿਵਾਉਣ ਦੀ ਕਿ ਡੈਂਟਲ ਕੇਅਰ ਸਾਡੇ ਕਰਕੇ ਆਈ ਆ ਫਾਰਮਾ ਕੇਅਰ ਸਾਡੇ ਕਰਕੇ ਲਾਗੂ ਹੋ ਰਹੀ ਆ ਵਰਕਰਸ ਦੇ ਹੱਕਾਂ ਨੂੰ ਉਹ ਐਂਟੀ ਸਕੈਬ ਲੈਜਿਸਲੇਸ਼ਨ ਲਿਆਉਣ ਵਾਸਤੇ ਅਸੀਂ ਭੂਮਿਕਾ ਨਿਭਾਈ ਸੀ ਉਹ ਸਾਰੀਆਂ ਗੱਲਾਂ ਉਹ ਯਾਦ ਕਰਵਾਉਂਦੇ ਰਹੇ ਉਹਦਾ ਫਾਇਦਾ ਐਨ ਡੀ ਪੀ ਨੂੰ ਨਹੀਂ ਹੋ ਸਕਿਆ ਕੰਜ਼ਰਵੇਟਿਵਸ ਕਿ ਜੀ ਕਾਰਬਨ ਟੈਕਸ ਹਟਾਓ ਕਾਰਬਨ ਟੈਕਸ ਹਟਾਓ ਅਤੇ ਕੈਪੀਟਲ ਗੇਨਸ ਟੈਕਸ ਵਿਚਲੇ ਵਾਧੇ ਨੂੰ ਰੋਲ ਬੈਕ ਕਰੋ ਜਿਹੜਾ ਉਹ ਸੀਗਾ ਇਨਕਲੂਜਨ ਰੇਟ ਉਹ ਸਾਰੀਆਂ ਗੱਲਾਂ ਕੰਜ਼ਰਵੇਟਿਵਸ ਵੱਲੋਂ ਜਦੋਂ ਵਾਰ ਵਾਰ ਉਹ 'ਤੇ ਨਿਸ਼ਾਨਾ ਕੱਸਿਆ ਗਿਆ ਤਾਂਹੀਓ ਉਹਨਾਂ ਨੂੰ ਰੋਲ ਬੈਕ ਕਰਨ ਦੀ ਸਿਚੁਏਸ਼ਨ ਬਣੀ ਪਰ ਬਜਾਏ ਕਿ ਕਾਰਬਨ ਟੈਕਸ ਦੇ ਵਿੱਚ ਹੋਈ ਜਿਹੜੇ ਕਟੌਤੀ ਨੂੰ ਕੰਜ਼ਰਵੇਟਿਵਸ ਨੂੰ ਉਹਦਾ ਫਾਇਦਾ ਹੋ ਸਕਦਾ ਲੋਕਾਂ ਨੇ ਯਾਦ ਫਿਰ ਇਹੀ ਰੱਖਿਆ ਵੀ ਕਰ ਤਾਂ ਉਹ ਕਾਰਨ ਹੀ ਨਹੀਂ ਦਿੱਤਾ ਕਰ ਤਾਂ ਲਿਬਰਲਸ ਨੇ ਦਿੱਤਾ ਸੋ ਇਸ ਪੁਆਇੰਟ ਆਫ ਵਿਊ ਤੋਂ ਇੱਕ ਤਾਂ ਟੇਕਵੇ ਇਹ ਆ ਕਿ ਜਿਹੜੀ ਕੰਮ ਜਿਹਨੇ ਕਰਤਾ ਜਿਹਦੇ ਹੱਥੀਂ ਕੰਮ ਹੋ ਗਿਆ ਉਹਨੂੰ ਲੋਕ ਯਾਦ ਰੱਖ ਲੈਂਦੇ ਨੇ ਆਈਡੀਆ ਕਿਹਦਾ ਹੈ ਉਹਨੂੰ ਉਹਦਾ ਕ੍ਰੈਡਿਟ ਕਈ ਵਾਰ ਨਹੀਂ ਮਿਲ ਪਾਉਂਦਾ ਬਾਵਜੂਦ ਇਸਦੇ ਕਿ ਜਿੰਨਾ ਮਰਜ਼ੀ ਤੁਸੀਂ ਚੇਤੇ ਕਰਾਉਂਦੇ ਰਹੋ ਪਹਿਲੀ ਗੱਲ ਇਹ ਦੂਜੀ ਗੱਲ ਇਹ ਆ ਕਿ ਜਿਹੜੀ ਤੁਹਾਡੀ ਸਟ੍ਰੈਟਜੀ ਅਤੇ ਉਹਦੇ ਵਿੱਚ ਪਿਵਟ ਆ ਕਿ ਬਹੁਤ ਵੱਡਾ ਯੂਟਰਨ ਕਈ ਵਾਰੀ ਬੰਦਾ ਸੋਚਦਾ ਵੀ ਐਡਾ ਵੱਡਾ ਯੂਟਰਨ ਜੇ ਲਿਆ ਤਾਂ ਸਾਰਿਆਂ ਨੇ ਕਹਿਣਾ ਵੀ ਨਹੀਂ ਨਹੀਂ ਯਾਰ ਇਹ ਤਾਂ ਤੁਸੀਂ ਵੀ ਤੁਹਾਡੀ ਸੋਚ ਦਾ ਆਧਾਰ ਹੀ ਕੋਈ ਨਹੀਂ ਪਰ ਲਿਬਰਲਸ ਨੇ ਇਹ ਗੱਲ ਕਰਕੇ ਦਿਖਾ ਦਿੱਤੀ ਕਿ ਜਿਹੜਾ ਸਟ੍ਰੈਟਜੀ ਅਤੇ ਪਿਵਟ ਹੈ ਰਾਈਟ ਥਿੰਗ ਐਟ ਦਾ ਰਾਈਟ ਟਾਈਮ ਉਹ ਜੇ ਕੀਤੀ ਹੋਵੇ ਤਾਂ ਤੁਸੀਂ ਬਹੁਤ ਰੇਸ ਦੇ ਵਿੱਚ ਪਿੱਛੇ ਹੁੰਦੇ ਹੁੰਦੇ ਵੀ ਸਭ ਤੋਂ ਮੂਹਰੇ ਨਿਕਲ ਸਕਦੇ ਹੋ
ਜੋ ਸਿਆਸਤ ਕਰਨੀ ਹੈ ਸ਼ਰਮ ਨਾ ਕਰੋ
ਹਾਂ ਬਸ ਇਹ ਗੱਲ ਸਹੀ
ਹੈ ਦੂਸਰੇ ਇੱਕ ਤੀਸਰਾ ਟੇਕਵੇ ਵੀ ਹੈ ਵਿਜੇ ਜੀ ਕਿ ਜਿਹੜੀਆਂ ਹੁਣ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਜਿਵੇਂ ਆਪਣੇ ਸੂਬੇ ਦੇ ਵਿੱਚ ਗ੍ਰੀਨ ਪਾਰਟੀ ਫੈਡਰਲੀ ਹੁਣ ਐਨ ਡੀ ਪੀ ਜਿਹਨਾਂ ਦੇ ਸਮਰਥਨ ਨਾਲ ਸਰਕਾਰਾਂ ਟਿੱਕੀਆਂ ਰਹਿੰਦੀਆਂ ਮਾਇਨੋਰਟੀ ਸਰਕਾਰਾਂ ਉਹਨਾਂ ਨੂੰ ਵੀ ਸੋਚਣਾ ਪੈਣਾ ਵੀ ਜਿਹੜਾ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਆ ਵੀ ਇਹਦੇ ਨਾਲ ਉਹਨਾਂ ਨੂੰ ਵਾਕਈ ਕੁਝ ਪਾਰਟੀ ਨੂੰ ਕੁਝ ਹਾਸਲ ਵੀ ਹੁੰਦਾ ਕਿ ਨਹੀਂ
ਹਾਂ ਸਹੀ ਗੱਲ
ਕਿਉਂਕਿ ਇੱਥੇ ਆਪਣੀ ਪ੍ਰੋਵਿੰਸ਼ਲੀ ਗ੍ਰੀਨ ਪਾਰਟੀ ਦਾ ਆਧਾਰ ਘਟ ਗਿਆ
ਕਰੈਕਟ
ਜਿਨ੍ਹਾਂ ਨੇ ਲੀਡਰ ਇਲੈਕਸ਼ਨ ਹਾਰ ਗਏ
2017 ਦੇ ਵਿੱਚ ਜਿਨ੍ਹਾਂ ਨੇ ਐਨ ਡੀ ਪੀ ਦੇ ਪੈਰ ਲਵਾਏ ਤੇ ਉਸ ਤੋਂ ਬਾਅਦ ਐਨ ਡੀ ਪੀ ਦੇਖੋ ਸਕਸੈਸਿਵਲੀ ਸਰਕਾਰ ਬਣਾਉਂਦੀ ਆ ਰਹੀ ਹੈ
ਇੱਥੇ ਕੋਈ ਬੀ ਸੀ ਗ੍ਰੀਨ ਪਾਰਟੀ ਦਾ ਉਸ ਤੋਂ ਬਾਅਦ ਕੋਈ ਬਹੁਤਾ ਕੋਈ ਫਾਇਦਾ ਨਹੀਂ ਹੋਇਆ ਪਾਰਟੀ ਦਾ ਆਧਾਰ ਘਟਿਆ ਹੀ ਹੈ ਤੇ ਹਾਸ਼ੇ ਤੋਂ ਹੁੰਦੀ ਉਹਦੀ ਬਿਲਕੁਲ ਹੀ ਮਤਲਬ ਹਾਸ਼ੇ ਤੋਂ ਬਾਹਰ ਹੀ ਹੋਣ ਵਾਲੀ ਹੋ ਗਈ ਹੈ
ਜੀ
ਤੇ ਉਸੇ ਤਰ੍ਹਾਂ ਫੈਡਰਲੀ ਹੁਣ ਐਨ ਡੀ ਪੀ ਵੀ ਇਹਨਾਂ ਦੇ ਕੌਨਫੀਡੈਂਸ ਇਨ ਸਪਲਾਈ ਅਗਰੀਮੈਂਟ ਚੱਲਦਾ ਰਿਹਾ ਸੋ 2019 ਤੋਂ ਹੀ ਜਿਵੇਂ ਕਹਿ ਲਓ ਵੀ ਸਪੋਰਟ ਕਰਦੇ ਰਹੇ ਨੇ ਲਿਬਰਲਸ ਨੂੰ ਤੇ ਸੋ ਐਨ ਡੀ ਪੀ ਦਾ ਆਧਾਰ ਤਾਂ ਖਾਸਾ ਹੀ ਘੱਟ ਗਿਆ ਇਸ ਵਾਰ
ਜੀ ਜੀ
ਹਾਸਲ ਕੀ ਹੋਇਆ ਕੀ ਖੱਟਿਆ ਮੈਂ ਤੇਰੀ ਹੀਰ ਵੋਟਰਸ ਵੀ ਸੋਚ ਰਹੇ ਆ ਤੇ ਜਿਹੜੀਆਂ ਛੋਟੀਆਂ ਪਾਰਟੀਆਂ ਨੇ ਉਹ ਵੀ ਸੋਚ ਰਹੀਆਂ
ਜੀ ਮਨੀਕਰਨ ਸਿੰਘ ਜੀ ਸਾਡੇ ਅਗਲੇ ਕਾਲਰ ਨੇ ਜੀ ਮਨੀਕਰਨ ਜੀ
ਹਾਂਜੀ
ਸਤਿ ਸ਼੍ਰੀ ਅਕਾਲ ਜੀ
ਅੱਛਾ ਮੈਂ ਨਾ ਇਹ ਤਾਂ ਜਿਹੜੀ ਹੋ ਗਏ ਆ ਇਲੈਕਸ਼ਨ ਇਹ ਤਾਂ ਬੜੀ ਚੀਜ਼ਾਂ ਇਹਦੇ ਵਿੱਚੋਂ ਟੇਕ ਅਵੇ ਨੇ ਮੈਂ ਜੇ ਹੁਣ ਤੁਹਾਨੂੰ ਬੋਲਣ ਲੱਗਾ ਨਾ ਤੇ ਤੁਹਾਡਾ ਅੱਧਾ ਸ਼ੋ ਖਾ ਜਾਵਾਂਗਾ ਮੈਂ ਹੁਣ ਕਿੱਥੋਂ ਸ਼ੁਰੂ ਕਰਾਂ ਦੇਖੋ ਪਹਿਲੀ ਗੱਲ ਆਪਾਂ ਸ਼ੁਰੂ ਕਰਦੇ ਹਾਂ ਐਨ ਡੀ ਪੀ ਤੋਂ
ਜੀ
ਐਨ ਡੀ ਪੀ ਦੇ ਵਿੱਚ ਜਗਮੀਤ ਸਿੰਘ ਜਿਹੜੇ 10 ਸਾਲ ਸਪੋਰਟ ਕਰਦੇ ਰਹੇ ਲਿਬਰਲ ਨੂੰ ਬੀਤੇ ਦਿਨੇ ਉਹਨਾਂ ਨੇ ਆਪਣਾ ਇੱਕ ਭਾਸ਼ਣ ਦਿੱਤਾ ਜਿਹਦੇ ਚ ਉਹ ਕਹਿੰਦੇ ਨੈਵਰ ਟਰੱਸਟ ਅ ਲਿਬਰਲ ਤੈਨੂੰ 10 ਸਾਲ ਲੱਗੇ ਯਾਰ ਇਹ ਚੀਜ਼ ਜਾਣਨ ਦੇ ਵਿੱਚ ਸੋਚ ਕਿ ਤੂੰ ਕਿੱਡਾ ਕੁ ਮਾੜਾ ਲੀਡਰ ਹੈ 10 ਈਅਰਸ ਆਫਟਰ 10 ਈਅਰਸ ਤੈਨੂੰ ਲੱਗਦਾ ਕਿ ਹੁਣ ਬਿਲਕੁਲ ਚੋਣਾਂ ਤੋਂ ਇਕਦਮ ਵੋਟਾਂ ਤੋਂ ਪਹਿਲਾਂ ਮੈਂ ਕਹਾਂ ਕਿ ਨੈਵਰ ਟਰੱਸਟ ਲਿਬਰਲ ਕਿਉਂਕਿ ਜਿਹੜੀ ਐਨ ਡੀ ਪੀ ਦੀ ਵੋਟ ਟੁੱਟ ਕੇ ਲਿਬਰਲ ਵੱਲ ਗਈ ਸੀਗੀ ਹੀ ਥੋਟ ਕਿ ਇਹੀ ਟਾਈਮ ਹੈ ਕਿ ਮੈਂ ਕਹਿ ਦਾ ਵੀ ਨੈਵਰ ਟਰੱਸਟ ਲਿਬਰਲ ਤੇ ਉਹ ਵੋਟ ਮਿਲ ਜਾਏਗੀ ਐਨੀਵੇ ਦੈਟ ਗਾਇ ਜਸਟ ਰੂਨ ਦ ਪਾਰਟੀ ਤੇ ਇਹ ਤਾਂ ਪਹਿਲਾ ਟੇਕ ਅਵੇ ਹੈ ਜੀ ਦੂਜਾ ਟੇਕ ਅਵੇ ਹੈ ਜਿਹੜਾ ਮੈਨੂੰ ਲੱਗਦਾ ਹੈਗਾ ਪੀਅਰ ਪੋਲੀਵਰ ਦਾ ਉਹ ਹੈ ਕਿ ਉਹ ਬੰਦਾ ਬੜਾ ਸਿਆਣਾ ਤੇ ਬੜਾ ਚੜ੍ਹਦੀ ਕਲਾ ਚ ਰਹਿ ਕੇ ਗੱਲ ਕਰਨ ਵਾਲਾ ਮੈਨੂੰ ਲੱਗਿਆ ਜਿੰਨੇ ਕੁ ਉਹਨੇ ਭਾਸ਼ਣ ਦਿੱਤੇ
ਅੱਛਾ ਜੀ
ਬਟ ਦ ਬਿਗੇਸਟ ਪ੍ਰੋਬਲਮ ਵਿਦ ਦੈਟ ਗਾਇ ਵਾਜ਼ ਕਿ ਉਹਨੇ ਟਾਰਗੇਟ ਕੀਤਾ ਇੱਕ ਮੈਨ ਨੂੰ ਹੀ ਟਾਰਗੇਟਡ ਅ ਮੈਨ ਨਾਟ ਅ ਪਾਰਟੀ ਐਂਡ ਵਟ ਲਿਬਰਲਸ ਡਿਡ ਦੇ ਚੇਂਜ ਦ ਮੈਨ ਸੋ ਮੈਨੂੰ ਲੱਗਿਆ ਕਿ ਪੀਅਰ ਪੋਲੀਵਰ ਕੋਈ ਪਲਾਨ ਬੀ ਸਿਖ ਰਹੀ ਨਹੀਂ ਉਹਦੇ ਕੋਲ ਪਲਾਨ ਇਹ ਹੀ ਸੀ ਕਿ ਮੈਂ ਟਰੂਡੋ ਨੂੰ ਭੰਡਦਾ ਰਵਾਂਗਾ ਤੇ ਉਹ ਬਹੁਤ ਹਲਕੇ ਚ ਲੈ ਗਿਆ ਸੋ ਠੀਕ ਹੈ ਉਹਨੇ ਚੰਗੀ ਤਰ੍ਹਾਂ ਭੰਡਿਆ ਵੀ ਉਹਦੇ ਬਾਰੇ ਉਹਨੇ ਲੋਕ ਬਟ ਦੈਨ ਲਿਬਰਲਸ ਪਲੇਡ ਦ ਗੇਮ ਦੇ ਟੁੱਕ ਦ ਮੈਨ ਆਫ ਦ ਟੇਬਲ ਦੇ ਬਰੋਟ ਅ ਨਿਊ ਮੈਨ ਐਂਡ ਦ ਗੇਮ ਚੇਂਜ ਲਾਸਟ ਸਰ ਜਿਹੜਾ ਮੇਰਾ ਟੇਕ ਅਵੇ ਹੈ ਸਾਰੇ ਇਲੈਕਸ਼ਨ ਤੋਂ ਉਹ ਹੈ ਕੈਨੇਡੀਅਨ ਪਾਪੂਲੇਸ਼ਨ ਦੇ ਬਾਰੇ ਵਟ ਆਈ ਅਬਜ਼ਰਵ ਕੈਨੇਡੀਅਨ ਪਾਪੂਲੇਸ਼ਨ ਦੀ ਜਿਹੜੀ ਮੈਮਰੀ ਹੈ ਨਾ ਇਟਸ ਅ ਵੈਰੀ ਸ਼ਾਰਟ ਟਰਮ ਮੈਮਰੀ ਵੈਰੀ ਸ਼ਾਰਟ ਟਰਮ ਮੈਮਰੀ ਦੇਖੋ 8 ਸਾਲ ਇਹ ਸਾਰੇ ਰੋਂਦੇ ਰਹੇ ਮੈਨੂੰ ਨੀ ਪਤਾ ਮੈਂ ਸਰੀ ਦੇ ਵਿੱਚ ਵੀ ਗੱਲ ਕਰਦੇ ਹਾਂ ਵੈਨਕੂਵਰ ਚ ਵੀ ਕਰਦੇ ਹਾਂ ਟੋਰਾਂਟੋ ਚ ਵੀ ਕਰਦੇ ਹਾਂ ਮੈਨੂੰ ਸਰ ਇੱਕ ਬੰਦਾ ਨੀ ਮਿਲਿਆ ਜਿਹੜਾ ਲਿਬਰਲ ਨੂੰ ਲੈ ਕੇ ਰੋ ਨਾ ਰਿਹਾ ਹੋਵੇ ਤੇ 2 ਮਹੀਨਿਆਂ ਦੇ ਵਿੱਚ ਉਹਨਾਂ ਨੇ ਗੈਸ ਦੇ ਪ੍ਰਾਈਸਿਸ ਘਟਾ ਤੇ ਉਹ ਟੈਕਸ ਜਿਹਨੂੰ ਲੈ ਕੇ ਪੀਅਰ ਪੋਲੀਵਰ ਚੀਕਦਾ ਰਿਹਾ ਇਹਨਾਂ ਨੇ ਜ਼ੀਰੋ ਕਰ ਦਿੱਤਾ ਦੈਨ ਪੀਪਲ ਫੋਰਗੇਟ ਅਬਾਊਟ ਇਟ ਇੰਨੀ ਸ਼ਾਰਟ ਟਰਮ ਮੈਮਰੀ ਲੋਕਾਂ ਦੀ ਆਈ ਐਮ ਜਸਟ ਸੁਪਰ ਸਕੇਅਰਡ ਬਾਕੀ ਦੇਖੋ ਆਰ ਇਨ ਦਿਸ ਰਾਈਡ ਫੋਰ ਨਾਓ ਨੈਕਸਟ 4 ਇਅਰਸ ਲੈਟਸ ਸੀ ਕੀ ਬਣਦਾ ਇਸ ਦੇਸ਼ ਦਾ ਜਿਹੜਾ ਵੀ ਲੀਡਰ ਆਏ ਜੀ ਵੀ ਨੀਡ ਸਮ ਨਿਊ ਚੇਂਜ ਫੋਰ ਬੈਟਰਮੈਂਟ ਹੈਨਾ
ਜੀ ਜੀ
ਸੋ ਦੈਟਸ ਆਲ ਮਾਈ ਟੇਕ ਅਵੇ
ਬਹੁਤ ਮਿਹਰਬਾਨੀ
ਹੋਇਆ ਐਕਚੁਅਲੀ ਇਹ ਹੈ ਨਾ ਵਿਜੇ ਜੀ ਕਿ ਸਾਰੀਆਂ ਪਾਰਟੀਆਂ ਨੇ ਸੋ ਜੋ ਜੋ ਵਾਅਦੇ ਪਹਿਲਾਂ ਕੰਜ਼ਰਵੇਟਿਵਸ ਨੇ ਕੀਤੇ ਸੀ ਲਿਬਰਲਸ ਨੇ ਵੀ ਆਪਣੇ ਪਲੇਟਫਾਰਮ ਦੇ ਵਿੱਚ ਸਾਰੇ ਉਹੀ ਵਾਅਦੇ
ਚੀਜ਼ਾਂ ਲੈ ਆਉਂਦੇ
ਸੋ ਕੈਨੇਡੀਅਨਸ ਨੇ ਕਿਹਾ ਫਿਰ ਵਹੀ ਜਾਗ ਵਹੀ ਸਭ ਕੁਛ ਅਗਰ ਕਮ ਦਾਮ ਮੇ ਮਿਲੇ ਤੋ ਕੋਈ ਯੇ ਕਿਉਂ ਲੇ
ਵੋ
ਨਾ ਲੇ ਉਹ ਕਹਿੰਦੇ ਮਹਿੰਗਾ ਹੋਗਾ ਕਹਿੰਦੇ ਥੋੜਾ ਸਾ ਬਿਲਕੁਲ ਨਹੀਂ ਨਹੀਂ ਥੋੜਾ ਸਾ ਉਹ ਕਹਿੰਦੇ ਫਿਰ ਠੀਕ ਆ ਕਿਉਂਕਿ ਲੋਕ ਕੰਜ਼ਰਵੇਟਿਵਸ ਤੋਂ ਥੋੜਾ ਡਰਦੇ ਸੀ ਡੋਨਲਡ ਟਰੰਪ ਦੇ ਆਉਣ ਨਾਲ ਥੋੜਾ ਹੋਰ ਡਰ ਗਏ
ਪਰ ਦੇਖੋ ਟਰੂਡੋ ਦਾ ਜਾਣਾ ਟਰੰਪ ਦਾ ਆਉਣਾ ਟੈਰਿਸ ਦਾ ਲੱਗਣਾ ਟ੍ਰੇਡ ਵਾਰ ਦਾ ਸ਼ੁਰੂ ਹੋਣਾ ਜਿਹੜਾ ਆਹ ਵਾਲਾ ਸਾਰਾ ਸਮੀਕਰਨ ਸੀ ਇਹਨੇ ਖੇਡ ਇਹੋ ਜਿਹੀ ਕਮਾਈ ਕਿ ਕਿਉਂਕਿ ਹੁਣ ਇੱਕ ਫੌਰੀ ਤੌਰ 'ਤੇ ਉਹ ਟੈਰਿਫਸ ਵਾਲੀ ਗੱਲ ਟੈਰਿਫਸ ਦਾ ਜੋ ਇੰਪੈਕਟ ਜੋਬਸ ਦੇ ਉੱਪਰ ਪੈਣਾ ਸਾਰੀਆਂ ਚੀਜ਼ਾਂ ਦੇ ਉੱਪਰ ਪੈਣਾ ਉਹ ਲੋਕਾਂ ਵਾਸਤੇ ਫੌਰੀ ਖਤਰੇ ਬਣ ਗਏ ਕਿ ਜਿਹੜੀਆਂ ਚੀਜ਼ਾਂ ਪਿੱਛੇ ਲੰਘੀਆਂ ਉਹ ਤਾਂ ਹੋ ਗਈਆਂ ਜੇ ਇਮੀਗ੍ਰੇਸ਼ਨ ਦਾ ਦੇਖੋ ਇਮੀਗ੍ਰੇਸ਼ਨ ਨੂੰ ਲੈ ਕੇ ਚੈਲੰਜ ਸੀਗਾ ਉਹ ਲਿਬਰਲਸ ਨੇ ਆਪ ਹੀ ਨੰਬਰਸ ਕੱਟ ਕਰ ਦਿੱਤੇ ਇਮੀਗ੍ਰੇਸ਼ਨ ਵਾਲਾ ਇਸ਼ੂ ਲਿਬਰਲਸ ਨੇ ਖੁਦ ਹੀ ਪਹਿਲਾਂ ਹੀ ਜਸਟਿਨ ਟਰੂਡੋ ਦੇ ਹੁੰਦਿਆਂ ਹੀ ਆਫ ਦਾ ਟੇਬਲ ਕਰ ਦਿੱਤਾ ਸੀ ਉਸ ਤੋਂ ਬਾਅਦ ਫਿਰ ਕਾਰਬਨ ਟੈਕਸ ਅਤੇ ਹੋਰ ਟਰੂਡੋ ਵਾਲਾ ਇਸ਼ੂ ਇਫ ਇਹ ਗੱਲ ਮਨੀਕਰਨ ਜੀ ਦੀ ਸਹੀ ਆ ਰਾਦਰ ਦੈਨ ਟਾਰਗੇਟਿੰਗ ਦਾ ਪਾਰਟੀ ਦ ਕੰਜ਼ਰਵੇਟਿਵਸ ਐਂਡ ਪੀਅਰ ਪੋਲੀ ਹੈਵ ਟਾਰਗੇਟਿਡ ਜਸਟਿਨ ਟਰੂਡੋ ਉਹ ਤਾਂ ਇਨਫਲੇਸ਼ਨ ਨੂੰ ਵੀ ਜਸਟ ਇਨਫਲੇਸ਼ਨ ਕਹਿੰਦੇ ਸੀ
ਉਹ ਪੀਅਰ ਪੋਲੀ ਕਹਿੰਦੇ ਵੀ ਮੇਰਾ ਪਾਊਡਰ ਸਫੇਦੀ ਝਾਗ ਉਹ ਕਹਿੰਦੇ ਸਾਡਾ ਵੀ ਹੈ
ਉਹ ਕਹਿੰਦੇ ਸਾਡਾ ਵੀ ਹੈ
ਫਿਰ ਕਹਿੰਦੇ ਕੋਈ ਇਹ ਕਿਉਂ ਲੈ ਵੋ ਨਾ ਲੈ
ਤੁਸੀਂ ਮਸ਼ੀਨ ਦੀ ਨਹੀਂ ਨਗੋਚਾਂ ਕੱਢੀਆਂ ਤੁਸੀਂ ਪਾਊਡਰ ਦੀ ਨਗੋਚਾਂ ਕੱਢਦੇ ਰਹੇ ਅਗਲੇ ਪਾਊਡਰ ਬਦਲਤਾ
ਉਹਨਾਂ ਨੇ
ਵਾਸੂ ਜੀ ਸਾਡੇ ਅਗਲੇ ਕਾਲਰ ਨੇ ਜਸਵਿੰਦਰ ਹੁੰਦਲ ਜੀ ਉਹਨਾਂ ਦੀ ਗੱਲ ਸੁਣਦੇ ਹਾਂ ਹੁੰਦਲ ਸਾਹਿਬ ਸਤਿ ਸ਼੍ਰੀ ਅਕਾਲ ਕੀ ਕਹਿਣਾ ਚਾਹੋਗੇ
ਹਾਂਜੀ ਵੀਰ ਜੀ ਸਤਿ ਸ਼੍ਰੀ ਅਕਾਲ ਜੀ
ਸਤਿ ਸ਼੍ਰੀ ਅਕਾਲ ਜੀ
ਯਾਰ ਪਹਿਲੀ ਗੱਲ ਤਾਂ ਮੈਂ ਇਸ ਲਈ ਫੋਨ ਕੀਤਾ ਮੇਨਲੀ ਕਿ ਤੁਹਾਡਾ ਅੱਜ ਬੇਕਅਪ ਸੌਂਗ ਸੁਣ ਕੇ ਤੁਹਾਨੂੰ ਪਤਾ ਲੱਗਿਆ ਕਿ ਤੁਸੀਂ ਲਿਬਰਲ ਨੂੰ ਵੋਟ ਪਾ ਕੇ ਆਏ ਜੀ
ਨਹੀਂ ਨਹੀਂ ਤੁਸੀਂ ਜੋ ਉੱਤੋਂ ਪਹਿਲਾਂ ਵਾਲੀ ਗੱਲ ਜੇ ਸੁਣੀ
ਹਾਂ ਵੀ ਨਹੀਂ
ਬੇਕਅਪ ਸੌਂਗ ਸੁਣ ਕੇ ਕੋਈ ਇਹੋ ਜਿਹੀ ਹਟਕਲਾ ਨਾ ਲਓ ਨਾ ਨਾ ਹੈ ਤਾਂ ਨਾ ਹੈ ਜੀ ਜੀ
ਲੱਗਾ ਸਦਵੇਤਾ ਚਲੋ ਐਨੀਵੇ ਜਸ ਸਾਈਡ ਬਾਕੀ ਟੇਕ ਅਵੇ ਇਹ ਹੈ ਜੀ ਕਿ ਵੈਰੀ ਅਨਫੋਰਚੁਨੇਟ ਮੈਂਡੇਟ ਕਿ ਥਰਡ ਇਲੈਕਸ਼ਨ ਹੈ ਕਿ ਸੇਮ ਸਿਚੁਏਸ਼ਨ ਹੈ ਜੀ ਲਿਬਰਲ ਵਿਦ ਐਨ ਡੀ ਪੀ ਸਪੋਰਟ ਔਰ ਮੇਰਾ ਮੇਨ ਕੰਸਰਨ ਹੈ ਕਿ ਐਨ ਡੀ ਪੀ ਨੇ ਅੱਗੇ ਸਪੋਰਟ ਕੀਤੀ ਦੋ ਇਲੈਕਸ਼ਨ ਦੇ ਵਿੱਚ ਦੋ ਟਰਮ ਦੇ ਵਿੱਚ ਲਿਬਰਲ ਨੂੰ ਔਰ ਜਗਮੀਤ ਸਿੰਘ ਚਲੋ ਇੱਕ ਐਕਸਪੀਰੀਅੰਸ ਲੀਡਰ ਅਤੇ ਪੋਲੀਟੀਸ਼ੀਅਨ ਸੀਗੇ ਔਰ 24 ਸੀਟਾਂ ਦੇ ਨਾਲ ਸਪੋਰਟ ਕੀਤਾ ਬਾਰਗੇਨ ਵੀ ਕੀਤਾ ਲਿਬਰਲ ਦੇ ਨਾਲ ਬਟ ਹੁਣ ਨਵਾਂ ਲੀਡਰ ਸਿੰਸ ਉਹਨਾਂ ਨੇ ਰਿਜ਼ਾਈਨ ਕਰਤਾ ਨਵਾਂ ਲੀਡਰ ਕੌਣ ਆਏਗਾ ਉਹ ਕਿੰਨਾ ਕੁ ਸਟਰੋਂਗ ਲੀਡਰ ਹੋਏਗਾ ਔਰ 7 ਸੀਟਾਂ ਦੇ ਨਾਲ ਐਨ ਡੀ ਪੀ ਕਿੰਨਾ ਕੁ ਬਾਰਗੇਨ ਕਰ ਪਾਏਗੀ ਲਿਬਰਲ ਦੇ ਨਾਲ ਔਰ ਇਹ ਕਿੰਨੀ ਕੁ ਸਟੇਬਲ ਗਵਰਨਮੈਂਟ ਹੋਏਗੀ ਦੈਟ ਇਜ਼ ਮਾਈ ਕੰਸਰਨ ਥੈਂਕ ਯੂ
ਬਹੁਤ ਮਿਹਰਬਾਨੀ ਥੈਂਕ ਯੂ ਜਸਵਿੰਦਰ ਜੀ ਸਾਡੇ ਅਗਲੇ ਕਾਲਰ ਨੇ ਜਤਿੰਦਰ ਸਿੰਘ ਜੀ ਸਤਿ ਸ਼੍ਰੀ ਅਕਾਲ ਜਤਿੰਦਰ ਜੀ
ਸਤਿ ਸ਼੍ਰੀ ਅਕਾਲ ਭਾਜੀ ਦੋਨਾਂ ਨੂੰ
ਸਤਿ ਸ਼੍ਰੀ ਅਕਾਲ ਜੀ
ਅਤੇ ਮੇਰੇ ਦੋ ਪੁਆਇੰਟ ਆ ਪਹਿਲਾਂ ਤਾਂ ਜੇ ਕੰਜ਼ਰਵੇਟਿਵ ਫੇਅਰ ਪੋਲੀ ਹਾਰ ਰਿਹਾ ਨਾ ਦੈਟਸ ਸੋ ਬੈਡ ਮੈਨੂੰ ਪਰਸਨਲੀ ਫੀਲ ਹੋਇਆ ਅਤੇ ਐਡਵਾਈਸ ਇਹ ਹੈ ਮਾਰਕ ਕਰਨੀ ਨੇ ਹੁਣ ਰੋਕਣ ਵਾਲਾ ਕੋਈ ਨਹੀਂ ਹੋਣਾ ਹੁਣ ਉਹਨੂੰ ਜੇ ਕੰਜ਼ਰਵੇਟਿਵ ਪਾਰਟੀ ਲੀਡਰ ਚੇਂਜ ਕਰਨ 'ਚ ਪੈ ਗਈ ਮਿੱਠੂ ਸਿੰਘ ਸੰਘ ਵੀ ਬਾਹਰ ਨਿਕਲ ਗਏ ਜੇ ਕਿਤੇ ਫੇਅਰ ਪੋਲੀ ਵੀ ਬਾਹਰ ਨਿਕਲ ਗਏ ਤਾਂ ਲਿਬਰਲ ਨੇ ਕਾਫੀ ਗਾਹਾਂ ਨਿਕਲ ਜਾਣਾ ਸੋ ਮੇਰੀ ਐਡਵਾਈਸ ਉਹਨਾਂ ਨੂੰ ਇਹ ਹੈ ਵੀ ਚੇਂਜ ਕਰ ਲੈਣ ਨਾ ਚੇਂਜ ਕਰਨ ਲੀਡਰ ਸੈਕਿੰਡ ਥਿੰਗ ਜਿਹੜਾ ਭਾਈ ਸਾਹਿਬ ਕਹਿੰਦੇ ਸੀ ਨਾ ਲੋਕਾਂ ਦੀ ਸ਼ਾਰਟ ਮੈਮਰੀ ਆ ਜਾਂ ਫੋਰ ਐਵਰ ਕੈਨੇਡੀਅਨਸ ਦੀ ਉਹ ਜਿਹੜਾ ਰੇਡੀਓ ਦੇ ਰੌਲਾ ਜਾਂ ਮੀਡੀਆ 'ਚ ਜ਼ਿਆਦਾ ਜਾਂ ਲੋਕਾਂ ਦਾ ਇਸ਼ੂ ਜ਼ਿਆਦਾ ਸੀ ਇਮੀਗ੍ਰੈਂਟਸ 'ਤੇ ਜ਼ਿਆਦਾ ਸੀਗੇ ਮੈਂ ਪਹਿਲਾਂ ਵੀ ਜਦੋਂ ਅੱਗੇ ਵੀ ਤੁਹਾਨੂੰ ਕਾਫੀ ਟਾਈਮ ਪਹਿਲਾਂ ਵੀ ਮੈਂ ਕਿਹਾ ਜਿਹੜਾ ਰੇਡੀਓ 'ਤੇ ਆਉਂਦੇ ਆ ਪੀ ਆਰ ਤੋਂ ਲੈਸ ਆਉਂਦੇ ਪੀਪਲ ਜਾਂ ਪੀ ਆਰ ਆਉਂਦੇ ਆ ਜਦੋਂ ਸਿਟੀਜ਼ਨ ਦੇ ਇਸ਼ੂ ਟੋਟਲੀ ਡਿਫਰੈਂਟ ਆ ਸਿਟੀਜ਼ਨ ਕੈਨੇਡਾ ਨੂੰ ਆਲ ਓਵਰ ਦੇਖਦਾ ਸੋ ਇਹ ਚੀਜ਼ ਹੈਗੀ ਲੋਕ ਕੈਨੇਡੀਅਨਸ ਨੂੰ ਪਤਾ ਕੀ ਕਰਦੇ ਆ ਪਰ ਜਿਹੜੇ ਇਮੀਗ੍ਰੈਂਟਸ ਉਹਨਾਂ ਨੂੰ ਨਹੀਂ ਪਤਾ ਕੀ ਚਾਹੁੰਦੇ ਆ ਡਿਵਾਈਡ ਹੁੰਦੀਆਂ ਜਿਹੜੇ ਇਸ਼ੂ ਬਣਦੇ ਆ ਤੁਸੀਂ ਮੈਂ ਅੱਗੇ ਵੀ ਤੁਹਾਨੂੰ ਮੈਂ ਕਿਹਾ ਜੇ ਤੁਸੀਂ ਕੋਈ ਬੰਦਾ ਇਸ਼ੂ ਲੈ ਕੇ ਆਉਂਦਾ ਨਾ ਕਰਦਾ ਉਹਨੂੰ ਪੁੱਛ ਕੇ ਦੇਖੋ ਤੁਸੀਂ ਆਰ ਯੂ ਸਿਟੀਜ਼ਨ ਤੁਸੀਂ ਦੇਖਿਓ ਕਿੰਨੇ ਬੰਦੇ ਆ ਕੇ ਤੁਹਾਨੂੰ ਦੱਸਦੇ ਇਸ਼ੂ ਇਫੈਕਟ ਪੈਂਦਾ ਵਾ ਜੀ
ਮਿਹਰਬਾਨੀ ਜੀ ਮਿਹਰਬਾਨੀ ਜਤਿੰਦਰ ਜੀ ਬਹੁਤ ਧੰਨਵਾਦ ਥੈਂਕ ਯੂ ਬਲਜਿੰਦਰ ਸੇਖੋਂ ਜੀ ਸਾਡੇ ਅਗਲੇ ਕਾਲਰ ਨੇ ਸਤਿ ਸ਼੍ਰੀ ਅਕਾਲ ਬਲਜਿੰਦਰ ਜੀ
ਸਤਿ ਸ਼੍ਰੀ ਅਕਾਲ ਭਾਈ
ਜੀ ਕੀ ਕਹਿਣਾ ਚਾਹੋਗੇ
ਭਾਈ ਮੈਂ ਕੱਲ ਵੋਟ ਪਾ ਕੇ ਘਰੇ ਗਿਆ ਤੇ ਜਵਾਕ ਮੈਨੂੰ ਪੁੱਛਦੇ ਵੀ ਵੋਟ ਪਾਇਆ ਮੈਂ ਕਿਹਾ ਹਾਂਜੀ ਪਾ ਜਾਂਦੀ ਕਹਿੰਦੇ ਕਿਹਨੂੰ ਪਾਈ ਮੈਂ ਕਿਹਾ ਮੇਰਾ ਇਹ ਪਰਸਨਲ ਡਿਸੀਜ਼ਨ ਮੈਂ ਤੁਹਾਨੂੰ ਦੱਸਣਾ ਨੀਗਾ ਨਾ ਮੇਰਾ ਸੀ ਮੈਂ ਆਪ ਪਾਈ ਆ ਤੇ ਉਹਨਾਂ ਦਾ ਮੈਂ ਕਿਹਾ ਤੁਸੀਂ ਦੱਸੋ ਕਹਿੰਦੇ ਬਈ ਉਹਨਾਂ ਦੇ ਜਿਹੜੇ ਬੱਚੇ ਮੇਰੀ 8th ਗ੍ਰੇਡ ਚ ਬੇਟੀ ਪੜ੍ਹਦੀ ਹੈ, ਵੱਡੀ 11th ਗ੍ਰੇਡ ਚ, ਉਹ ਕਹਿੰਦੇ ਵੀ ਜਿਹੜਾ ਕੰਜ਼ਰਵੇਟਿਵ ਲੀਡਰ ਆ ਇਹ ਲੇਡੀਜ਼ ਲਈ ਮਤਲਬ ਇਹਦੇ ਮਤਲਬ ਰੇਸਿਸਟ ਆ ਕਹਿੰਦੇ। ਆਈ ਡੋਂਟ ਨੋ ਕੌਣ ਟੀਚ ਕਰ ਰਿਹਾ ਕੌਣ ਨਹੀਂ, ਸਕੂਲ ਚ ਨੇ ਹਲੇ, ਮੈਂ ਮਤਲਬ ਉਹਨਾਂ ਦੇ ਮੂਵਲ ਦੇਖ ਕੇ ਰਹਿਣ ਹੋ ਗਿਆ। ਮੈਂ ਕਿਹਾ ਤੁਸੀਂ ਵੀ ਕਹਿੰਦੇ ਵੀ ਨਹੀਂ ਅਸੀਂ ਸੁਣਿਆ ਵਾ, ਕਹਿੰਦੇ ਉਹ ਵੂਮੈਨਸ ਲਈ ਗੁੱਡ ਨਹੀਂ, ਕਹਿੰਦੇ ਹੈਗੇ ਵੀ ਵਧੀਆ ਨਹੀਂ ਗਾ ਉਹ ਸਾਡੇ ਲਈ ਹੈਗਾ। ਤੇ ਦੂਜੀ ਗੱਲ ਚਲੋ ਜੀ, ਸਰਕਾਰ ਵੈਸੇ ਜਿਹੜਾ ਸੀਗਾ ਵੀ ਬਹੁਤ ਟਫ ਫਾਈਟ ਸੀਗੀ, ਤੇ ਬਾਕੀ ਦੇਖੋ ਹੁਣ ਹੁੰਦਾ ਕੀ ਹੈ। ਤੇ ਜਗਮੀਤ ਸਿੰਘ ਜੀ ਨੇ ਵਧੀਆ ਗੱਲ ਕੀਤਾ, ਹਾਰੇ ਤੇ ਆਪਣੀ ਉਹ ਮਤਲਬ ਕਰ ਗਏ ਰਹੇ ਆ ਨਾ ਵੀ ਪਾਸੇ ਹੋ ਗਏ ਨੇ, ਦੇਖੋ ਹੁਣ ਕੀ ਬਣਦਾ ਜੀ ਅੱਗੇ ਆਪਣੇ ਲਈ ਕੀ ਕਰਦੇ ਨੇ, ਕਿਉਂਕਿ ਆਪਾਂ ਤਾਂ ਜੀ ਬਸ ਮਿਹਨਤ ਕਰਨੀ ਹੈ ਤੇ ਰੋਟੀ ਖਾਣੀ ਹੈਗੀ ਆ। ਤੇ ਆਈ ਡੋਂਟ ਨੋ ਆਪਾਂ ਨੂੰ ਕੋਈ ਮਿਹਨਤ ਰੱਖਦਾ ਕੋਈ ਆਪਾਂ ਨਾ ਵੀ ਟੋਪਿਕ ਇਹੋ ਜਿਹਾ ਵੀ ਆਪਾਂ ਇੱਕ ਦੂਜੇ ਨਾਲ ਆਰਗਿਊ ਕਰੀਏ ਕੁਛ ਕਰੀਏ, ਕਿਉਂਕਿ ਮਿਹਨਤ ਕਰਕੇ ਰੋਟੀ ਮਿਲਣੀ ਇਹਨਾਂ ਤਾਂ ਆਪਾਂ ਨੂੰ ਕੱਖ ਨਹੀਂ ਦੇਣਾ। ਬਾਕੀ ਠੀਕ ਆ, ਦੇਸ਼ ਲਈ ਕੋਈ ਵਧੀਆ ਕਰਦੇ ਤਾਂ ਕਿ ਸਭ ਦਾ ਕੋਈ ਭਲਾ ਹੋ ਜੇ ਜੀ।
ਮਿਹਰਬਾਨੀ ਸੇਖੋਂ ਸਾਹਿਬ, ਬਹੁਤ ਧੰਨਵਾਦ। ਜਿਹੜੀ ਇੱਕ ਵਸੂ ਜੀ ਉਹ ਗੱਲ ਹੈਗੀ ਹੈ ਨਾ ਕਿ ਉਹ ਮਿਸ ਇਨਫੋਰਮੇਸ਼ਨ ਅਤੇ ਡਿਸਇਨਫੋਰਮੇਸ਼ਨ ਨੂੰ ਕਿਸ ਹਿਸਾਬ ਦੇ ਨਾਲ ਅੱਗੇ ਤੋਂ ਅੱਗੇ ਗੱਲਾਂ ਪ੍ਰੋਪੋਗੇਟ ਕਈ ਵਾਰ ਹੋ ਜਾਂਦੀਆਂ ਨੇ, ਤਾਂ ਹੀ ਉਹ ਗੱਲ ਇਹ ਆਉਂਦੀ ਹੈ ਕਿ ਅੱਜ ਕੱਲ੍ਹ ਇਨਫੋਰਮਡ ਰਹਿਣ ਲਈ ਲੱਗਦਾ ਤਾਂ ਇਹ ਵੀ ਇਨਫੋਰਮ ਰਹਿਣਾ ਸੌਖਾ ਕਿਉਂਕਿ ਜਾਣਕਾਰੀ ਸਾਡੇ ਕੋਲ ਬੜੀ ਈਜ਼ੀਲੀ ਅਵੇਲੇਬਲ ਆ, ਪਰ ਜੇ ਜਾਣਕਾਰੀ ਅਵੇਲੇਬਲ ਆ ਤਾਂ ਅਫਵਾਹਾਂ ਵੀ ਓਨੀਆਂ ਹੀ ਤੇਜ਼ੀ ਨਾਲ ਅਤੇ ਓਨੀਆਂ ਆਸਾਨੀ ਨਾਲ ਸਾਡੇ ਤੱਕ ਪਹੁੰਚ ਜਾਂਦੀਆਂ ਨੇ।
ਅਤੇ ਵਿਜੇ ਜੀ, ਜਿਹੜੀਆਂ ਇਹ ਪੋਲਸ ਵੀ ਨੇ ਨਾ, ਨੈਸ਼ਨਲ ਪੋਲਸ ਜਿਹਨਾਂ ਨੂੰ ਕਿਹਾ ਜਾਂਦਾ, ਤੁਸੀਂ ਦੇਖੋ ਪੋਲਸ ਦੀ ਕਿੰਨੀ ਇਨਫਲੂਐਂਸ ਆ ਕਿ ਡਿਬੇਟਸ ਦੇ ਵਿੱਚ ਕਿਹਨੂੰ ਇਨਵਾਈਟ ਕਰਨਾ। ਉਹਦੇ ਵਿੱਚ ਜਿਹੜੀਆਂ ਤਿੰਨ ਸ਼ਰਤਾਂ ਨੇ ਉਹਨਾਂ ਵਿੱਚੋਂ ਇੱਕ ਸ਼ਰਤ ਇਹ ਵੀ ਹੈ ਕਿ ਨੈਸ਼ਨਲ ਪੋਲਸ ਦੇ ਵਿੱਚ ਜੇਕਰ ਤੁਹਾਨੂੰ  4% ਸਮਰਥਨ ਮਿਲਦਾ ਹੋਵੇ
28 ਦਿਨ
ਪਹਿਲਾਂ ਤਾਂ ਤੁਹਾਨੂੰ ਇਨਵਾਈਟ ਕੀਤਾ ਜਾਏਗਾ। ਇਹ ਜਿਹੜੀਆਂ ਪੋਲਸ ਨੇ ਇਹ ਵੀ ਸਾਨੂੰ ਸੋਚਣਾ ਪੈਣਾ, ਇਹ ਵੀ ਇੱਕ ਤਰੀਕੇ ਦੀ ਇੰਟਰਫੇਰੈਂਸ ਹੈ ਇਲੈਕਸ਼ਨ ਦੇ ਵਿੱਚ। ਜਿਸ ਤਰ੍ਹਾਂ ਮਾਹੌਲ ਬਣਾ ਦਿੱਤਾ ਗਿਆ ਕਿ ਜੀ ਲਿਬਰਲਸ ਦੀ ਮੈਜੋਰਿਟੀ, ਪਹਿਲਾਂ ਜਿਵੇਂ 27 points ਦੀ ਜੀ ਕੰਸਰਵੇਟਿਵ ਦੀ ਮੈਜੋਰਿਟੀ, ਕਿਹਨੂੰ ਆਈ ਮੈਜੋਰਿਟੀ?
ਸੋ ਕਿਸੇ ਨੂੰ ਵੀ ਨਹੀਂ,
172 ਨਹੀਂ ਪੂਰੇ ਹੋ ਰਹੇ ਕਿਸੇ ਦੇ।
ਸਹੀ ਗੱਲ ਆ।
ਸੋ ਇਹ ਇੱਕ ਜਿਹੜੀ ਇਨਫਲੂਐਂਸ ਆ, ਪਲੱਸ ਜਿਹੜਾ ਦੂਜਾ ਅਸੀਂ ਕਈ ਵਾਰੀ ਹੁਣ ਮੈਂਸ਼ਨ ਕਰ ਚੁੱਕੇ ਹਾਂ ਵੀ ਉੱਧਰ ਵੋਟਾਂ ਪੈਂਦੀਆਂ ਹੁੰਦੀਆਂ ਈਸਟਰਨ ਕੈਨੇਡਾ, ਸੋਰੀ ਉੱਧਰ ਵੋਟਾਂ, ਉੱਧਰ ਕਾਊਂਟਿੰਗ ਸ਼ੁਰੂ ਹੋ ਜਾਂਦੀ ਹੈ, ਸਾਡੇ ਇੱਥੇ ਵੋਟਾਂ ਪੈ ਰਹੀਆਂ ਹੁੰਦੀਆਂ,
ਉਹ ਵੀ ਇੱਕ
ਤਰ੍ਹਾਂ ਦੀ ਇਨਫਲੂਐਂਸ ਆ। ਸੋ ਇਹ ਜਿਹੜੇ 2-4 ਮੁੱਦੇ ਨੇ ਸਾਡੇ ਇਲੈਕਸ਼ਨ ਸਿਸਟਮ ਦੇ, ਉਹ ਵੀ ਸਾਨੂੰ ਹੁਣ ਰੀਕਨਸਿਡਰ ਕਰਨੇ ਪੈਣੇ ਆ, ਜ਼ਮਾਨਾ ਬਦਲ ਗਿਆ।
ਅਸੀਂ ਵਾਸੂ ਜੀ ਕੱਲ੍ਹ ਗੱਲ ਕਰਦੇ ਸੀ, ਮਤਲਬ ਵੋਟਾਂ ਇੱਕ ਦਿਨ ਪਵਾ ਲਓ, ਨਤੀਜੇ ਹੁਣ ਦੇਖੋ ਇਸ ਵੇਲੇ, ਕੱਲ੍ਹ ਵੀ ਰਾਤ 12 ਵਜੇ ਵੋਟਿੰਗ ਬੰਦ ਕੀਤੀ ਆ ਨਾ ਇਲੈਕਸ਼ਨ ਕੈਨੇਡਾ ਨੇ, ਕਾਊਂਟਿੰਗ ਵੋਟ ਕਾਊਂਟਿੰਗ ਬੰਦ ਕੀਤੀ ਆ, ਅੱਜ ਸਵੇਰੇ ਰਿਜ਼ਿਊਮ ਕੀਤੀ ਆ। ਤੁਸੀਂ ਦੇਰ ਰਾਤ ਤੱਕ ਵੋਟਾਂ ਪਾਓ ਟਾਈਮ ਜ਼ੋਨ ਦੇ ਮੁਤਾਬਕ, ਅੱਜ ਸਵੇਰ ਤੋਂ ਕਾਊਂਟਿੰਗ ਦਾ ਕੰਮ ਸ਼ੁਰੂ ਕਰ ਲਓ। ਸੋ ਜਿਹੜਾ ਕੰਮ ਅਸੀਂ ਕੱਲ੍ਹ ਸ਼ਾਮੀ ਕਰਕੇ ਹਟੇ ਹਾਂ, ਦੈਟ ਕੁਡ ਬੀ ਗੋਇੰਗ ਔਨ ਰਾਈਟ ਨਾਓ।
ਬਿਲਕੁਲ।
ਐਂਡ ਉਹਦੇ ਵਿੱਚ ਇੱਦਾਂ ਨਹੀਂ ਹੋਏਗਾ ਕਿ ਇੱਕ ਖਿੱਤੇ ਦੀਆਂ ਵੋਟਾਂ ਦੀ ਗਿਣਤੀ ਕਿਸੇ ਹੋਰ ਏਰੀਆ ਦੇ ਵਿੱਚ, ਕਿਸੇ ਦੂਜੇ ਸੂਬੇ ਦੇ ਵਿੱਚ ਪੋਲਸ ਨੂੰ ਇੰਪੈਕਟ ਕਰ ਸਕਦੀ ਹੋਵੇਗੀ। ਸੋ ਆਈ ਥਿੰਕ ਦੈਟ ਨੀਡਸ ਟੂ ਬੀ ਕੰਸਿਡਰਡ ਸਰਟਨਲੀ। ਹਰਜ ਸੰਧੂ ਜੀ ਸਾਡੇ ਅਗਲੇ ਕਾਲਰ ਨੇ। ਜੀ ਸੰਧੂ ਸਾਹਿਬ।
ਹਾਂਜੀ, ਸਤਿ ਸ੍ਰੀ ਅਕਾਲ ਜੀ। ਮੈਂ ਤਾਂ ਸੌਂ ਗਿਆ ਸੀ, ਤੁਸੀਂ ਤਾਂ ਲੇਟ ਤੱਕ ਬੈਠੇ ਨੇ।
ਜੀ ਜੀ।
ਪਰ ਮੈਂ 2-4 ਚੀਜ਼ਾਂ ਮਤਲਬ ਓਬਜ਼ਰਵ ਕਰ ਰਿਹਾ ਸੀ। ਗੱਲ ਉਹੀ ਆ ਵੀ ਆਪਾਂ ਕਿਸੇ ਨੂੰ ਨਹੀਂ ਕਹਿ ਸਕਦੇ, ਪਰ ਮੈਨੂੰ ਨਹੀਂ ਲੱਗਦਾ ਕਿ ਕੋਈ ਟੋਪਿਕ ਨਾਲ ਕੋਈ ਮਤਲਬ ਪਾਰਟੀ ਜਿੱਤੀ ਆ ਜਾਂ ਟੋਪਿਕ ਕਰਕੇ ਕੋਈ ਚੀਜ਼ ਹਾਰੀ ਆ। ਸਪੈਸ਼ਲੀ ਮੈਂ ਇੱਕ ਦਿਨ ਆਪਣੇ ਵਾਸੂ ਜੀ ਦੇ ਸ਼ਾਮ ਵਾਲੇ ਸ਼ੋਅ ਚ ਵੀ ਮੈਂ ਗੱਲ ਕੀਤੀ ਸੀ, ਅਸੀਂ ਇਹੀ ਗੱਲਾਂ ਕਰਦੇ ਸੀ ਵੀ ਟਰੰਪ ਕਿੱਡਾ ਕੁ ਮੁੱਦਾ। ਤਾਂ ਮੇਰੇ ਲਗਾ 16-17 ਕਾਲਾਂ ਜੀ, ਸਰ ਇੱਕ ਬੰਦੇ ਨੇ ਇਹ ਕਿਹਾ ਵੀ ਸਾਨੂੰ ਉਹਨੂੰ ਬੋਦਰ ਨਹੀਂ ਕਰਨਾ ਚਾਹੀਦਾ। ਇਹ ਗੱਲ ਗਈ, ਮਤਲਬ ਇਹ ਚੀਜ਼ ਸਮਝ ਹੀ ਨਹੀਂ ਆਈ। ਮਤਲਬ ਉਹ ਅੱਜ ਕੱਲ ਉਹ ਵੀ ਜਿਹੜਾ ਟਨਿਆਕੀ ਸੀਗਾ ਉਹ ਵੀ ਕਹਿ ਰਿਹਾ ਸੀ ਵੀ ਇਹਨਾਂ ਨੇ ਉਹਨੂੰ ਮਤਲਬ ਟਾਈ ਅਪ ਨਹੀਂ ਕੀਤਾ, ਵੀ ਉਹਨੂੰ ਮਤਲਬ ਉਹਦਾ ਕੰਸੈਪਟ ਨਹੀਂ ਚੱਕਿਆ ਸ਼ਾਇਦ ਤਾਂ ਕਰਕੇ। ਹੁਣ ਆਪਾਂ ਕਈ ਚੀਜ਼ਾਂ ਡਿਫਰੈਂਟ ਦੇਖ ਲਓ। ਮਾਈਕਲ ਦੀ ਜੋਂਗ ਦੇਖ ਲਓ, ਉਹ ਕਹਿੰਦਾ ਸੁਖਮਨ ਗਿੱਲ ਨੂੰ, ਉਹ ਕਹਿੰਦੇ ਵੀ ਹਰਾਉਣਾ, ਸੁਖਮਨ ਗਿੱਲ ਜਿੱਤ ਗਿਆ।
ਜੀ ਜੀ।
ਹੁਣ ਇਹਨੂੰ ਕਿੱਦਾਂ ਦੇਖਾਂਗੇ? ਡੋਰ ਨੋਕਿੰਗ ਕਹਿੰਦੇ, ਡੋਰ ਨੋਕਿੰਗ ਨੀ ਕਹਿੰਦੀ ਕੰਜ਼ਰਵੇਟਿਵ, ਫਿਰ ਵੀ ਇੱਥੋਂ ਤੱਕ ਪਹੁੰਚ ਗਈ ਜੇ ਬਿਨਾਂ ਡੋਰ ਨੋਕਿੰਗ ਤੋਂ ਪਹੁੰਚ ਗਈ ਉਹ ਕਿਵੇਂ ਪਹੁੰਚ ਗਈ? ਇਹ ਮਤਲਬ ਮੈਨੂੰ ਇਹ ਵੀ ਲੱਗ ਰਿਹਾ ਵੀ ਲੋਕੀ ਨਾ ਸਵਾਲ ਚ ਪੈ ਗਏ ਵੀ ਲੋਕਾਂ ਦਾ ਸਵਾਲ ਹੋਣਾ ਚਾਹੀਦਾ, ਡਜ਼ਨ ਮੈਟਰ ਕੀ ਹੋ ਰਿਹਾ ਕਿਸੇ ਦੇ ਨਾਲ। ਮਤਲਬ ਕੋਈ ਇਹ ਪਹਿਲੀ ਵਾਰ ਹੋਇਆ ਹਿਸਟਰੀ ਚ, ਮੈਂ ਕਿਸੇ ਬੰਦੇ ਤੋਂ ਸੁਣ ਰਿਹਾ ਸੀ ਕਹਿੰਦੇ ਕੈਨੇਡਾ ਦੀ ਹਿਸਟਰੀ ਚ ਪਹਿਲੀ ਵਾਰ ਹੋਇਆ ਕੋਈ ਪਾਰਟੀ ਸ਼ਰੇਆਮ ਕਹਿ ਕੇ ਜਿੱਤੀ ਹੈ ਵੀ ਅਸੀਂ ਕੋਈ ਕੋਸਟ ਕਟਿੰਗ, ਮਤਲਬ ਤੁਹਾਡਾ ਕੋਈ ਡੈਟ ਨਹੀਂ ਘਟੂਗਾ, ਡੈਟ ਵਧੂਗਾ, ਬਟ ਫਿਰ ਵੀ ਸਟਿਲ ਪਾਰਟੀਆਂ ਜਿੱਤ ਰਹੀਆਂ।
ਮਿਹਰਬਾਨੀ ਸੰਧੂ ਸਾਹਿਬ, ਬਹੁਤ ਧੰਨਵਾਦ। ਸਾਡੇ ਅਗਲੇ ਕਾਲਰ ਨੇ ਸਿਮਰਨ ਜੀ। ਸਤਿ ਸ੍ਰੀ ਅਕਾਲ ਜੀ
ਭਾਈ, ਤੁਸੀਂ ਗੱਲਾਂ ਕਾਫੀ ਕਵਰ ਕਰਤੀਆਂ ਬਈ। ਤੁਸੀਂ ਦੇਖੋ ਵੋਟਾਂ ਤੋਂ ਪਹਿਲਾਂ ਜਦੋਂ ਐਡੇ ਤਕੜੇ ਤਕੜੇ ਆਪਣੇ ਐਲੀਗੇਸ਼ਨ ਲਾਏ ਵੀ ਲਿਬਰਲਸ ਦੇ ਉੱਤੇ, ਪੀਅਰ ਪੋਲੀਵਰ ਨੇ ਲਿਬਰਲ ਇਲੈਕਟ ਟੂ ਤੋਂ ਤਾਂ ਲਏ ਗਏ ਬਈ, ਇਹਨਾਂ ਨੇ ਇਮੀਗ੍ਰੇਸ਼ਨ ਦਾ ਮੁੱਦਾ, ਹਾਊਸਿੰਗ ਦਾ ਮੁੱਦਾ, ਟੈਕਸ ਦਾ ਮੁੱਦਾ, ਉਹ ਦੇਖ ਲਓ ਤੁਸੀਂ ਪਹਿਲਾਂ ਗੱਲ ਕੀਤੀ ਵੀ ਉਹਨਾਂ ਨੇ ਇਹ ਉਹਨਾਂ ਦੇ ਉੱਤੇ ਇਹ ਗੱਲਾਂ ਕਹੀਏ, ਉਹਨਾਂ ਨੇ ਇਸ ਕਰਕੇ ਦਿਖਾਤਾ, ਉਹਨਾਂ ਨੇ ਹਾਊਸਿੰਗ ਮਾਰਕੀਟ ਦਾ ਵੀ ਕਰਤਾ, ਉਹਨਾਂ ਨੇ ਇਮੀਗ੍ਰੇਸ਼ਨ ਦੇ ਉੱਤੇ ਵੀ ਕੱਟ ਕਰਤਾ, ਐਲ ਐਮ ਆਈਆਂ ਉੱਤੇ ਵੀ ਉਹਨਾਂ ਨੇ ਪਾਬੰਦੀਆਂ ਲਾ ਤੀਆਂ, ਤੇ ਰਹਿੰਦਾ ਹੁੰਦਾ ਉਹਨਾਂ ਨੇ ਕਾਰਬਨ ਟੈਕਸ ਸੀ, ਉਹ ਵੀ ਉਹਨਾਂ ਨੇ ਰਾਈਟ ਵੇ ਜਿਹਨੂੰ ਕਹਿੰਦੇ ਵੀ ਚੱਕਤਾ ਹਨਾ, ਜਿਹੜੀਆਂ ਗੱਲਾਂ ਉਹਨਾਂ ਨੇ ਸਿਰਫ ਉਹ ਟਾਰਗੇਟ ਕਰੀ ਗਏ, ਤੁਸੀਂ ਪਹਿਲਾਂ ਗੱਲ ਕਰਕੇ ਆਏ ਹੋ ਵੀ ਸਹੀ ਗੱਲ ਕਹਿਣੀ ਜੀ, ਉਹ ਟਾਰਗੇਟ ਟਰੂਡੋ ਨੂੰ ਕਰੀ ਗਏ, ਟਰੂਡੋ ਨੂੰ ਕਰੀ ਗਏ, ਉਹਨਾਂ ਨੇ ਲਿਬਰਲ ਟਾਰਗੇਟ ਹੀ ਨਹੀਂ ਕੀਤਾ, ਉਹਨਾਂ ਨੇ ਉਹਨਾਂ ਚੱਕ ਕੇ ਟਰੂਡੋ ਸਾਈਡ ਤੇ ਕਰਤਾ। ਜਿਹੜੀਆਂ ਸੀਟਾਂ 200 ਸੀਟਾਂ ਦਿਖਾ ਰਹੇ ਸੀਗੇ ਵੀ ਕੰਜ਼ਰਵੇਟਿਵ ਲੈ ਕੇ ਜਾਊਗੀ, ਤੁਸੀਂ ਇਹ ਦੇਖੋ ਕਰਦੇ ਕਰਾਉਂਦੇ ਹੋ 100 ਮੇਰੇ ਖਿਆਲ ਤੋਂ 47-48 ਤੇ ਰਹੀ,
ਠੀਕ
ਹੈ ਜੀ। ਤੁਸੀਂ ਇਹ ਦੇਖੋ ਪਰ ਫਿਰ ਵੀ ਉਹ 120 ਸੀਟਾਂ ਸੀ ਪਿਛਲੀ ਵਾਰ ਵੀ ਉਹ ਕਰਦੇ ਕਰਾਉਂਦੇ 25-30 ਸੀਟਾਂ ਗੇਨ ਕਰਕੇ, ਠੀਕ ਹੈ। ਇਹ ਨੀ ਕਹਿ ਸਕਦੇ ਕਿ ਉਹਨਾਂ ਨੇ ਗੇਨ ਨੀ ਕੀਤਾ, ਗੇਨ ਕਰਕੇ ਪਰ ਲੂਜ਼ ਕੀਤੀਆਂ NDP ਨੇ ਤੇ ਜਿਹੜੀਆਂ ਲੂਜ਼ ਕੀਤੀਆਂ ਆਪਣੇ ਬਲਾਕ
ਕਰਕੇ।
ਪਰ ਜਿਹੜੀ ਗੱਲ ਇਹ ਆਉਂਦੀ ਆ ਵੀ ਪੀਓ ਪੋਲੀਵਾਲ ਹਾਰ ਗਏ
ਜੀ,
ਪੀਓ ਦੇਖੋ ਪੀਓ ਪੋਲੀਵਾਲ ਅਰਧੀ ਸੀਟ ਹਾਰ ਗਏ, ਉਹ ਤਾਂਹੀਓ ਹਾਰ ਗਏ ਨਾ ਕਿਉਂਕਿ ਉਹ ਬਲੇਮ ਗੇਮ ਹੀ ਕੱਢੀ ਗਏ, ਉਹਨਾਂ ਨੇ ਆਪਣਾ ਮੈਨੀਫੈਸਟ ਦਿਖਾਇਆ ਵੀ ਅਸੀਂ ਆਹ ਚੀਜ਼ਾਂ ਕਰਾਂਗੇ, ਉਹ ਇਹੀ ਕਰੇਗਾ ਤੁਸੀਂ ਆਹ ਕੀਤਾ, ਤੁਸੀਂ ਆਹ ਕੀਤਾ, ਤੁਸੀਂ ਆਹ ਕੀਤਾ, ਉਹਨਾਂ ਨੇ ਉਲਟਾ ਉਹੀ ਬਾਰਡਰ ਦੇ ਪੈਕ ਕਰਤਾ, ਲਓ ਅਸੀਂ ਸਾਰਾ ਕੁਛ ਤੁਹਾਡਾ ਇਹ ਕਰ ਦਿੰਦੇ, ਇਹ ਵੀ ਕਾਰਨ ਆ। ਬਾਕੀ ਇੱਕ ਨਾ ਜਿਹੜੀ ਹੁਣ ਕੰਮ ਦੇ ਉੱਤੇ ਬਹੁਤ ਅਸਰ ਪਿਆ ਵਾ, ਜਦੋਂ ਪਿੱਛੇ ਜੇ ਇਹਨਾਂ ਦੀ ਮੀਟਿੰਗ ਹੋਈ ਸੀਗੀ, ਫੋਨ ਤੇ ਗੱਲ ਹੋਈ ਸੀਗੀ ਮਾਰਕਾਰਨੀ ਦੀ ਇਹਦੇ ਨਾਲ ਆਪਣੇ ਨਾਲ ਟਰੰਪ ਦੇ ਨਾਲ, ਟਰੰਪ ਨੇ ਦੇਖੋ ਟਵੀਟ ਕਰਕੇ ਕਿਹਾ ਸੀ ਵੀ ਅਸੀਂ ਜਦੋਂ ਇਹ ਪ੍ਰਾਈਮ ਮਿਨਿਸਟਰ ਬਣ ਗਿਆ ਤਾਂ ਅਸੀਂ ਵਧੀਆ ਕੈਨੇਡਾ ਦੇ ਨਾਲ ਇੱਕ ਡੀਲ ਕਰਾਂਗੇ। ਲੋਕਾਂ ਦੇ ਮਨ 'ਚ ਇਹ ਵੀ ਸੀਗਾ ਯਾਰ ਕੰਮ ਬਹੁਤ ਸਲੋ ਪਿਆ ਵੀ ਸ਼ਾਇਦ ਮਾਰਕਾਰਨੀ ਇੱਕ ਚੰਗਾ ਕੰਮ ਇਕਨੋਮਿਕਸ ਦਾ ਵੀ ਉਹਦੇ ਕਰਕੇ ਜਿਹੜਾ ਕੈਨੇਡਾ ਤੇ ਅਮਰੀਕਾ ਦਾ ਰਿਲੇਸ਼ਨਸ਼ਿਪ ਬਹੁਤ ਵਧੀਆ ਹੋਊਗਾ ਤੇ ਕੰਮ
ਝੱਲੂਗਾ, ਮੇਰੇ ਖਿਆਲ 'ਚ ਇਹ ਵੀ ਇੱਕ ਮਿਹਰਬਾਨੀ ਸਿਮਰਨ ਜੀ, ਬਹੁਤ ਧੰਨਵਾਦ। ਅੱਛਾ ਬਸ ਜੀ, ਪੀਅਰ ਪੋਲੀਐਫ ਦੇ ਆਪਣੀ ਰਾਈਡਿੰਗ ਹਾਰਨ ਦਾ ਇੱਕ ਫੈਕਟਰ ਇਹ ਵੀ ਰਿਹਾ, ਆਪਾਂ ਪਹਿਲਾਂ ਗੱਲ ਕਰਦੇ ਹਾਂ ਨਾ ਵੀ 2005 ਤੋਂ ਜਿੱਤਦੇ ਆ ਰਹੇ ਨੇ, ਐਤਕੀ ਉਹਨਾਂ ਨੇ ਗੱਲ ਬਾਰ ਬਾਰ ਕਹੀ ਸੀ ਵੀ ਸਰਕਾਰੀ ਮੁਲਾਜ਼ਮ ਬਹੁਤ ਭਰਤੀ ਕੀਤੇ ਹੋਏ ਨੇ ਲਿਬਰਲਸ ਨੇ ਪਿਛਲੇ ਸਾਲਾਂ ਦੌਰਾਨ, ਅਸੀਂ ਸਰਕਾਰੀ ਮੁਲਾਜ਼ਮਾਂ ਦੀ ਗਿਣਤੀ ਘਟਾਵਾਂਗੇ। ਪੀਅਰ ਪੋਲੀਐਫ ਦੀ ਰਾਈਡਿੰਗ ਦੇ ਵਿੱਚ ਸਰਕਾਰੀ ਮੁਲਾਜ਼ਮ ਬਹੁਤ ਵੱਡੀ ਗਿਣਤੀ ਦੇ ਵਿੱਚ ਰਹਿੰਦੇ ਨੇ, ਸੋ ਦੈਟ ਵਾਜ਼ ਆਲਸੋ ਵਨ ਆਫ ਦ ਰੀਜ਼ਨਸ ਕਿ ਉਹਨਾਂ ਨੇ ਉਹ ਕੰਜ਼ਰਵੇਟਿਵ ਦੇ ਹੱਕ ਵਿੱਚ ਨਹੀਂ ਭੁਗਤੇ। ਦੇਖੋ ਗੱਲਾਂ ਲਿਬਰਲਸ ਨੇ ਕਿਵੇਂ ਕਹੀਆਂ ਸਮਾਰਟਲੀ ਕਿ ਜੇ ਅਸੀਂ ਸਰਕਾਰ ਦਾ ਖਰਚਾ ਘਟਾਉਣਾ, ਉਹ ਕਿਵੇਂ ਘਟਾਉਣਾ, ਕੀ ਉਹ ਮੁਲਾਜ਼ਮਾਂ ਦੀ ਗਿਣਤੀ ਦੇ ਵਿੱਚ ਕਟੌਤੀ ਕਰਕੇ ਹੋਏਗਾ, ਹੋਰ ਚੀਜ਼ਾਂ ਕਰਕੇ ਹੋਏਗਾ, ਉਹਦੀ ਕਲੈਰਿਟੀ ਨਹੀਂ ਆਈ। ਇਹਨਾਂ ਨੇ ਗੱਲ ਹੀ ਸ਼ੁਰੂ ਉੱਥੋਂ ਕੀਤੀ ਜਦੋਂ ਇਹ ਕੋਈ ਇਲੈਕਸ਼ਨ ਕੈਂਪੇਨ ਦੌਰਾਨ ਨਹੀਂ, ਉਸ ਤੋਂ ਪਹਿਲਾਂ ਤੋਂ ਕਹਿੰਦੇ ਆਏ ਕਿ ਜੀ ਮੁਲਾਜ਼ਮਾਂ ਦੀ ਗਿਣਤੀ ਬਹੁਤ ਵੱਧ ਗਈ ਹੈ, ਪ੍ਰਾਈਵੇਟ ਕੰਟਰੈਕਟਰਸ ਬੜੇ ਵੱਧ ਗਏ ਨੇ, ਅਸੀਂ ਮੁਲਾਜ਼ਮਾਂ ਦੀ ਪਬਲਿਕ ਸਰਵਿਸ ਦਾ ਸਾਈਜ਼ ਘਟਾਵਾਂਗੇ। ਕੈਂਪੇਨ ਦੌਰਾਨ ਕਿਤੇ ਫਿਰ ਪੀਅਰ ਪੋਲੀਐਫ ਆ ਕੇ ਗੱਲ ਕਰਨੀ ਸ਼ੁਰੂ ਹੋਈ ਸੀ ਕਿ ਜੀ ਅਸੀਂ ਪ੍ਰਾਈਵੇਟ ਜਿਹੜੇ ਕੰਸਲਟੈਂਟਸ ਨੇ ਉਹਨਾਂ ਦੀ ਕਟੌਤੀ ਕਰਾਂਗੇ,
ਪਲੱਸ ਜਿਹੜੇ ਪਬਲਿਕ ਸਰਵਿਸ ਦਾ ਸਾਈਜ਼ ਆ ਉਹ ਐਟ੍ਰਿਸ਼ਨ ਦੇ ਨਾਲ ਘਟਾਵਾਂਗੇ ਕਿ ਜਿਹੜੇ ਰਿਟਾਇਰ ਹੋ ਰਹੇ ਨੇ ਉਹਨਾਂ 3 ਜੇ ਰਿਟਾਇਰ ਹੁੰਦੇ ਨੇ ਵਿੱਚੋਂ 2 ਹੀ ਅਸਾਮੀਆਂ ਭਰੀਆਂ ਜਾਣਗੀਆਂ, ਸੋ 2/3 ਹੀ ਅਸੀਂ ਜਿਹੜੀਆਂ ਇਸ ਤਰ੍ਹਾਂ ਫਿਰ ਅਲਟੀਮੇਟ ਇਨ ਦਾ ਲੌਂਗ ਰਨ ਅਸੀਂ ਜਿਹੜੀਆਂ ਸੀਟਾਂ ਸੋਰੀ ਜਿਹੜੀ ਪਬਲਿਕ ਸਰਵਿਸ ਸਾਈਜ਼ ਉਹਨੂੰ ਘਟਾਵਾਂਗੇ। ਇੱਦਾਂ ਨਹੀਂ ਕਿ ਅਸੀਂ ਲੇਅਆਫਸ ਕਰਨੇ ਨੇ, ਜਿਹੜੇ ਰਿਟਾਇਰ ਹੋ ਰਹੇ ਨੇ 3 ਜਿਹੜੇ ਰਿਟਾਇਰ ਹੋਣਗੇ ਉਹਨਾਂ 'ਚੋਂ 2 ਨੂੰ ਭਰਤੀ ਕਰਾਂਗੇ।
ਪਰ ਉਹੀ ਜਿਹੜਾ ਫੈਕਟਰ ਹੈਗਾ ਅਮਰੀਕਾ ਵਾਲਾ ਆ ਗਿਆ ਨਾ ਕਿ ਉਹਨਾਂ ਨੇ ਪਬਲਿਕ ਸਰਵਿਸ ਦਾ ਸਾਈਜ਼ ਘਟਾਉਣ ਲਈ ਕੀ ਕੀਤਾ, ਇਲਨ ਮਸਕ ਵਾਲੇ ਡੋਜ ਨੇ ਕਿ ਲੋਕਾਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ। ਸੋ ਇੱਕ ਜਿਹੜਾ ਉਹ ਫੀਅਰ ਫੈਕਟਰ ਸੀਗਾ ਉਹ ਟਰੰਪ ਦੇ ਆਉਣ ਦੇ ਨਾਲ ਕੰਜ਼ਰਵੇਟਿਵਸ ਦੀ ਜਿਹੜੀ ਓਵਰਆਲ ਇੱਕ ਕੈਂਪੇਨ ਸੀਗੀ, ਮੈਸੇਜਿੰਗ ਸੀਗੀ, ਉਹਨੂੰ ਲੋਕੀ ਵੱਖਰੇ ਸ਼ੀਸ਼ੇ ਦੇ ਵਿੱਚੋਂ ਦੀ ਵੇਖਣ ਲੱਗ ਪਏ।
ਅਸੀਂ ਦੇਖੋ ਇਹ ਸਾਰੀ ਹੁਣ ਜਿਹੜੀ ਨੁਕਤਾਚੀਨੀ ਕਰ ਰਹੇ ਹਾਂ ਉਹ ਜਾਇਜ਼ ਵੀ ਹੈ ਕਿ ਇਹਨਾਂ ਨੇ ਸਿਰਫ ਤੇ ਸਿਰਫ ਜਸਟਿਨ ਟਰੂਡੋ ਨੂੰ ਟਾਰਗੇਟ ਕੀਤਾ
ਜੀ,
ਪਰ ਸਵਾਲ ਜੇ ਇਹ ਸਾਰੀ ਵੋਟਰ ਦੀ ਤਾਂ ਗੱਲ ਵੀ ਤਾਂ ਬਣਦੀ ਨਾ ਕਿ ਵੋਟਰ ਕਿੰਨੀ ਛੇਤੀ ਭੁੱਲ ਗਿਆ
ਜੀ ਜੀ,
ਜੋ ਕੁਝ ਸਾਰਾ ਕੀਤਾ ਸੀ ਉਹ ਜਸਟਿਨ ਟਰੂਡੋ ਨੇ ਹੀ ਤਾਂ ਕੀਤਾ ਸੀ, ਤੇ ਜਸਟਿਨ ਟਰੂਡੋ ਨੂੰ ਟਾਰਗੇਟ ਕਰਦੇ ਤੇ ਫਿਰ ਕਿਹਨੂੰ ਕਰਦੇ
ਜੀ ਜੀ ਜੀ।
ਫਿਰ
ਪਰ ਉਹੀ ਹੈ ਨਾ ਕਿ ਉਹ ਜੇ ਕਹਿੰਦੇ ਸੀ 10 years of the Trudeau government, now Trudeau is not there, it is not a Trudeau government anymore, ਹੁਣ ਮਾਰਕ ਕਾਰਨੀ ਨੇ, ਸੋ ਜਿਹੜੀ ਬ੍ਰੈਂਡਿੰਗ ਹੈਗੀ ਆ ਤਾਂਹੀਓ ਜਦੋਂ ਆਪਾਂ ਐਡਵਰਟਾਈਜ਼ਿੰਗ ਵੀ ਪੜ੍ਹਦੇ ਹਾਂ ਉਹਦੇ ਵਿੱਚ ਇਹੀ ਹੈ ਨਾ ਕਿ ਯਾਰ ਰੈਪੀਟੀਸ਼ਨ ਆ ਦੈਟ ਮੇਕਸ ਅ ਲੋਟ ਆਫ ਡਿਫਰੈਂਸ, ਦੇਰ ਇਜ਼ ਅ ਰੀਜ਼ਨ ਵਾਈ ਮੈਸੇਜਿਸ ਐਂਡ ਐਡਸ ਆਰ ਰਿਪੀਟਿਡ।
ਪਰ ਜੇ ਇਨ ਆਲ ਫੇਅਰਨੈਸ ਜਿਹੜੇ ਪਿਛਲੇ ਜੇ 9 ਸਾਲ ਦੇਖੀਏ ਤਾਂ ਲਿਬਰਲਸ ਦਾ ਟਰੰਪ ਕਾਰਡ ਸੀ ਵੀ ਤਾਂ ਟਰੂਡੋ,
ਹਾਂ ਯੈਸ,
ਨੋ ਪਨ ਇੰਟੈਂਡਡ, ਟਰੰਪ ਵਾਲੀ ਗੱਲ, ਜਿਹੜਾ ਤੁਰਕ ਦਾ ਇੱਕ ਆ ਉਹ ਜਸਟਿਨ ਟਰੂਡੋ ਹੀ ਤਾਂ ਸੀ, ਜਸਟਿਨ ਟਰੂਡੋ ਤੋਂ ਪਿੱਛਾਂ ਕੋਈ ਨਜ਼ਰ ਨਹੀਂ ਸੀ ਆਉਂਦਾ, ਗੱਲ ਚੱਲਦੀ ਸੀ ਕਿ ਜਸਟਿਨ ਟਰੂਡੋ ਜੇ ਅਸਤੀਫਾ ਦੇ ਦੇਣ ਲੰਬੇ ਹੋ ਜਾਣ ਸ਼ਾਇਦ ਕੁਝ ਬਚ ਜਾਏ ਪਾਰਟੀ ਦਾ, ਤੇ ਆਉਂਦਾ ਸੀ ਇਫ ਨੋਟ ਜਸਟਿਨ ਟਰੂਡੋ ਦੈਨ ਹੂ, ਹਾਂ। ਫਿਰ ਪੀਅਰ ਪੋਲ ਜਦੋਂ ਮਾਰਕ ਕਾਰਨੀ ਦੀ ਗੱਲ ਚੱਲਣੀ ਸ਼ੁਰੂ ਹੋਈ ਕਹਿੰਦੇ ਯਾਰ ਇੱਦਾਂ ਪੈਰਾਸ਼ੂਟ ਜੇ ਬਾਹਰੋਂ ਕਰਨਗੇ ਤਾਂ ਫਿਰ ਆਧਾਰ ਕਿਵੇਂ ਬਣੇਗਾ, ਸੋ ਫੁੱਲ ਮਾਰਕਸ ਟੂ ਮਾਰਕ ਕਾਰਨੀ,
ਫੁੱਲ ਮਾਰਕਸ ਟੂ ਮਾਰਕ ਕਾਰਨੀ, ਫੁੱਲ ਮਾਰਕਸ ਟੂ ਦੀ ਲਿਬਰਲ ਪਾਰਟੀ ਸਟ੍ਰੈਟੇਜਿਸਟ, ਜਿਹੜਾ ਪਿਵਟ ਕੀਤਾ, ਜਿਹੜੀ ਟਾਈਮਿੰਗ ਉਹਦੀ ਰੱਖੀ, ਜਿਸ ਤਰ੍ਹਾਂ ਦੀ ਮੈਸੇਜਿੰਗ ਕੀਤੀ। ਹੁਣ ਬਾਕੀ ਗੱਲਾਂ ਜਿੱਥੇ ਮਰਜ਼ੀ ਆਪਾਂ ਉਹਦੀ ਐਨਾਲਿਸਿਸ ਕਰਦੇ ਰਹੀਏ ਵੀ ਲੋਕਾਂ ਦੀ ਮੈਮਰੀ ਸ਼ਾਰਟ ਹੈ, ਜੇ ਲੋਕਾਂ ਦੀ ਮੈਮਰੀ ਸ਼ਾਰਟ ਹੈ ਤਾਂ ਉਸ ਚੀਜ਼ ਨੂੰ ਵੀ ਅਕਾਊਂਟ ਫੋਰ ਕਰਕੇ ਉਹਦੇ ਮੁਤਾਬਕ ਆਪਣਾ ਮੈਸੇਜ ਬਣਾ ਕੇ ਇਸ ਸਥਿਤੀ ਦੇ ਵਿੱਚ ਦੁਬਾਰਾ ਆ ਜਾਣਾ ਕਿ ਇੱਕ ਸਟਰੋਂਗ ਮਿਨੋਰਿਟੀ ਗਵਰਨਮੈਂਟ ਬਣਾਉਣ ਦੀ ਕਗਾਰ 'ਤੇ ਨੇ ਲਿਬਰਲਸ, ਇਹ ਮਾਰਕ ਕਾਰਨੀ ਦੀ ਲੀਡਰਸ਼ਿਪ ਦੀ ਪ੍ਰਾਪਤੀ ਹੈ
ਇਹ। ਇਸ ਕੈਂਪੇਨ ਦਾ ਇੱਕ ਜਿਹੜਾ ਮੇਜਰ ਟੇਕ ਅਵੇ, ਅਨਫੋਰਚੂਨੇਟ ਟੇਕ ਅਵੇ ਵੀ ਹੈ ਕਿ ਹੁਣ ਜਿਹੜੇ ਅਗਲੇ ਇਲੈਕਸ਼ਨ ਨੇ ਉਹ ਸਾਡੇ ਮੁਲਕ ਦੇ ਵਿੱਚ ਵੀ ਹੁਣ ਮੁੱਦਿਆਂ ਦੇ ਆਧਾਰ ਤੇ ਨਹੀਂ ਲੜੇ ਜਾਣਗੇ,
ਦੈਟਸ ਦਾ ਪ੍ਰੋਬਲਮ,
ਉਹ ਸਾਰੇ ਦੇ ਸਾਰੇ ਇਲੈਕਸ਼ਨ ਸਟ੍ਰੈਟੇਜੀ ਦੇ ਆਧਾਰ ਤੇ ਹੀ ਲੜੇ ਜਾਣਗੇ। ਸਟ੍ਰੈਟੇਜੀ ਵਿਨਸ, ਇਸ਼ੂਜ਼ ਡੋਂਟ,
ਬਿਗ ਡੇਟਾ,
ਦੈਟਸ ਦਾ, ਯੈਸ ਦੈਟਸ ਦਾ ਟੇਕ ਅਵੇ ਐਂਡ ਵਿਚ ਇਜ਼ ਵੈਰੀ ਅਨਫੋਰਚੂਨੇਟ,
ਵੈਰੀ ਅਨਫੋਰਚੂਨੇਟ।
ਪਹਿਲਾਂ ਹਮੇਸ਼ਾ ਇਹ ਗੱਲ ਹੁੰਦੀ ਸੀ ਵੀ ਕੈਨੇਡਾ ਦੇ ਵਿੱਚ ਹਮੇਸ਼ਾ ਮੁੱਦਿਆਂ ਦੀ ਗੱਲ ਹੁੰਦੀ ਹੈ, ਵੋਟਰ ਬੜਾ ਸਤਰਕ ਆ, ਵੋਟਰ ਬੜਾ ਜਾਗਰੂਕ ਆ, ਹੁਣ ਨਹੀਂ ਹੈ।
ਮੁੱਦਿਆਂ ਦੀ ਗੱਲ ਤੇ ਐਤਕੀ ਵੀ ਹੋਈ ਪਰ ਮੁੱਦਿਆਂ ਦੇ ਆਧਾਰ ਤੇ ਕੀ ਵੋਟ ਪਈ?
ਨਹੀਂ ਨਾ,
ਗੱਲ ਉੱਥੇ ਆ। ਸਾਡੇ ਲਾਸਟ ਕਾਲਰ ਸਾਡੇ ਨਾਲ ਨੇ ਲਾਈਨ 1 ਤੇ, ਅਨੋਨਿਮਸ ਕਾਲਰ। ਹੈਲੋ ਲਾਈਨ 1, ਹੈਲੋ ਲਾਈਨ 1, ਤੁਸੀਂ ਏਅਰ ਤੇ ਹੋ। ਹੈਲੋ, ਆਈ ਥਿੰਕ ਉਹ ਕਾਲ ਛੱਡ ਗਏ ਨੇ। ਤੁਹਾਡਾ ਬਹੁਤ ਬਹੁਤ ਧੰਨਵਾਦ। ਹੁਣ ਨਾ ਹੋਰ ਕਾਲਸ ਨਹੀਂ ਲੈ ਸਕਾਂਗੇ ਵਾਸੂ ਜੀ, ਵੀ ਸਮਾਂ ਹੋਰ ਇਜਾਜ਼ਤ ਨਹੀਂ ਦਿੰਦਾ, ਪਰ ਅਜੇ ਵੀ ਕੁਝ ਵੋਟਾਂ ਦੀ ਗਿਣਤੀ ਜਾਰੀ ਹੈ। ਐਂਡ ਓਵਰਆਲ ਜੇ ਵੇਖਿਆ ਜਾਵੇ ਤਾਂ ਅਜੇ ਵੀ ਕਹਾਣੀ ਉੱਥੇ ਦੀ ਉੱਥੇ ਹੀ ਆ। ਲਿਬਰਲਜ਼ 168 ਸੀਟਸ, ਕੰਜ਼ਰਵੇਟਿਵਸ 144, ਬਲੋਕ ਕਿਬੈਕ 23, NDP 7, ਗ੍ਰੀਨ ਪਾਰਟੀ 1। ਅਤੇ ਜਿਹੜੀ ਟੋਟਲ ਵੋਟਾਂ ਹੁਣ ਤੱਕ ਜਿਹੜੀਆਂ ਗਿਣੀਆਂ ਜਾ ਰਹੀਆਂ ਨੇ, ਕਿਉਂਕਿ ਇਲੈਕਸ਼ਨਸ ਕੈਨੇਡਾ ਵਾਲੇ ਇਸ ਚੀਜ਼ ਨੂੰ ਅਪਡੇਟ ਕਰ ਰਹੇ ਨੇ, ਅਜੇ ਵੀ 99.26% ਆਫ ਦ ਪੋਲਸ ਰਿਪੋਰਟ ਹੋ ਰਹੀਆਂ ਨੇ। ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ ਦੀ ਵੀ ਮਾੜੀ ਜਿਹੀ ਗੱਲ ਕਰੀਏ। ਦੇਖੋ, ਇਹਨਾਂ ਕੋਲ ਵੀ ਇੰਨਾ ਸਮਾਂ ਵੀ ਇਲੈਕਸ਼ਨ ਲਈ ਤੁਸੀਂ ਤਿਆਰੀ ਕਰਨੀ ਆ। ਕੱਲ੍ਹ ਇਸ ਵੈਬਸਾਈਟ ਤੋਂ ਵੀ ਜਿੰਨਾ ਡਿਮਾਂਡ ਸੀ, ਜਿੰਨਾ ਲੋਡ ਸੀ, ਉਹ ਹੈਂਡਲ ਨਹੀਂ ਕੀਤਾ ਗਿਆ। ਵੈਬਸਾਈਟ ਸਮੇਂ ਸਮੇਂ ਸਿਰ ਕ੍ਰੈਸ਼ ਹੁੰਦੀ ਰਹੀ, ਫਰੀਜ਼ ਹੁੰਦੀ ਰਹੀ, ਜਿਹੜਾ ਡੇਟਾ ਇਹ ਤੋਂ ਚਾਹੀਦਾ ਸੀ ਡੇਟਾ ਉਹ ਮਿਲਦਾ ਨਹੀਂ ਸੀ ਈਜ਼ੀਲੀ।
ਦੇ ਦਈਏ ਠੇਕਾ ਡਿਲੋਇਟ ਨੂੰ, ਕਿਹਨੂੰ ਦੇਣਾ ਦੱਸ,
ਕਿਹਨੂੰ ਦੇਣਾ? ਹਾਂ ਠੀਕ ਆ, ਹਾਂ ਟਰੰਪ ਨੂੰ ਪੁੱਛ ਲਓ ਇਹ
ਅਤੇ ਉਹ ਕੰਟਰੈਕਟ।
ਹਾਂ, ਪਰ ਇਹ ਆਪਣੇ ਆਪ ਦੇ ਵਿੱਚ ਜਿਹੜੀਆਂ ਸਰਕਾਰੀ ਸਾਈਟਸ ਨੇ, ਇਹ ਇਸ ਚੀਜ਼ ਦੇ ਉੱਪਰ ਵੀ ਧਿਆਨ ਦੇਣਾ ਬਣਦਾ ਇਹ। ਇਟਸ ਇੰਪੋਰਟੈਂਟ, ਕਿਉਂਕਿ ਇਹ ਇੱਕੋ ਇੱਕ ਅਜਿਹਾ ਵਸੀਲਾ ਹੈ ਜਿਹੜਾ ਕ੍ਰੈਡੀਬਲ ਇਨਫੋਰਮੇਸ਼ਨ ਵਾਸਤੇ ਲੋਕ ਇੱਥੇ ਡਿਪੈਂਡ ਕਰਦੇ ਨੇ, ਅਪ ਟੂ ਡੇਟ ਇਨਫੋਰਮੇਸ਼ਨ ਵਾਸਤੇ। ਅਤੇ ਜੇ ਇਲੈਕਸ਼ਨਸ ਕੈਨੇਡਾ ਦੀ ਵੈਬਸਾਈਟ ਇਲੈਕਸ਼ਨ ਨਾਈਟ 'ਤੇ ਵੋਟਾਂ ਦੀ ਗਿਣਤੀ ਵੇਲੇ ਜੇ ਉਹ ਟ੍ਰੈਫਿਕ ਹੈਂਡਲ ਨਹੀਂ ਕਰ ਸਕਦੇ, ਦੈਨ ਦੈਟ ਨੀਡਸ ਟੂ ਬੀ ਲੁਕਡ ਐਟ।
ਡਿਲੋਇਟ ਨੂੰ ਠੇਕਾ ਦਿੰਦੇ, ਪਹਿਲਾਂ ਉਹ ਰਿਵਿਊ ਕਰਨਗੇ,
ਪਹਿਲਾਂ ਰਿਵਿਊ ਕਰਨਗੇ,
ਉਹ ਰਿਵਿਊ ਕਰਕੇ ਇੱਕ ਰਿਪੋਰਟ ਬਣਾਉਣਗੇ,
ਪਹਿਲਾਂ ਉਹਦਾ ਠੇਕਾ ਹੋ,
ਹਾਂ ਫਿਰ ਉਹਦਾ, ਹਾਂ ਪਹਿਲਾਂ ਉਹਦਾ ਵੀ ਠੇਕਾ ਹੋਏਗਾ, ਫਿਰ ਡਿਲੋਇਟ ਨੂੰ ਆਪਾਂ ਇੱਕ ਕੰਟਰੈਕਟ ਦੇਵਾਂਗੇ, ਉਹ ਇੱਕ ਰਿਪੋਰਟ ਤਿਆਰ ਕਰਨਗੇ, ਸ਼ਾਰਟਲਿਸਟ ਕਰਨਗੇ ਵੀ ਕਿਹੜੇ ਕਿਹੜੇ ਕੰਟਰੈਕਟਰ ਹੋ ਸਕਦੇ ਜਿਹੜੇ ਬਣਾ ਕੇ ਦੇ ਸਕਦੇ ਆ।
ਤੁਸੀਂ ਉਹ ਗੱਲਾਂ ਕਰ ਰਹੇ ਹੋ ਜਿਹੜੀ ਲੋਕ ਭੁੱਲ ਚੁੱਕੇ ਨੇ।
ਹਾਂ,
ਸੋ ਹੁਣ ਨਵੀਂ
ਮਾਈਕ ਡ੍ਰੌਪ,
ਬਸ ਜੀ, ਸਮਾਂ ਦੇਣ ਲਈ ਬਹੁਤ ਧੰਨਵਾਦ,
ਥੈਂਕ ਯੂ ਵੈਰੀ ਮੱਚ,
ਥੈਂਕ ਯੂ ਵੈਰੀ ਮੱਚ।